ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਚੱਲ ਰਲ ਮਿਲ ਬੈਠ ਪਾਈਏ ਦਿਲ ਦੀ ਕੋਈ ਬਾਤ ਚੱਲ ਰਲ ਮਿਲ ਬੈਠ ਪਾਈਏ ਦਿਲ ਦੀ ਕੋਈ ਬਾਤ ਦਿਨ ਹੋਰ ਇੱਕ ਚੜ੍ਹ ਆਇਆ ਬੀਤ ਗਈ ਰਾਤ ਬੀਤੀ ਰਾਤ ਨਾਲ ਹਨੇਰਾ ਮੱਤ ਦਾ ਮੁਕਾ ਦੇਵੀ ਕੋਈ ਰਿਸ਼ਮ ਇਲਾਹੀ ਮਨ ਚ ਵਸਾ ਦੇਵੀ ਬਸ ਵੇਖਾਂ ਜਿੱਥੇ ਵੇਖਾਂ ਹੋਵੇ ਤੇਰਾ ਹੀ ਦੀਦਾਰ ਛੱਡ ਗੁੱਸੇ ਗਿਲੇ ਝੋਰੇ ਦਿਨ ਜ਼ਿੰਦਗੀ ਦੇ ਚਾਰ ਤੇ ਆਓ ਰਲ ਲਾਈਏ ਲਹਿਰਾਂ ਜ਼ਿੰਦਗੀ ਚ ਕੀ ਤੁਸੀਂ ਹੋ ਤਿਆਰ ਹੱਥ ਫੜ ਚੱਲੀਏ ਆਓ ਯਾਦਾਂ ਦੇ ਉਸ ਪਾਰ ਸੋ ਜੀ ਹਰਮਨ ਰੇਡੀਓ ਦੇ ਵਿਹੜੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੁਹਾਡੇ ਰੂਹ ਦੀ ਮੀਤ ਤੇ ਯਾਦਾਂ ਦੀ ਗੀਤ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਬੁੱਧਵਾਰ ਦੀ ਸਵੇਰ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਉਮੀਦ ਤੇ ਅਰਦਾਸ ਕਰਦੀ ਹਾਂ ਸਾਰੇ ਰਾਜੀ ਖੁਸ਼ੀ ਆਪਣੇ ਘਰ ਪਰਿਵਾਰਾਂ ਦੇ ਵਿਚ ਹੱਸਦੇ ਵਾਸਤੇ ਹੋਵੋਗੇ ਸੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੇ ਸਰਬਜੀਤ ਭਾਜੀ ਮੇਰੇ ਨਾਲ ਪਟਿਆਲਾ ਸਟੂਡੀਓ ਤੋਂ ਨੇ ਤਕਨੀਕੀ ਦੇਖ ਰੇਖ ਤਹਿਤ ਮੇਰਾ ਸਾਥ ਨਿਭਾ ਰਹੇ ਨੇ ਸੋ ਉਹਨਾਂ ਦਾ ਵੀ ਸਪੈਸ਼ਲ ਵਾਲਾ ਥੈਂਕਸ ਤੇ ਚਲੋ ਫਿਰ ਤਿਆਰ ਹੋ ਜੀ ਲਾਈਏ ਲਹਿਰਾਂ ਫਿਰ ਲਹਿਰਾਂ ਦੇ ਵਿੱਚ ਆਓ ਪਰ ਲਹਿਰਾਂ ਲਾਉਣ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ ਉਹਦੀ ਮਨਜ਼ੂਰੀ ਲੈਣੀ ਬੜੀ ਜ਼ਰੂਰੀ ਹੁੰਦੀ ਹੈ ਜੀ ਕੋਈ ਵੀ ਕੰਮ ਹੋਵੇ ਆਪਣੇ ਧਿਆਨ ਨੂੰ ਆਪਣੀ ਅਵੇਅਰਨੈਸ ਨੂੰ ਜ਼ਰੂਰ ਉੱਥੇ ਤੱਕ ਲੈ ਕੇ ਜਾਇਆ ਕਰੀਏ ਉਸ ਪਰਮਾਤਮਾ ਦੇ ਅੱਗੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵੈਸੇ ਤੇ ਗੱਲ ਸਿਰਫ ਧਿਆਨ ਦੀ ਹੁੰਦੀ ਹੈ ਇਸ ਧਿਆਨ ਨੂੰ ਇਸ ਅਵੇਅਰਨੈਸ ਨੂੰ ਤੁਸੀਂ ਜਿੱਥੇ ਲੈ ਜਾਓ ਉਹੀ ਚੀਜ਼ ਵੱਲ ਤੁਹਾਡਾ ਜਿਹੜਾ ਦਿਮਾਗ ਆ ਉਹ ਚੱਲਣਾ ਸ਼ੁਰੂ ਹੋ ਜਾਂਦਾ ਕੋਈ ਕੰਮ ਆ ਜੇ ਤੁਸੀਂ ਉੱਥੇ ਆਪਣੀ ਅਵੇਅਰਨੈਸ ਲੈ ਕੇ ਜਾਓਗੇ ਫੇਰ ਹੀ ਉਹ ਕੰਮ ਜਿਹੜਾ ਅੱਗੇ ਸ਼ੁਰੂ ਹੁੰਦਾ ਜਿੱਥੇ ਤੁਹਾਡੀ ਅਵੇਅਰਨੈਸ ਜਾਂਦੀ ਆ ਉੱਥੇ ਫਿਰ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਆ ਉਹਦੇ ਤੇ ਮਿਹਨਤ ਕਰਨਾ ਸ਼ੁਰੂ ਕਰਦੇ ਆ ਤੇ ਫਿਰ ਜਿਹਦੀ ਜਿਸ ਚੀਜ਼ ਦੇ ਉੱਤੇ ਅਸੀਂ ਮਿਹਨਤ ਕਰਨਾ ਸ਼ੁਰੂ ਕਰਦੇ ਆ ਉਹ ਚੀਜ਼ ਆਪਣੇ ਆਪ ਜਿਹੜੀ ਆ ਉਹ ਹੋਣ ਲੱਗ ਜਾਂਦੀ ਹੈ ਇਸੇ ਕਰਕੇ ਅਸੀਂ ਕਹੀਦਾ ਵੀ ਸਾਰੀ ਜਿਹੜੀ ਚੀਜ਼ ਹੈ ਕੰਮ ਆ ਉਹ ਪਰਮਾਤਮਾ ਦੀ ਯਾਦ ਦੇ ਨਾਲ ਇੱਕ ਵਾਰੀ ਪਹਿਲਾਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਦਾ ਧਿਆਨ ਜ਼ਰੂਰ ਕਰਿਆ ਕਰੀਏ ਸੋ ਬਿਲਕੁਲ ਜੀ ਚਲੋ ਫਿਰ ਜਦੋਂ ਵੀ ਅਸੀਂ ਕਿਸੇ ਆਪਣੇ ਪਿਆਰੇ ਨੂੰ ਯਾਦ ਕਰਦੇ ਹਾਂ ਤੇ ਯਾਦ ਕਿੱਦਾਂ ਕਰਦੇ ਆ ਬਿਲਕੁਲ ਸਾਡਾ ਦਿਲ ਖਿੜ ਜਾਂਦਾ ਤੇ ਨਾਲ ਹੀ ਖਿੜ ਜਾਂਦਾ ਸਾਡਾ ਚਿਹਰਾ ਤੇ ਆਓ ਫਿਰ ਲੈ ਕੇ ਆਈਏ ਚਿਹਰੇ ਤੇ ਇੱਕ ਵੱਡੀ ਸਾਰੀ ਸਮਾਈਲ ਤੇ ਯਾਦ ਕਰੀਏ ਆਪਣੇ ਉਸ ਪਿਤਾ ਪਰਮਾਤਮਾ ਨੂੰ ਤੇ ਫੇਰ ਕਰਦੇ ਆ ਅਸੀਂ ਗੁਰਫਤਿਹ ਸਾਂਝੀ ਦਿਲ ਵਿਚ ਸਬਰ ਸ਼ੁਕਰਾਨੇ ਦੀ ਅਰਦਾਸ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਸੋਹਣੀ ਸਵੇਰ ਅੱਜ 17 ਫਰਵਰੀ 2021 ਦੀ ਜਿਹੜੀ ਆ ਆਸਟ੍ਰੇਲੀਆ ਦੇ ਵਿੱਚ ਚੜ ਚੁੱਕੀ ਹੈ ਜੀ ਤੇ ਆਪਣੇ ਪੰਜਾਬ ਦੇ ਵਿੱਚ ਵੀ ਇਹ ਵਾਲੀ ਤਾਰੀਖ ਜਿਹੜੀ ਹੈ ਚੜ ਗਈ ਹੈ ਪਰ ਅਜੇ ਤੱਕ ਯੂਰਪ ਦੇ ਵਿੱਚ ਤੇ ਪੱਛਮੀ ਦੇਸ਼ਾਂ ਦੇ ਵਿੱਚ 16 ਤਰੀਕ ਜਿਹੜੀ ਆ ਉਹ ਚੱਲ ਰਹੀ ਹੋਣੀ ਹੈ ਸੋ ਇਸ ਵੇਲੇ ਜੇ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ ਹੋ ਚੁੱਕੀ ਆ ਜੀ 8:06 ਤੇ ਮੈਂ ਐਡੀਲੇਡ ਦੀ ਘੜੀ ਦੇਖਾਂ ਤੇ ਇਸ ਵੇਲੇ 7:36 ਹੋ ਚੁੱਕੇ ਨੇ ਸਿਡਨੀ ਦੇ ਵਿਚ 8:06 ਤੇ ਪਰਥ ਦੇ ਵਿਚ ਜੀ ਇਸ ਵੇਲੇ ਹੋ ਗਏ ਨੇ ਸਵੇਰ ਦੇ 5:07 ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਆਕਲੈਂਡ ਦੇ ਵਿਚ ਇਸ ਵੇਲੇ 10:07 ਹੋ ਚੁੱਕੇ ਨੇ ਤੇ ਪੰਜਾਬ ਦੇ ਵਿਚ ਵੱਡਾ ਤੜਕਾ ਚੱਲ ਰਿਹਾ ਜੀ 2:37 ਉੱਥੇ ਹੋਏ ਨੇ ਸੋ ਪੱਛਮੀ ਦੇਸ਼ ਤੇ ਯੂਰਪ ਅਜੇ ਤੱਕ 16 ਤਰੀਕ ਦੀ ਜਿਹੜੀ ਹੈ ਸ਼ਾਮ ਹੈ ਜਾਂ ਰਾਤ ਹੈ ਉਹਨੂੰ ਮਾਣ ਰਹੇ ਹੋਣੇ ਆ, ਪਰ ਦੁਨੀਆਂ ਦੇ ਕਿਸੇ ਵੀ ਕੋਨੇ ਚੋਂ ਤੁਸੀਂ ਇਸ ਵੇਲੇ ਜਿਸ ਵੀ ਸਮੇਂ ਨੂੰ ਮਾਣ ਰਹੇ ਹੋ, ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ ਤੇ ਆਓ ਰਲ ਕੇ ਲਹਿਰਾਂ ਲਗਾਉਂਦੇ ਅੱਜ ਪ੍ਰੋਗਰਾਮ ਦੇ ਵਿੱਚ। ਤੇ ਲਹਿਰਾਂ ਤਾਂ ਫਿਰ ਪ੍ਰੋਗਰਾਮ ਦੇ ਵਿੱਚ ਤਾਂ ਹੀ ਲੱਗਦੀਆਂ ਹੁੰਦੀਆਂ ਜਦੋਂ ਤੁਹਾਡਾ ਸਾਰਿਆਂ ਦਾ ਸਾਥ ਜਿਹੜਾ ਉਹ ਨਾਲ ਮੇਰੇ ਰਹੇ ਤਾਂ। ਸੋ ਤੁਸੀਂ ਮੇਰੇ ਨਾਲ ਸਾਥ ਜਿਹੜਾ ਬਣਾ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਬਿਲਕੁਲ ਜੀ, ਆਪਣੇ ਜਿਹੜੇ ਸੁਨੇਹੇ ਆ ਉਹ ਮੇਰੇ ਤੱਕ ਪੁੱਜਦਾ ਕਰਕੇ ਆਪਣੇ ਸੁਨੇਹੇ ਤੁਸੀਂ ਮੇਰੇ ਤੱਕ ਪਹੁੰਚਾ ਸਕਦੇ ਹੋ। ਉਹ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਕਿਵੇਂ ਤੇ ਕਿੱਥੇ ਪਹੁੰਚਾ ਸਕਦੇ ਹੋ, ਕਿਵੇਂ ਪ੍ਰੋਗਰਾਮ ਦੇ ਨਾਲ ਤੁਸੀਂ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਪਰ ਉਸ ਤੋਂ ਪਹਿਲਾਂ ਸੁਣਦੇ ਆ ਇੱਕ ਧਾਰਮਿਕ ਗੀਤ, ਔਰ ਉਸ ਤੋਂ ਬਾਅਦ ਆਪਣੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ। 2 ਘੰਟੇ ਦਾ ਸਾਥ ਹੈ ਮੇਰਾ ਤੁਹਾਡੇ ਨਾਲ, ਔਰ ਇਸ 2 ਘੰਟੇ ਦੇ ਵਿੱਚ ਕੁਝ ਤੁਹਾਡੀਆਂ ਸੁਣਨੀਆਂ ਤੇ ਕੁਝ ਆਪਣੀਆਂ ਕਹਿਣੀਆਂ, ਪਰ ਉਹ ਹੋਣੀਆਂ ਸਾਡੀਆਂ ਸਾਰੀਆਂ ਦੀਆਂ ਸਾਂਝੀਆਂ ਜਿਹੀਆਂ ਯਾਦਾਂ ਹੀ ਨੇ। ਸੋ ਆਓ ਇਸ ਧਾਰਮਿਕ ਗੀਤ। ਹੈਲੋ ਜੀ, ਤੁਸੀਂ ਹਰਮਨ ਰੇਡੀਓ ਸੁਣ ਰਹੇ ਹੋ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ। ਲਓ ਜੀ ਫਿਰ ਗੀਤ ਤੋਂ ਬਾਅਦ ਮੈਂ ਫੇਰ ਹਾਜ਼ਰ ਹਾਂ ਔਰ ਬੁੱਧਵਾਰ ਦੀਆਂ ਲਹਿਰਾਂ। ਬਿਲਕੁਲ ਲਹਿਰਾਂ ਹੁੰਦੀਆਂ ਇਹ ਸਾਡੇ ਜਜ਼ਬਾਤਾਂ ਦੀਆਂ, ਸਾਡੇ ਵਿਚਾਰਾਂ ਦੀਆਂ, ਸਾਡੇ ਖਿਆਲਾਂ ਦੀਆਂ ਤੇ ਬਿਲਕੁਲ ਸਾਡੀਆਂ ਯਾਦਾਂ ਦੀਆਂ। ਬਿਲਕੁਲ ਜੋ ਸਮਾਂ ਅਸੀਂ ਆਪਣਾ ਹੰਢਾ ਚੁੱਕੇ ਆ, ਬਿਤਾ ਚੁੱਕੇ ਆ, ਉਹਨੂੰ ਯਾਦ ਕਰਨ ਦਾ ਇੱਕ ਆਪਣਾ ਹੀ ਸਵਾਦ ਹੁੰਦਾ ਹੈ ਨਾ। ਉਹਨਾਂ ਯਾਦਾਂ ਨੂੰ ਯਾਦ ਕਰਕੇ ਰੂਹ ਫਿਰ ਖਿੜ ਜਾਂਦੀ ਹੈ। ਜਿੱਥੇ ਕੋਈ ਗਲਤੀ ਕੀਤੀ ਹੁੰਦੀ ਹੈ ਉਹਨੂੰ ਉਹ ਚੀਜ਼ ਦੇਖ ਕੇ ਫਿਰ ਲੱਗਦਾ ਪਈ ਜ਼ਿੰਦਗੀ ਦੀਆਂ ਰਾਹਾਂ ਤੇ ਹੁਣ ਦੁਬਾਰਾ ਉਹ ਚੀਜ਼ ਨੂੰ ਨਹੀਂ ਦੁਹਰਾਉਣਾ। ਔਰ ਜੋ ਕੁਛ ਚੰਗਾ ਕੀਤਾ ਹੁੰਦਾ ਹੈ, ਜੋ ਚੰਗਾ ਮਿਲਿਆ ਹੁੰਦਾ ਹੈ, ਕੋਸ਼ਿਸ਼ ਕਰੀਦੀ ਹੈ ਕਿ ਉਸ ਚੀਜ਼ ਨੂੰ ਫੜ ਕੇ, ਉਹਦਾ ਹੱਥ ਫੜ ਕੇ ਤੁਰੇ ਰਹੀਏ ਅੱਗੇ ਆਪਣੇ ਭਵਿੱਖ ਵਿੱਚ ਵੀ। ਸੋ ਆਓ ਆਪਣੇ ਆਪਣੇ ਪਾਸਟ ਵੱਲ ਝਾਤੀ ਮਾਰਦਿਆਂ, ਆਪਣੇ ਭੂਤਕਾਲ ਵੱਲ ਝਾਤੀ ਮਾਰਦਿਆਂ, ਆਪਣੀਆਂ ਯਾਦਾਂ ਵੱਲ ਝਾਤੀ ਮਾਰਦਿਆਂ ਤੇ ਲੱਭਦਿਆਂ ਉੱਥੋਂ ਕੁਝ ਅਣਮੁੱਲੇ ਜਿਹੇ ਖਜ਼ਾਨੇ ਸਾਡੀਆਂ ਯਾਦਾਂ ਦੇ, ਤੇ ਉਹਦੇ ਨਾਲ ਆਪਣਾ ਵਰਤਮਾਨ ਸਜਾਉਂਦੇ ਹਾਂ ਤੇ ਕੋਸ਼ਿਸ਼ ਕਰਾਂਗੇ ਉਹਨਾਂ ਚੀਜ਼ਾਂ ਨੂੰ ਅਸੀਂ ਅੱਜ ਵਰਤ ਸਕੀਏ, ਅੱਜ ਫੇਰ ਹੰਢਾ ਸਕੀਏ ਤਾਂ ਕਿ ਸਾਡਾ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਵੀ ਬੜਾ ਪਿਆਰਾ ਜਿਹਾ ਹੋ ਜਾਵੇ। ਸੋ ਜ਼ਿੰਦਗੀ ਦੇ ਵਿੱਚ ਜੋ ਵੀ ਚੀਜ਼ ਚੰਗੀ ਲੱਗੇ ਉਹਨੂੰ ਜ਼ਰੂਰ ਨਾਲ ਲੈ ਕੇ ਤੁਰੋ, ਔਰ ਜੋ ਚੀਜ਼ ਲੱਗੇ ਵੀ ਸਾਡੇ ਨਾਲ ਸੂਟ ਨਹੀਂ ਕਰਦੀ, ਮੇਰੇ ਨਹੀਂ, ਮੇਰੇ ਜ਼ਿੰਦਗੀ ਚ ਨਹੀਂ ਜੱਚਦੀ, ਉਹਨੂੰ ਛੱਡੋ ਪਰਾਂ। ਬਾਕੀ ਗੱਲ ਇਹ ਹੈ ਕਿ ਕੁਛ ਚੰਗਾ ਨਹੀਂ ਹੁੰਦਾ, ਕੁਛ ਮਾੜਾ ਨਹੀਂ ਹੁੰਦਾ। ਜਿੱਦਾਂ ਅਸੀਂ ਇੱਕ ਕੱਪੜੇ ਦੀ ਦੁਕਾਨ ਚ ਜਾਈਏ, ਉਥੇ ਕਈ ਰੰਗ ਸਾਨੂੰ ਬੜੇ ਫੱਬਦੇ ਆ ਨਾ, ਸਾਨੂੰ ਪਤਾ ਹੁੰਦਾ ਵੀ ਸਾਡੇ ਤੇ ਇਹ ਚੀਜ਼ ਜਚਣੀ ਆ, ਜਾਂ ਸਾਡੇ ਦਿਲ ਨੂੰ ਉਹ ਰੰਗ ਬੜੇ ਚੰਗੇ ਲੱਗਦੇ ਆ, ਜਾਂ ਉਹ ਪ੍ਰਿੰਟ ਬੜਾ ਚੰਗਾ ਲੱਗਦਾ, ਦਿਲ ਏਦਾਂ ਲੱਗਦਾ ਹੁੰਦਾ ਵੀ ਇਹ ਸੂਟ ਸਾਡੇ ਲਈ ਆ, ਇਹ ਵਾਲਾ ਕੱਪੜਾ ਸਾਡੇ ਲਈ ਆ। ਔਰ ਜਦੋਂ ਅਸੀਂ ਉਹ ਪਾਉਂਦੇ ਸਾਨੂੰ ਪਾ ਕੇ ਚੰਗਾ ਵੀ ਲੱਗਦਾ ਆ, ਸਾਡੇ ਜਚਦਾ ਵੀ ਆ ਹਨਾ। ਪਰ ਕੁਝ ਰੰਗ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਦੇਖ ਕੇ ਲੱਗਦਾ ਵੀ ਹਾਏ ਹਾਏ ਇਹ ਕਿਹੜੇ ਰੰਗ ਆ, ਵੀ ਕੋਈ ਇਹ ਵੀ ਕੱਪੜੇ ਲੈਂਦਾ ਹੋਊਗਾ, ਪਰ ਗੱਲ ਇਹ ਹੈ ਕਿ ਉਹ ਵੀ ਕੱਪੜੇ ਵਿਕਦੇ ਆ, ਹੈ ਨਾ। ਸੋ ਇਸੇ ਤਰ੍ਹਾਂ ਇਹ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਆ, ਚਾਹੇ ਉਹ ਸਾਡਾ ਆਲਾ ਦੁਆਲਾ ਹੋਵੇ, ਚਾਹੇ ਸਾਡੇ ਆਲੇ ਦੁਆਲੇ ਦੇ ਲੋਕ ਹੋਣ, ਜੋ ਚੀਜ਼ ਤੁਹਾਡੀ ਜ਼ਿੰਦਗੀ ਚ ਸੂਟ ਕਰੇ, ਜੋ ਚੀਜ਼ ਜ਼ਿੰਦਗੀ ਚ ਤੁਹਾਨੂੰ ਜਚੇ, ਤੁਹਾਡੇ ਮਨ ਨੂੰ ਜਚੇ, ਉਹ ਕਰ ਲਓ ਤੇ ਬਾਕੀ ਚੀਜ਼ਾਂ ਛੱਡ ਦੋ। ਪਰ ਇਹ ਸੋਚ ਕੇ ਨੀ ਵੀ ਹਾਂ ਉਹ ਚੀਜ਼ਾਂ ਮਾੜੀਆਂ ਆ, ਬਲਕਿ ਇਹ ਸੋਚ ਕੇ ਕਿ ਇਹ ਚੀਜ਼ਾਂ ਮੇਰੇ ਨੀ ਚੱਚਦੀਆਂ, ਇਹ ਚੀਜ਼ਾਂ ਮੇਰੇ ਨੀ ਫੱਬਦੀਆਂ, ਮੇਰੇ ਨਾਲ ਇਹ ਖਿਆਲ ਜਿਹੜੇ ਆ ਉਹ ਨਹੀਂ ਚੱਚਦੇ, ਇਸ ਕਰਕੇ ਉਹਨਾਂ ਨੂੰ ਛੱਡ ਦੋ। ਔਰ ਜੋ ਚੀਜ਼ਾਂ ਤੁਹਾਡੇ ਦਿਲ ਨੂੰ ਲੱਗਦੀਆਂ, ਤੁਹਾਡੇ ਦਿਲ ਨੂੰ ਟੁੰਬਦੀਆਂ, ਉਹਨਾਂ ਨੂੰ ਫੜ ਕੇ ਅੱਗੇ ਤੁਰਦੇ ਰਹੀਏ, ਹੈ ਨਾ। ਸੋ ਮਾੜਾ ਕੁਛ ਵੀ ਨੀ ਹੈਗਾ, ਬਟ ਹਾਂ ਅਸੀਂ ਆਪਣੇ ਲਈ ਜਿਹੜਾ ਚੰਗਾ ਆ ਉਹ ਜ਼ਰੂਰ ਚੁਣਦੇ ਰਹੀਏ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਜਿਹੜੇ ਵਿਚਾਰ ਆ, ਆਪਣੀਆਂ ਯਾਦਾਂ ਮੇਰੇ ਤੱਕ ਪਹੁੰਚਾ ਸਕਦੇ ਹੋ ਬਿਲਕੁਲ ਜੀ ਈਮੇਲ ਦੇ ਜ਼ਰੀਏ। ਈਮੇਲ ਦਾ ਪਤਾ ਹੈ request@harmanradio.com, ਬੜਾ ਆਸਾਨ ਜਿਹਾ, ਹੈ ਨਾ। ਇਸ ਤੋਂ ਇਲਾਵਾ ਟੈਲੀਗ੍ਰਾਮ ਤੇ ਵੀ ਤੁਸੀਂ ਸਾਂਝ ਜਿਹੜੀ ਬਣਾ ਸਕਦੇ ਹੋ, ਆਪਣੇ ਮੈਸੇਜਿਸ, ਵੋਇਸ ਮੈਸੇਜਿਸ, ਫੋਟੋ ਮੈਸੇਜਿਸ ਔਰ ਆਡੀਓ ਮੈਸੇਜਿਸ ਜਿਹੜੇ ਆ ਉਹ ਟੈਲੀਗ੍ਰਾਮ ਤੇ ਵੀ @harmanradio ਰਾਹੀਂ ਭੇਜ ਸਕਦੇ ਹੋ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਤੁਸੀਂ 02-5998-11 ਤੇ। ਜੀ ਹਾਂ 02-8599-2811 ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਵੀ ਆਪਣੇ ਜਿਹੜੇ ਜਜ਼ਬਾਤ, ਆਪਣੀਆਂ ਯਾਦਾਂ ਆ ਜਾਂ ਆਪਣੇ ਕੋਈ ਵੀ ਜਿਹੜੇ ਖਿਆਲ ਆ ਉਹ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਪਸੰਦ ਦਾ ਜੇ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਤੇ ਉਹਦੀ ਫਰਮਾਇਸ਼ ਵੀ ਬੇਝਿਜਕ ਕਰ ਸਕਦੇ ਹੋ, ਠੀਕ ਹੈ ਜੀ। ਸੋ ਹੁਣ ਗੱਲ ਥੋੜੀ ਜਿਹੀ ਮੌਸਮ ਦੀ ਗੱਲ ਕਰੀਏ ਤੇ ਅੱਜ ਗਰਮੀ ਵਾਲਾ ਦਿਨ ਜਿਹੜਾ ਰਹਿਣਾ ਆ, ਪਿਛਲੇ ਦੋ ਕੁ ਦਿਨਾਂ ਤੋਂ ਗਰਮੀ ਪੈ ਰਹੀ ਹੈ ਐਡੀਲੇਡ ਦੇ ਵਿੱਚ, ਪਰ ਐਵੇਂ ਕਹੀਏ ਬਹੁਤ ਜ਼ਿਆਦਾ ਗਰਮੀ ਵੀ ਨਹੀਂ, ਗਰਮੀਆਂ ਵਰਗੀ ਗਰਮੀ ਹੈ, ਸੋਹਣੀ ਗਰਮੀ ਹੈ ਇਸ ਵਾਰੀ ਸਾਡੇ ਆਸਟ੍ਰੇਲੀਆ ਦੇ ਵਿੱਚ ਪਈ ਹੈ। ਔਰ ਅੱਜ ਵੀ ਐਡੀਲੇਡ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਜਾਣਾ ਹੈ, ਜੋ ਸਾਨੂੰ ਬਾਕੀ ਦਿਨਾਂ ਦੇ ਕੰਪੈਰੇਟਿਵਲੀ ਥੋੜਾ ਗਰਮ ਲੱਗ ਰਿਹਾ ਹੈ। ਪਰ ਕੋਈ ਗੱਲ ਨੀ ਜੀ, ਧੁੱਪ ਛਾਂ ਜ਼ਿੰਦਗੀ ਦੇ ਨਾਲ ਨਾਲ ਚੱਲਦੇ ਰਹਿੰਦੇ ਆ। ਤੁਸੀਂ ਸੁਣਾਓ ਕਿਹੋ ਜਿਹੇ ਮੌਸਮ ਨੂੰ ਮਾਣ ਰਹੇ ਹੋ? ਮੈਨੂੰ ਪਤਾ ਜਲਦੀ ਮੈਨੂੰ ਆ ਜਾਣੀਆਂ ਫੋਟੋਆਂ ਅਮਰੀਕਾ ਤੋਂ ਜਿੱਥੇ ਇਸ ਵੇਲੇ ਬਰਫ਼ ਪੈ ਰਹੀ ਆ, ਹੈ ਨਾ। ਸੋ ਬਿਲਕੁਲ ਜੀ, ਅਸੀਂ ਆਪਣੀ ਧੁੱਪ ਭੇਜ ਦਿੰਨੇ ਆ, ਤੁਸੀਂ ਉਹਦਾ ਥੋੜਾ ਗਰਮਾਇਸ਼ ਲੈ ਲਿਆ ਕਰੋ ਤੇ ਅਸੀਂ ਤੁਹਾਡੀਆਂ ਜਿਹੜੀਆਂ ਬਰਫ਼ ਵਾਲੀਆਂ ਫੋਟੋਆਂ ਹੁੰਦੀਆਂ ਉਹ ਤਸਵੀਰਾਂ ਦੇਖ ਕੇ ਆਪਣੀ ਰੂਹ ਜਿਹੜੀ ਆ ਠਾਰ ਲਈ ਦੀ ਆ। ਸੋ ਮੌਸਮ ਜਿਹੜੇ ਆ ਆਉਂਦੇ ਜਾਂਦੇ ਰਹਿੰਦੇ ਆ। ਕੱਲ ਬਸੰਤ ਸੀ। ਅੱਛਾ, ਮੈਨੂੰ ਤੁਸੀਂ ਇਹ ਵੀ ਦੱਸਣਾ ਸਾਰਿਆਂ ਨੇ ਵੀ ਕਿਸੇ ਨੇ ਬਸੰਤ ਮਨਾਈ, ਕਿੰਨੇ ਕਿੰਨੇ ਬਸੰਤ ਮਨਾਈ। ਪਿਛਲੇ ਹਫ਼ਤੇ ਦੇ ਵਿੱਚ ਦੋ ਚੀਜ਼ਾਂ ਲੰਘ ਕੇ ਗਈਆਂ, ਇੱਕ ਤਾਂ ਵੈਲੇਨਟਾਈਨ ਡੇ ਤੇ ਦੂਸਰਾ ਬਸੰਤ। ਵੈਲੇਨਟਾਈਨ ਡੇ ਬਾਰੇ ਤਾਂ ਮੈਨੂੰ ਲੱਗਦਾ ਸਾਰੇ ਹੀ ਅਵੇਅਰ ਹੈਗੇ ਆ, ਹਨਾ, ਸਭ ਨੂੰ ਪਤਾ ਹੀ ਹੁੰਦਾ ਆ ਵੀ ਫੁੱਲ ਲੈ ਕੇ ਦੇਣੇ ਹੀ ਪੈਂਦੇ ਆ, ਹੋਰ ਹੁਣ ਘਰ ਚ ਲੜਾਈ ਥੋੜੀ ਪਵਾਉਣੀ ਆ। ਜੇ ਫੁੱਲ ਦੇ ਕੇ ਘਰ ਚ ਖੁਸ਼ੀ ਬਣੀ ਰਹੇ ਤਾਂ ਮੈਨੂੰ ਲੱਗਦਾ ਕੋਈ ਮਾੜਾ ਸੌਦਾ ਨੀ, ਹੈਨਾ। ਪਰ ਉਸ ਤੋਂ ਬਾਅਦ ਮੈਂ ਗੱਲ ਕਰੂੰਗੀ ਬਸੰਤ ਦੀ ਵੀ ਬਸੰਤ ਕਿੰਨੇ ਕਿੰਨੇ ਮਨਾਈ, ਕਿਹਨੂੰ ਕਿਹਨੂੰ ਨਹੀਂ ਯਾਦ ਸੀ ਤੇ ਕਿਹਨੂੰ ਕਿਹਨੂੰ ਯਾਦ ਸੀ ਕੱਲ ਬਸੰਤ। ਬਸੰਤ ਨਾਲ ਜੁੜੀਆਂ ਕਿਹੜੀਆਂ ਯਾਦਾਂ ਤੁਹਾਡੀਆਂ ਉਹ ਵੀ ਯਾਦ ਕਰ ਸਕਦੇ ਹੋ। ਵੈਸੇ ਤੇ ਹਰ ਸਾਲ ਹੀ ਜਿਸ ਵੀ ਜਿਹੜਾ ਵੀ ਤਿਉਹਾਰ ਹੁੰਦਾ ਤੇ ਉਹਦੀਆਂ ਮੈਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਕੁਝ ਨਾ ਕੁਝ ਗੱਲਾਂ ਬਾਤਾਂ ਜਿਹੜੀਆਂ ਕਰਦੀ ਹੁੰਦੀ ਉਹਦੀਆਂ ਯਾਦਾਂ ਯਾਦ ਕਰਦੀ ਹੁੰਦੀ ਆ, ਤਾਂ ਕਿ ਯਾਦ ਰਹੇ ਕਿ ਉਹ ਤਿਉਹਾਰ ਕੀ ਸੀਗੇ ਤੇ ਅਸੀਂ ਉਹਨਾਂ ਨੂੰ ਕਿੱਦਾਂ ਮਨਾਈਦਾ ਹੁੰਦਾ ਸੀਗਾ, ਤਾਂ ਕਿ ਹੁਣ ਵੀ ਜ਼ਿੰਦਗੀ ਦੇ ਵਿੱਚ ਥੋੜਾ ਬਹੁਤਾ ਜਿੰਨਾ ਵੀ ਮਨਾ ਸਕਦੇ ਆ, ਜਿੰਨੀ ਵੀ ਕੋਸ਼ਿਸ਼ ਕਰ ਸਕਦੇ ਆ, ਉਹਨਾਂ ਤਿਉਹਾਰਾਂ ਨੂੰ ਮਨਾਉਂਦੇ ਰਹੀਏ, ਹੈ ਨਾ। ਤੇ ਬਸੰਤ ਸੀਗਾ ਕੱਲ, ਔਰ ਬਾਕੀ ਇਹ ਹੁੰਦਾ ਵੀ ਵਰਕਿੰਗ ਡੇਜ਼ ਹੁੰਦੇ ਜਦੋਂ ਇੱਥੇ, ਉਦੋਂ ਉਹ ਤਿਉਹਾਰ ਉਨੀ ਵਧੀਆ ਤਰੀਕੇ ਨਾਲ ਨਹੀਂ ਮੰਨਦੇ, ਇਸ ਕਰਕੇ ਉਹ ਜਿਹੜਾ ਤਿਉਹਾਰ ਹੁੰਦਾ ਮੈਂ ਤੇ ਅੱਗੇ ਫਿਰ ਵੀਕਐਂਡ ਤੇ ਲੈ ਜਾਂਦੀ ਹੁੰਦੀ ਆ ਵੀ ਚਲੋ ਵੀਕਐਂਡ ਤੇ ਉਹ ਤਿਉਹਾਰ ਮਨਾ ਲਾਂਗੇ। ਠੀਕ ਉਸੇ ਤਰ੍ਹਾਂ ਜਿੱਦਾਂ ਕਿਸੇ ਦਾ ਜਨਮ ਦਿਨ ਹੁੰਦਾ ਇੱਥੇ ਤੇ ਉਹ ਵੀ ਤੁਸੀਂ ਵਰਕਿੰਗ ਡੇ ਦੇ ਵਿੱਚ ਨਹੀਂ ਸਵਾਦ ਆਉਂਦਾ ਤੇ ਅਸੀਂ ਵੀਕਐਂਡ ਚ ਹੀ ਮਨਾਉਂਦੇ ਆ, ਤੇ ਫਿਰ ਕਿਉਂ ਨਹੀਂ ਅਸੀਂ ਤਿਉਹਾਰ ਵੀ ਵੀਕਐਂਡ ਤੇ ਹੀ ਮਨਾ ਲਈਏ। ਬਾਕੀ ਦਿਨ ਨੀ ਅਹਿਮੀਅਤ ਹੁੰਦਾ, ਅਹਿਮ ਉਹ ਤਿਉਹਾਰ ਹੁੰਦਾ ਔਰ ਉਹਨੂੰ ਮਨਾਉਣਾ ਹੁੰਦਾ, ਕਿਉਂਕਿ ਤਿਉਹਾਰ ਹੀ ਜਿਹੜੇ ਹੁੰਦੇ ਮੈਨੂੰ ਲੱਗਦਾ ਹੁੰਦਾ ਵੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਜਿਹੀਆਂ ਐਡ ਕਰਦੇ ਆ, ਕਲਰਸ ਐਡ ਕਰਦੇ ਆ। ਔਰ ਖਾਸ ਕਰ ਜਦੋਂ ਬਸੰਤ ਦੀ ਗੱਲ ਕਰਾਂ ਤੇ ਬਸੰਤ ਦਾ ਨਾਂ ਹੀ ਲੈਂਦੇ ਸਾਡੇ ਸਾਰਿਆਂ ਦੇ ਸਾਹਮਣੇ ਪੀਲਾ ਰੰਗ ਆ ਜਾਂਦਾ ਆ, ਹੈ ਨਾ। ਔਰ ਉਹ ਖੇਤ ਸਰੋਂ ਦੇ ਜਿਹੜੇ ਆ, ਹਾਏ ਉਹ ਲੈ ਲਹਾਉਂਦੇ ਜੇ ਸਰੋਂ ਦੇ ਫੁੱਲ, ਉਹ ਅੱਖਾਂ ਦੇ ਅੱਗੇ ਉਦਾਂ ਹੀ ਆ ਜਾਂਦੇ ਆ। ਕਿੰਨਾ ਵਧੀਆ, ਕਿੰਨਾ ਸੋਹਣਾ ਉਹ ਸੀਨ ਹੁੰਦਾ ਸੀਗਾ ਬਸੰਤ ਦੇ ਵਿੱਚ, ਦੂਰ ਦੂਰ ਤੱਕ ਪੀਲੇ ਪੀਲੇ ਫੁੱਲ ਖਿੜੇ ਹੁੰਦੇ ਸੀਗੇ, ਔਰ ਫੇਰ ਅਸੀਂ ਕੱਢ ਕੇ ਆਪਣੇ ਜਿਹੜੇ ਪੀਲੇ ਕੱਪੜੇ ਉਹ ਪਾਉਣੇ ਜ਼ਰੂਰ ਪਾਈਦੇ ਹੁੰਦੇ ਸੀਗੇ, ਹੈ ਨਾ। ਚਾਹੇ ਪੀਲੀਆਂ ਚੁੰਨੀਆਂ ਲੈ ਲਓ, ਪੀਲੇ ਸੂਟ ਪਾ ਲਓ, ਪੀਲੀਆਂ ਫਰਾਕਾਂ ਪਾ ਲਓ, ਔਰ ਪੀਲੀਆਂ ਪੱਗਾਂ ਆਦਮੀ ਬੰਨਦੇ ਹੁੰਦੇ ਸੀਗੇ। ਔਰ ਉਸ ਤੋਂ ਬਾਅਦ ਘਰ ਦੇ ਵਿੱਚ ਕੋਈ ਪੀਲੀ ਚੀਜ਼ ਜ਼ਰੂਰ ਬਣਦੀ ਹੁੰਦੀ ਸੀ, ਕੋਈ ਮਿੱਠੇ ਸੀ ਵੀ ਸਾਡੇ ਘਰ ਮਿੱਠੇ ਪੀਲੇ ਚੌਲ ਵੀ ਬਣਦੇ ਹੁੰਦੇ ਸੀਗੇ, ਹੈ ਨਾ, ਜਾਂ ਕੋਈ ਹੋਰ ਪੀਲੀ ਚੀਜ਼ ਜਿਹੜੀ ਆ ਉਹ ਘਰ ਦੇ ਵਿੱਚ ਜ਼ਰੂਰ ਬਣਾਈ ਜਾਂਦੀ ਹੁੰਦੀ ਸੀਗੀ। ਇਹੋ ਜਿਹੀਆਂ ਚੀਜ਼ਾਂ ਅਸੀਂ ਕਿਤਾਬਾਂ ਚ ਨਹੀਂ ਪੜ੍ਹੀਆਂ ਸੀਗੀਆਂ, ਕਿਤਾਬਾਂ ਦੇ ਵਿੱਚ ਵੀ ਵੈਸੇ ਤੇ ਐਸੇ ਹੁੰਦੇ ਸੀਗੇ ਜਿਹੜੇ ਲੇਖ ਲਿਖਣੇ ਆਉਂਦੇ ਹੁੰਦੇ ਸੀ, ਉਹਨਾਂ ਤੋਂ ਵੀ ਬਹੁਤ ਚੀਜ਼ਾਂ ਦਾ ਪਤਾ ਲੱਗਦਾ ਸੀ, ਪਰ ਉਹ ਇੱਕ ਥਿਉਰੀ ਹੁੰਦੀ ਸੀ, ਉਹਨੂੰ ਪ੍ਰੈਕਟੀਕਲੀ ਅਸੀਂ ਜ਼ਿੰਦਗੀ ਦੇ ਵਿੱਚ ਬਿਨਾਂ ਪੜ੍ਹੇ ਹੀ ਬਿਨਾਂ ਕਿਸੇ ਤੋਂ ਸਿੱਖੇ ਸਹਿਜ ਸੁਭਾਅ ਹੀ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਲੱਗ ਗਏ ਸੀ, ਕਿਉਂਕਿ ਇਹ ਚੀਜ਼ਾਂ ਹੀ ਪਰੰਪਰਾ ਬਣਦੀਆਂ ਜੋ ਅਸੀਂ ਆਪਣੇ ਬਜ਼ੁਰਗਾਂ ਨੂੰ ਕਰਦੇ ਹੰਢਾਉਂਦੇ ਦੇਖਦੇ ਆ, ਉਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਚ ਲੈ ਕੇ ਆਉਣ ਲੱਗ ਜਾਂਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਪਤਾ ਨੀ ਕਿੰਨੇ ਕੁ ਸਾਲ ਪਿੱਛੋਂ ਤੋਂ ਚੱਲੀਆਂ ਆ ਰਹੀਆਂ ਹੋਣੀਆਂ, ਪਰ ਹੁਣ ਲੱਗਦਾ ਕਿ ਸਾਡੀ ਜਨਰੇਸ਼ਨ ਤੇ ਆ ਕੇ ਇੱਕ ਬੈਰੀਅਰ ਜਿਹਾ ਆ ਗਿਆ, ਇਹ ਅੱਗੇ ਪਾਸ ਆਨ ਨਹੀਂ ਹੋ ਰਹੀਆਂ ਸਾਡੀ ਅਗਲੀ ਜਨਰੇਸ਼ਨ ਨੂੰ। ਇਸ ਚੀਜ਼ ਦਾ ਇੱਕ ਡਰ ਜਿਹਾ ਰਹਿੰਦਾ ਕਿ ਇਹ ਚੀਜ਼ਾਂ ਇਹ ਤਿਉਹਾਰ ਕਿਤੇ ਖਤਮ ਨਾ ਹੋ ਜਾਣ। ਸੋ ਕੋਸ਼ਿਸ਼ ਕਰਿਆ ਕਰੀਏ ਜਿੰਨਾ ਕੁ ਅਸੀਂ ਆਪਣੇ ਅਕੋਰਡਿੰਗਲੀ ਅਸੀਂ ਆਪਣੇ ਬਚਪਨ ਦੇ ਵਿੱਚ ਜਿੱਦਾਂ ਇਹ ਤਿਉਹਾਰਾਂ ਨੂੰ ਦੇਖਿਆ ਹੋਇਆ, ਹੰਢਾਇਆ ਹੋਇਆ, ਮਾਣਿਆ ਹੋਇਆ, ਉਹ ਚੀਜ਼ ਅੱਗੇ ਬੱਚਿਆਂ ਨਾਲ ਜ਼ਰੂਰ ਕਰਿਆ ਕਰੀਏ, ਤਾਂ ਕਿ ਇਹ ਨਾ ਲੱਗੇ ਵੀ ਪੰਜਾਬ ਤਾਂ ਛੱਡ ਦਿੱਤਾ ਸੀਗਾ ਪਰ ਪੰਜਾਬੀਅਤ ਨਹੀਂ ਛੱਡੀ। ਇਹ ਦਿਲ ਵਿੱਚ ਜ਼ਰੂਰ ਰਵੇ ਆਪਣੇ ਬੱਚਿਆਂ ਦੇ ਵਿੱਚ, ਉਹ ਪੰਜਾਬੀਅਤ ਦੇਖ ਕੇ ਮਹਿਸੂਸ ਹੁੰਦਾ ਰਵੇ ਔਰ ਇਹ ਮਾਣ ਵੀ ਹੁੰਦਾ ਰਹੇ ਆਪਣੇ ਤੇ ਵੀ ਚਲੋ ਪੰਜਾਬ ਛੱਡਿਆ ਸੀ ਪਰ ਪੰਜਾਬੀਅਤ ਅਜੇ ਵੀ ਸਾਡੇ ਵਿੱਚ ਜਿੰਦਾ। ਸੋ ਤੁਸੀਂ ਮੈਨੂੰ ਦੱਸਣਾ ਵੀ ਕਿਵੇਂ ਮਨਾਇਆ ਸੀਗਾ ਜੀ ਤੁਸੀਂ ਬਸੰਤ ਦਾ ਤਿਉਹਾਰ, ਤੇ ਮੈਂ ਤੁਹਾਨੂੰ ਦੱਸੂਗੀ ਕੁਛ ਬਸੰਤ ਅਸੀਂ ਕਿੱਦਾਂ ਮਨਾਈਦਾ ਹੁੰਦਾ ਸੀ ਤੇ ਕਿੱਦਾਂ ਮਨਾਉਣਾ ਵਾ। ਔਰ ਉਸ ਤੋਂ ਇਲਾਵਾ ਬਿਲਕੁਲ ਜੀ ਮੈਂ ਭੁੱਲੀ ਨੀ, ਗੱਲ ਕਰਨੀ ਆ ਅਸੀਂ ਆਪਣੇ ਉਹ ਸਾਰੇ ਟੀਚਰਸ ਨੂੰ, ਉਹਨਾਂ ਦੀ, ਉਹਨਾਂ ਅਧਿਆਪਕਾਂ ਦੀ, ਉਹ ਮਾਸਟਰਾਂ ਦੀ, ਉਹਨਾਂ ਭੈਣ ਜੀਆਂ ਦੀ, ਉਹ ਸਾਰੋ ਮੈਡਮ ਸੀ ਜਿਨ੍ਹਾਂ ਤੋਂ ਅਸੀਂ ਪੜ੍ਹੇ ਹੋਏ ਆ, ਹੈ ਨਾ। ਪਿਛਲੇ ਹਫਤੇ ਵੀ ਗੱਲਾਂ ਸ਼ੁਰੂ ਕੀਤੀਆਂ ਸੀਗੀਆਂ ਔਰ ਉਹ ਗੱਲਾਂ ਇੰਨੀਆਂ ਜ਼ਿਆਦਾ ਆ ਐਕਚੁਅਲੀ ਇਸ ਚੀਜ਼ ਦੇ ਨਾਲ ਜੁੜੀਆਂ ਹੋਈਆਂ ਵੀ ਉਹ ਇੱਕ ਪ੍ਰੋਗਰਾਮ ਦੇ ਵਿੱਚ ਖਤਮ ਨਹੀਂ ਹੋਈਆਂ। ਸੋ ਅੱਜ ਫੇਰ ਉਹੀ ਸਿਰਾ ਫੜਾਂਗੇ ਅਸੀਂ ਆਪਣੇ ਮਾਸਟਰਾਂ ਭੈਣ ਜੀਆਂ ਦੀਆਂ ਗੱਲਾਂ ਅੱਜ ਪ੍ਰੋਗਰਾਮ ਦੇ ਵਿੱਚ ਕਰਨੀਆਂ, ਤੇ ਨਾਲ ਹੀ ਅੱਜ ਫੇਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਮੈਂ ਲੈ ਕੇ ਆਉਂਗੀ ਆਪਣੇ ਮੰਮੀ ਨੂੰ ਜੋ ਖੁਦ ਇੱਕ ਟੀਚਰ ਰਹੇ ਆ ਔਰ ਉਹਨਾਂ ਔਰ ਖੁਦ ਇੱਕ ਸਟੂਡੈਂਟ ਵੀ ਰਹੇ ਆ। ਸੋ ਅਸੀਂ ਆਪਣੇ ਜਿਹੜੇ ਸਟੂਡੈਂਟਸ ਵਾਲੀਆਂ ਫੀਲਿੰਗ ਸੀਗੀਆਂ, ਇੱਕ ਵਿਦਿਆਰਥੀਆਂ ਵਾਲੀਆਂ ਫੀਲਿੰਗ ਸੀਗੀਆਂ, ਉਹ ਪਿਛਲੀ ਵਾਰੀ ਸਾਂਝੀਆਂ ਕੀਤੀਆਂ ਤੇ ਅੱਜ ਮੈਨੂੰ ਲੱਗਾ ਵੀ ਮੰਮੀ ਨੂੰ ਪ੍ਰੋਗਰਾਮ ਚ ਲੈ ਕੇ ਆਉਂਦੀ ਆ ਤਾਂ ਕਿ ਇੱਕ ਜਿਹੜੀ ਟੀਚਰਸ ਦੀਆਂ ਕੀ ਫੀਲਿੰਗ ਹੁੰਦੀਆਂ ਆ, ਉਹ ਅਧਿਆਪਕਾਂ ਦੀਆਂ ਕੀ ਫੀਲਿੰਗਸ ਹੁੰਦੀਆਂ ਆ, ਕੀ ਜਜ਼ਬਾਤ ਹੁੰਦੇ ਆ ਆਪਣੇ ਵਿਦਿਆਰਥੀਆਂ ਦੇ ਨਾਲ ਜੁੜੇ ਹੋਏ, ਉਹ ਵੀ ਸੁਣ ਤੇ ਸਮਝ ਸਕੀਏ। ਤੇ ਚਲੋ ਜੀ ਅੱਜ ਫਿਰ ਮੈਨੂੰ ਵੀ ਸੁਣੋ ਤੇ ਮੇਰੇ ਮੰਮੀ ਨੂੰ ਵੀ ਸੁਣੋ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ, ਪਰ ਉਹਨਾਂ ਨੂੰ ਮੈਂ ਬਾਅਦ ਵਿੱਚ ਲੈ ਕੇ ਆਵਾਂਗੀ। ਇਸ ਤੋਂ ਪਹਿਲਾਂ ਅਸੀਂ ਕੁਝ ਬਸੰਤ ਦੀਆਂ ਯਾਦਾਂ ਤੇ ਕੁਝ ਆਪਣੀਆਂ ਯਾਦਾਂ ਜੋ ਸਾਡੀਆਂ ਸਾਡੇ ਟੀਚਰਸ ਦੇ ਨਾਲ ਜੁੜੀਆਂ ਸੀਗੀਆਂ ਉਹ ਕਰੂੰਗੀ। ਸੋ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਬੇਝਿਜਕ ਕਰ ਸਕਦੇ ਹੋ। ਤੇ ਚਲੋ ਫਿਰ ਸੁਣਦੇ ਆ ਇੱਕ ਗੀਤ ਔਰ ਗੀਤ ਤੋਂ ਬਾਅਦ ਮਨਾਉਂਦੇ ਆ ਅੱਜ ਬਸੰਤ, ਤੇ ਬਸੰਤ ਤੋਂ ਬਾਅਦ ਫਿਰ ਆਪਣੇ ਟੀਚਰਸ ਨੂੰ ਯਾਦ ਕਰਾਂਗੇ ਜੀ।
ਫੁੱਲਾਂ ਬਾਰੀ ਹੋਣੀ ਔਖੀ ਦੰਦਾ ਦਿਲ ਮੇਰਾ ਏ ਹੋਕਾ ਕਦੇ ਰੁੱਤਾ ਤੇ ਕਦੇ ਸੋਕਾ ਦੰਦਾ ਦਿਲ ਮੇਰਾ ਏ ਹੋਕਾ ਸਦਰਾ ਨੂੰ ਮਿਲਣਾ ਚੋਕਾ ਸੋਹਣਾ ਯਾਰ ਸਾਂਭਣਾ ਔਖਾ ਸੋਹਣਾ ਯਾਰ ਸਾਂਭਣਾ ਔਖਾ
ਜੀ ਗੱਲ ਕਰ ਰਹੇ ਸੀਗੇ ਅਸੀਂ ਬਸੰਤ ਦੀ, ਬਸੰਤ ਦੇ ਤਿਉਹਾਰ ਦੀ, ਕਿ ਬਸੰਤ ਲੰਘ ਕੇ ਗਿਆ ਆ ਹੁਣ ਔਰ ਬਿਲਕੁਲ ਬਸੰਤ ਦੀ ਜਿਵੇਂ ਮੈਂ ਗੱਲ ਕੀਤੀ ਵੀ ਬਸੰਤ ਯਾਦ ਆਉਂਦਾ ਹੀ ਯਾਦ ਆ ਜਾਂਦਾ ਹੁੰਦਾ ਪੀਲਾ ਰੰਗ ਔਰ ਸਰੋਂ ਦੇ ਖੇਤ ਤੇ ਉੱਡਦੇ ਪਤੰਗ। ਪਤੰਗ ਬੜੇ ਚੜਾਈ ਦੇ ਹੁੰਦੇ ਸੀਗੇ ਬਸੰਤ ਨੂੰ ਹਨਾ, ਕਈ ਜਿਹੜੇ ਸ਼ਹਿਰ ਸੀ ਉਹਨਾਂ ਦੇ ਵਿਚ ਰਿਵਾਜ ਸੀਗਾ ਬਸੰਤ ਦੇ ਮਾਘੀ ਦੇ ਤੇ ਵੀ ਜਿਹੜੇ ਆ ਪਤੰਗ ਚੜਾਈ ਜਾਂਦੇ ਸੀ, ਪਰ ਸਾਡੇ ਏਰੀਆ ਦੇ ਵਿਚ ਚਲੋ ਵੈਸੇ ਤਾਂ ਨਿਆਣੇ ਉਡਾਉਂਦੇ ਰਹਿੰਦੇ ਹੁੰਦੇ ਸੀ, ਪਰ ਬਸੰਤ ਦੇ ਦਿਨਾਂ ਨੂੰ ਅਜੇ ਵੀ ਯਾਦ ਆ ਵੀ ਇੱਕ ਨਜ਼ਰ ਉੱਤੇ ਅਸਮਾਨ ਵੱਲ ਜਾਵੇ ਤੇ ਬਸ ਅਸਮਾਨ ਦੇ ਵਿਚ ਪਤੰਗ ਹੀ ਪਤੰਗ, ਪਤੰਗ ਹੀ ਪਤੰਗ, ਔਰ ਪਤੰਗ ਵੀ ਕਈ ਤਰ੍ਹਾਂ ਦੇ ਹੁੰਦੇ ਸੀਗੇ ਹਨਾ, ਛੱਜਾ ਗੁੱਡੀ ਪਰੀ ਅਲੱਗ ਅਲੱਗ ਤਰ੍ਹਾਂ ਦੇ ਹਨਾ। ਉਹ ਇੱਕ ਹੁੰਦਾ ਸੀ ਜਿਹਦੇ ਪਿੱਛੇ ਕਿੱਡੀ ਲੰਬੀ ਪੂਛ ਜਿਹੀ ਹੁੰਦੀ ਸੀਗੀ, ਇੱਕ ਵੱਡਾ ਸਾਰਾ ਹੁੰਦਾ ਸੀਗਾ, ਸੋ ਡੋਰਾਂ ਨੂੰ ਮਾਂਝੇ ਲਾਉਣੇ ਔਰ ਐ ਹੁੰਦਾ ਸੀ ਤੇ ਬਸ ਪੱਕੀ ਕਰ ਲਈ ਉਹਦੇ ਤੇ ਕੱਚ ਜੇ ਦਾ ਵੀ ਮਾਂਝਾ ਮੈਨੂੰ ਯਾਦ ਆ ਮੇਰਾ ਬ੍ਰਦਰ ਲਗਾਉਂਦਾ ਹੁੰਦਾ ਸੀ ਤੇ ਹੱਥਾਂ ਦੇ ਵਿਚ ਡੋਰ ਐ ਫਿਰ ਜਾਂਦੀ ਹੁੰਦੀ ਸੀਗੀ, ਪਰ ਇਹ ਹੁੰਦਾ ਸੀ ਵੀ ਹਾਂ ਜੀ ਬਸ ਕਿਤੇ ਪੇਚਾ ਪਵੇ ਤੇ ਕੱਟ ਨਾ ਜਾਵੇ ਪਤੰਗ। ਔਰ ਫਿਰ ਜਦੋਂ ਪਤੰਗ ਕੱਟਦੇ ਹੁੰਦੇ ਸੀਗੇ ਕਿਵੇਂ ਦੌੜਦੇ ਹੁੰਦੇ ਸੀਗੇ ਨਿਆਣੇ ਗਲੀਆਂ ਦੇ ਵਿਚ ਆਈ ਬੋ ਕਰਕੇ ਹਨਾ, ਉਹ ਇੱਕ ਪਤੰਗ ਲੁੱਟ ਲੈਂਦਾ ਹੁੰਦਾ ਸੀਗਾ ਨਾ ਕੋਈ, ਤੇ ਉਹਨੂੰ ਐ ਲੱਗਦਾ ਹੁੰਦਾ ਸੀ ਵੀ ਪਤਾ ਨੀ ਕਿੱਡੀ ਵੱਡੀ ਜਿਹੜੀ ਲਾਟਰੀ ਲੱਗ ਗਈ ਅੱਜ ਤੇ। ਸੋ ਸਹੀ ਗੱਲ ਆ ਹਨਾ, ਪਤਾ ਨੀ ਅਜੇ ਵੀ ਉਹ ਪਤੰਗ ਉਹਦੇ ਚੜਦੇ ਹੋਣੇ ਆ ਪੰਜਾਬ ਦੇ ਵਿਚ, ਅਜੇ ਵੀ ਨਿਆਣੇ ਏਦਾਂ ਹੀ ਲੁੱਟਦੇ ਹੋਣਗੇ ਪਤਾ ਨੀ, ਪਰ ਸਾਡੀਆਂ ਯਾਦਾਂ ਦੇ ਵਿਚ ਤਾਂ ਇਹ ਸਾਰਾ ਕੁਛ ਉਵੇਂ ਦਾ ਉਵੇਂ ਚੱਲਦਾ ਰਹਿੰਦਾ ਹੈ ਨਾ, ਸੋ ਤੇ ਏਦਾਂ ਹੀ ਚੱਲਦਾ ਰਹਿਣਾ। ਅੱਛਾ ਤੇ ਹੋਰ ਸਕੂਲ ਨੂੰ ਜਦੋਂ ਜਾਈਦਾ ਹੁੰਦਾ ਸੀਗਾ ਤੇ ਸਕੂਲ ਨੂੰ ਵੀ ਅਸੀਂ ਯਾਦ ਆ ਵੀ ਕੁਛ ਨਾ ਕੁਛ ਪੀਲਾ ਪਾ ਕੇ ਜਾਈਦਾ ਹੁੰਦਾ ਸੀਗਾ, ਜ਼ਰੂਰ ਪੀਲਾ ਕੋਈ ਵੀ ਰੰਗ ਜਾਂ ਚੁੰਨੀ ਲੈ ਜਾਣੀ ਜਾਂ ਕੋਈ ਫਰੋਕ ਜਾਂ ਕੁਛ ਵੀ ਜਿਹੜਾ ਹੁੰਦਾ ਸੀ ਉਹ ਪੀਲੇ ਰੰਗ ਦੇ ਕੱਪੜੇ ਜਿਹੜੇ ਪਾ ਕੇ ਜਾਣੇ, ਔਰ ਘਰ ਆ ਕੇ ਫਿਰ ਕੁਛ ਨਾ ਕੁਛ ਪੀਲੀ ਚੀਜ਼ ਬਣੀ ਹੁੰਦੀ ਸੀਗੀ। ਔਰ ਉਸ ਤੋਂ ਬਾਅਦ ਜਦੋਂ ਮੈਨੂੰ ਪਿੰਡ ਵਿਚ ਨੀ ਪਤਾ ਸੀਗਾ, ਪਰ ਉਸ ਤੋਂ ਬਾਅਦ ਜਦੋਂ ਮੈਂ ਯੂਨੀਵਰਸਿਟੀ ਗਈ ਆ ਤੇ ਉੱਥੇ ਫਿਰ ਬਸੰਤ ਪੰਚਮੀ ਤੇ ਸਰਸਵਤੀ ਮਾਂ ਜਿਹੜੀ ਜਿਹਨੂੰ ਵਿਦਿਆ ਦੀ ਦੇਵੀ ਕਿਹਾ ਜਾਂਦਾ ਹੈ, ਉਦਾਂ ਹੀ ਜਿਹੜੀ ਪੂਜਾ ਜਰੂਰ ਕੀਤੀ ਜਾਂਦੀ ਹੁੰਦੀ ਸੀ ਕਿਉਂਕਿ ਚਲੋ ਖੁਦ ਮੈਂ ਇੱਕ ਮਿਊਜ਼ਿਕ ਦੀ ਸਟੂਡੈਂਟ ਸੀਗੀ ਇਸ ਕਰਕੇ ਉਹ ਵੀ ਯਾਦ ਆਉਂਦਾ ਮੇਰੀਆਂ ਯਾਦਾਂ ਦੇ ਵਿੱਚ ਕਿਤੇ ਇਹ ਵੀ ਆ ਪਈ ਸਾਡੇ ਡਿਪਾਰਟਮੈਂਟ ਦੇ ਵਿੱਚ ਕਿੱਡੀ ਵੱਡੀ ਇੱਕ ਸਰਸਵਤੀ ਮਾਂ ਦੀ ਜਿਹੜੀ ਆ ਮੂਰਤੀ ਹੁੰਦੀ ਸੀਗੀ ਔਰ ਉਹਦੀ ਪੂਜਾ ਕਰੀਦੀ ਹੁੰਦੀ ਸੀ ਔਰ ਅਸੀਂ ਉੱਥੇ ਵੀ ਜਿਹੜੇ ਆਪਣੇ ਸਰਸਵਤੀ ਵੰਦਨਾ ਉਹ ਗਾਈਦੀ ਹੁੰਦੀ ਸੀ। ਬੜਾ ਕੁਛ ਹੁੰਦਾ ਸੀ ਸਾਡੀਆਂ ਯਾਦਾਂ ਦੇ ਵਿੱਚ, ਬਹੁਤ ਕੁਛ ਹੁੰਦਾ ਸੀਗਾ ਹਨਾ। ਸਰਸਵਤੀ ਮਾਤਾ ਬਸੰਤ ਤੇ ਹੁੰਦੀ ਸੀ ਔਰ ਦੀਵਾਲੀ ਤੇ ਲਕਸ਼ਮੀ ਮਾਂ ਦੀ ਪੂਜਾ ਕੀਤੀ ਜਾਂਦੀ ਹੁੰਦੀ ਸੀਗੀ। ਸੋ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਸੀ ਵੀ ਏਦਾਂ ਨਹੀਂ ਹੁੰਦਾ ਸੀ ਵੀ ਇਹ ਤੇਰਾ ਤੇ ਇਹ ਮੇਰਾ। ਹਾਂ ਇਹ ਜ਼ਰੂਰ ਹੁੰਦਾ ਸੀ ਵੀ ਸਿੱਖਾਂ ਦੀਆਂ ਇਹ ਕਦਰਾਂ ਕੀਮਤਾਂ ਔਰ ਹਿੰਦੂਆਂ ਦੀਆਂ ਇਹ ਕਦਰਾਂ ਕੀਮਤਾਂ, ਔਰ ਕੋਈ ਵੀ ਇੱਕ ਦੂਜੇ ਵੱਲ ਜਾ ਕੇ ਕਿਸੇ ਨੂੰ ਇਹ ਨਹੀਂ ਲੱਗਦਾ ਸੀਗਾ ਵੀ ਕਿਉਂ ਗਿਆ ਆ ਹਨਾ। ਓਨਾ ਹੀ ਹੱਸ ਕੇ ਅਸੀਂ ਮੰਦਰ ਜਾਈਦਾ ਹੁੰਦਾ ਸੀਗਾ ਔਰ ਓਨਾ ਹੀ ਹੱਸ ਕੇ ਜਿਹੜੇ ਹਿੰਦੂ ਆ ਉਹ ਆ ਕੇ ਲੰਗਰ ਦੀ ਸੇਵਾ ਹੋਣੀ ਜਾਂ ਗੁਰਪੁਰਬ ਹੋਣਾ ਉਹਦੇ ਵਿੱਚ ਹੱਥ ਵਟਾਉਣਾ। ਸੋ ਹਾਂ ਇਹ ਸੀਗਾ ਵੀ ਆਪਣੇ ਆਪਣੇ ਇਸ਼ਟ ਨੂੰ ਮੰਨਣ ਦੀ ਉਸ ਪਰਮਾਤਮਾ ਨੂੰ ਮੰਨਣ ਦੇ ਰਾਹ ਬੇਸ਼ੱਕ ਵੱਖਰੇ ਵੱਖਰੇ ਆ ਪਰ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਹੁੰਦਾ ਸੀ ਵੀ ਤੂੰ ਮਾੜਾ ਤੇ ਤੂੰ ਚੰਗਾ ਤੇ ਤੂੰ ਚੰਗਾ ਤੇ ਤੂੰ ਮਾੜਾ ਹਨਾ। ਸਾਰੇ ਤਿਉਹਾਰ ਜਿਹੜੇ ਉਹ ਧਰਮਾਂ ਤੋਂ ਉੱਪਰ ਉੱਠ ਕੇ ਮਨਾਏ ਜਾਂਦੇ ਹੁੰਦੇ ਸੀਗੇ ਪਰ ਆਪਣੀ ਹੋਸ਼ ਸੰਭਾਲਦੇ ਸੰਭਾਲਦੇ ਹੌਲੀ 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 ਚੀਜ਼ਾਂ ਦੇ ਵਿੱਚ ਕਿਤੇ ਬਹੁਤ ਸਾਰਾ ਮੈਂ ਫਰਕ ਦੇਖਿਆ ਕਿ ਇਹ ਤਿਉਹਾਰਾਂ ਦੇ ਉੱਤੇ ਵੀ ਠੱਪੇ ਲਾਉਣੇ ਸ਼ੁਰੂ ਕਰ ਦਿੱਤੇ ਅਸੀਂ ਧਰਮ ਦੇ ਪਈਏ ਤਾਂ ਹਿੰਦੂਆਂ ਦਾ ਧਰਮ ਆ ਤੇ ਇਹ ਸਿੱਖਾਂ ਦਾ ਧਰਮ ਆ ਸੋਰੀ ਇਹ ਉਹਦਾ ਸਿੱਖਾਂ ਦਾ ਤਿਉਹਾਰ ਆ ਤੇ ਹਿੰਦੂਆਂ ਦਾ ਤਿਉਹਾਰ ਆ ਜਦਕਿ ਪਹਿਲਾਂ ਉਹ ਤਿਉਹਾਰ ਸਭ ਦੇ ਸਾਂਝੇ ਹੁੰਦੇ ਸੀ ਔਰ ਬੜੇ ਰਲ ਮਿਲ ਕੇ ਮਨਾਏ ਜਾਂਦੇ ਹੁੰਦੇ ਸੀਗੇ ਔਰ ਇਹ ਚੀਜ਼ ਜ਼ਰੂਰ ਰੱਖਣੀ ਚਾਹੀਦੀ ਹੈ ਦਿਲ ਦੇ ਵਿੱਚ ਕਿ ਹਾਂ ਇਹ ਨਹੀਂ ਹੋਣਾ ਚਾਹੀਦਾ ਕਿ ਉਹਦਾ ਤਿਉਹਾਰ ਆ ਤੇ ਅਸੀਂ ਕਿਉਂ ਮਨਾਈਏ ਸਾਨੂੰ ਕੀ ਲੋੜ ਪਈ ਆ। ਇਹ ਤਿਉਹਾਰਾਂ ਨਾਲ ਮਨਾ ਕੇ ਸਾਨੂੰ ਹੋਰ ਕੁਛ ਨਹੀਂ ਮਿਲਦਾ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਪਤਾ ਨਹੀਂ ਕਿਹੜੀਆਂ ਬਲੈਸਿੰਗਸ ਮਿਲ ਜਾਂਦੀਆਂ ਜਾਂ ਕਿੱਡੀ ਸਾਡੀ ਹਨਾ ਕੁਛ ਆਮਦਨ ਵੱਧ ਜਾਂਦੀ ਹੈ ਜਾਂ ਕੁਛ ਹੋਰ ਹੋ ਜਾਂਦਾ ਬਟ ਗੱਲ ਇਹ ਹੁੰਦੀ ਆ ਕਿ ਇਹਨਾਂ ਚੀਜ਼ਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਐਡ ਹੁੰਦੀਆਂ ਕਲਰਸ ਆ ਜਾਂਦੇ ਸਾਡੀ ਜ਼ਿੰਦਗੀ ਦੇ ਵਿੱਚ। ਇੱਥੇ ਵੀ ਜਦੋਂ ਸਾਡੀਆਂ ਜਿਹੜੀਆਂ ਕੁਲੀਗਸ ਆ ਜਿੱਥੇ ਕੰਮ ਕਰਦੇ ਆ ਉਹਨਾਂ ਦੇ ਨਾਲ ਜਦੋਂ ਗੱਲ ਕਰੀਦੀ ਆ ਤੇ ਮੈਂ ਜ਼ਰੂਰ ਦੱਸਦੀ ਹੁੰਦੀ ਆ ਵੀ ਸਾਡਾ ਅੱਜ ਆਹ ਫੈਸਟੀਵਲ ਆ ਹੁਣ ਸਾਡਾ ਅਗਲਾ ਆਹ ਫੈਸਟੀਵਲ ਆਉਣ ਵਾਲਾ ਤੇ ਉਹਨਾਂ ਨੂੰ ਐ ਲੱਗਦਾ ਹੁੰਦਾ ਵੀ ਉਹ ਕਹਿੰਦੀਆਂ ਹੁੰਦੀਆਂ ਵੀ ਅਸੀਂ ਤਾਂ ਜੈਲਸ ਹੁੰਦੀ ਆ ਤੁਹਾਡੇ ਤੋਂ ਵੀ ਤੁਹਾਡੇ ਕਿੰਨੇ ਤਿਉਹਾਰ ਹੁੰਦੇ ਆ ਕਿੰਨੀ ਕਲਰਫੁਲ ਤੁਹਾਡੀ ਲਾਈਫ ਆ ਤੁਹਾਡੇ ਖਾਣ ਪੀਣ ਦੇ ਵਿੱਚ ਕਿੰਨੀ ਵਰਾਇਟੀ ਆ ਤੁਹਾਡੇ ਕੱਪੜਿਆਂ ਦੇ ਵਿੱਚ ਕਿੰਨੀ ਵਰਾਇਟੀ ਆ ਕਿੰਨੇ ਕਲਰਸ ਆ ਤੁਹਾਡੇ ਕੋਲ ਕਿੰਨੇ ਸਾਰੇ ਫੈਸਟੀਵਲਸ ਆ ਤੇ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਆਪਣੇ ਕੰਮ ਤੇ ਵੀ ਜ਼ਰੂਰ ਇਹ ਵਾਲੇ ਜਿਹੜੇ ਤਿਉਹਾਰ ਆ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੀਏ ਪਰ ਇਸ ਵਾਰੀ ਬਸੰਤ ਨਹੀਂ ਮਨਾ ਹੋਈ ਮੇਰੇ ਤੋਂ ਮੈਂ ਵੀ ਕਹਾਂ ਪਰ ਇਹ ਨਹੀਂ ਹੋ ਸਕਦਾ ਕਿ ਕੋਈ ਤਿਉਹਾਰ ਛੱਡ ਦਵਾਂ ਤੇ ਮੈਂ ਮਨਾਵਾਂ ਨਾ। ਬਸੰਤ ਜ਼ਰੂਰ ਮਨਾ ਰਹੀ ਹਾਂ, ਮੈਂ ਮਨਾ ਰਹੀ ਹਾਂ ਜੀ ਇਸ ਸ਼ਨੀਵਾਰ ਨੂੰ ਆਪਣੇ ਜਿਹੜੇ ਮੇਰੇ ਅਕੈਡਮੀ ਦੇ ਬੱਚੇ ਆ ਉਹਨਾਂ ਦੇ ਨਾਲ ਮੈਂ ਬਸੰਤ ਮਨਾਉਂਗੀ ਕਿਸੇ ਪਾਰਕ ਦੇ ਵਿੱਚ। ਉੱਥੇ ਸੋਚ ਰਹੀ ਹਾਂ ਕਿ ਬਿਲਕੁਲ ਪਤੰਗਬਾਜ਼ੀ ਵੀ ਕਰੀਏ ਔਰ ਉਸ ਤੋਂ ਇਲਾਵਾ ਮੈਨੂੰ ਆ ਕੇ ਬੱਚਿਆਂ ਦੀਆਂ ਕੁਛ ਪੇਂਟਿੰਗ ਦੇ ਮੁਕਾਬਲੇ ਜਿਹੜੇ ਇਸ ਵਾਰੀ ਉਹ ਕਰਾਵਾਂ ਜਿਹਦੇ ਵਿੱਚ ਬੱਚੇ ਜੋ ਕਿਸਾਨ ਅੰਦੋਲਨ ਚੱਲ ਰਿਹਾ ਨੋ ਫਾਰਮਰ ਨੋ ਫੂਡ ਦੇ ਉੱਤੇ ਕੁਛ ਆਪਣੀਆਂ ਜਿਹੜੇ ਜਜ਼ਬਾਤ ਆ ਉਹਨਾਂ ਨੂੰ ਕੱਢਣ ਉਹ ਕੈਨਵਸ ਤੇ ਉਤਾਰਨ ਤੇ ਇਸ ਤੋਂ ਇਲਾਵਾ ਜਾਂ ਫਿਰ ਨੇਚਰ ਦੇ ਉਹ ਕਿੰਨੇ ਕੁ ਕਲੋਜ਼ ਆ ਉਹਨਾਂ ਨੂੰ ਨੇਚਰ ਦੀ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਪਸੰਦ ਆ ਉਹ ਚੀਜ਼ ਦੀ ਉਹ ਪੇਂਟਿੰਗ ਕਰ ਸਕਦੇ ਆ ਜਾਂ ਡਰਾਇੰਗ ਕਰ ਸਕਦੇ ਆ। ਇਸ ਤੋਂ ਇਲਾਵਾ ਫਿਰ ਬਸੰਤ ਤੇ ਇੱਕ ਚੀਜ਼ ਹੋਰ ਕਰਦੇ ਹੁੰਦੇ ਆ ਕਿ ਜਿਹੜੀਆਂ ਵੀ ਸਾਡੀਆਂ ਲੋਕ ਖੇਡਾਂ ਆ ਕਹਿ ਲੋ ਜਿਹੜੀਆਂ ਖੇਡਾਂ ਅਸੀਂ ਆਪਣੇ ਬਚਪਨ ਚ ਖੇਡਦੇ ਹੁੰਦੇ ਸੀਗੇ ਚਾਹੇ ਬਾਂਦਰ ਕਿੱਲਾ ਹੋ ਗਿਆ ਚਾਹੇ ਕੋਟਲਾ ਛਪਾਕੀ ਹੋ ਗਿਆ ਖੋ ਖੋ ਹੋ ਗਈ ਹਨਾ ਉਹ ਰੁਮਾਲ ਚੁੱਕਣਾ ਹੋ ਗਿਆ ਬਾਂਦਰ ਕਿੱਲਾ ਹੋ ਗਿਆ ਇਹ ਵਾਲੀਆਂ ਖੇਡਾਂ ਨਾ ਅਸੀਂ ਖੇਡਦੇ ਹੁੰਦੇ ਆ ਫਿਰ ਸਾਰੇ ਬੱਚੇ ਵੀ ਖੇਡਦੇ ਹੁੰਦੇ ਨਾਲ ਹੀ ਤੇ ਨਾਲ ਹੀ ਉਹਨਾਂ ਦੇ ਪੇਰੈਂਟਸ ਅਸੀਂ ਸਾਰੇ ਰਲ ਕੇ ਉਹ ਖੇਡਾਂ ਖੇਡਦੀਆਂ ਤੇ ਮੈਂ ਸੱਚੀ ਦੱਸਾਂ ਏਦਾਂ ਲੱਗਦਾ ਹੁੰਦਾ ਦੁਬਾਰਾ ਬਚਪਨ ਚ ਆ ਗਏ ਉਹ ਚੀਜ਼ਾਂ ਕਰਕੇ ਉਹ ਚੀਜ਼ਾਂ ਖੇਡ ਕੇ ਬਿਲਕੁਲ ਆਪਣਾ ਬਚਪਨ ਇੱਕ ਵਾਰ ਫੇਰ ਤੋਂ ਜੀ ਲੈਂਦੇ ਆ। ਸੋ ਇਸੇ ਕਰਕੇ ਇਹ ਜਿਹੜੇ ਤਿਉਹਾਰ ਹੁੰਦੇ ਆ ਇਹ ਚੀਜ਼ਾਂ ਇਸ ਕਰਕੇ ਜ਼ਰੂਰੀ ਹੁੰਦੀਆਂ ਕਿ ਰਿਫਰੈਸ਼ ਕਰ ਦਿੰਦੀਆਂ ਤੁਹਾਨੂੰ ਤੁਸੀਂ ਦੁਬਾਰਾ ਫੇਰ ਆਪਣੇ ਬਚਪਨ ਚ ਚਲੇ ਜਾਂਦੇ ਆ ਔਰ ਜੋ ਜਿਵੇਂ ਤੁਹਾਡੇ ਮਾਂ ਪਿਓ ਤੁਹਾਨੂੰ ਉਹ ਚੀਜ਼ਾਂ ਸਿਖਾਉਂਦੇ ਹੁੰਦੇ ਸੀ ਤੁਸੀਂ ਉੱਥੇ ਖੜੇ ਹੋ ਜਾਂਦੇ ਹੋ ਔਰ ਤੁਸੀਂ ਉਹ ਚੀਜ਼ਾਂ ਅੱਗੇ ਆਪਣੇ ਬੱਚਿਆਂ ਨੂੰ ਸਿਖਾਉਂਦੇ ਆ। ਵਧੀਆ ਜੀ। ਸੋ ਚਲੋ ਤੁਹਾਡੇ ਕੋਲ ਜੇ ਕੋਈ ਬਸੰਤ ਨਾਲ ਜੁੜੀ ਯਾਦ ਹੋਵੇ ਜਾਂ ਤੁਸੀਂ ਕਿਵੇਂ ਬਸੰਤ ਮਨਾਇਆ ਉਹਦੇ ਬਾਰੇ ਤੁਸੀਂ ਕੁਛ ਕਹਿਣਾ ਹੋਵੇ ਤਾਂ ਮੈਨੂੰ ਦੱਸ ਸਕਦੇ ਹੋ। ਨਰਿੰਦਰ ਰਾਠੌਰ ਹੁਣਾ ਜੀ ਦਾ ਮੈਸੇਜ ਮੇਰੇ ਕੋਲ ਆਇਆ ਹੈ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਤੇ ਸਾਰੇ ਪਰਿਵਾਰ ਨੂੰ ਫਤਿਹ। ਅੱਜ ਥੋੜਾ ਰੁੱਝੇ ਹੋਏ ਆ, ਹਾਜ਼ਰੀ ਪ੍ਰਵਾਨ ਕਰਨਾ ਕੋਈ ਗੱਲ ਨੀ ਜੀ, ਰੁੱਝੇਵੇ ਜ਼ਿੰਦਗੀ ਦਾ ਚੱਲਦੇ ਹੀ ਰਹਿਣੇ ਆ ਜਿੰਨੀ ਦੇਰ ਤੱਕ ਹੈਗੇ ਆ ਅਸੀਂ ਰੁੱਝੇ ਰਹਿਣਾ ਔਰ ਰੁੱਝੇ ਰਹਿਣਾ ਵੀ ਚਾਹੀਦਾ ਆ ਤੇ ਪਰ ਤੁਹਾਡੀ ਹਾਜ਼ਰੀ ਮੈਂ ਪ੍ਰਵਾਨ ਕਰ ਲਈ ਆ। ਕੋਈ ਗੱਲ ਨੀ, ਪ੍ਰੋਗਰਾਮ ਸੁਣਦੇ ਰਹੋ ਔਰ ਜੇ ਹੋ ਸਕਿਆ ਤੇ ਜ਼ਰੂਰ ਆਪਣੀ ਜਿਹੜੀ ਆ ਵਿਚਾਰ ਵੀ ਮੇਰੇ ਨਾਲ ਸਾਂਝੇ ਕਰਦੇ ਰਹੋ। ਸੋ ਸੁਣਦੇ ਆ ਜੀ ਇੱਕ ਗੀਤ ਗੱਲ ਕਰ ਰਹੇ ਹਾਂ ਬਸੰਤ ਦੀ। ਬੇਸ਼ਕ ਬਸੰਤ ਦਾ ਜਿਹੜਾ ਹੁੰਦਾ ਉਹ ਇੱਕ ਬਹਾਰ ਦਾ ਮੌਸਮ ਹੁੰਦਾ ਜੋ ਅੱਜ ਕੱਲ ਸਾਡੇ ਪੰਜਾਬ ਦੇ ਵਿਚ ਸਾਡੇ ਇੰਡੀਆ ਦੇ ਵਿਚ ਆ ਜਾਣਾ ਆ, ਪਰ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਸਾਰਾ ਕੁਝ ਪੁੱਠਾ ਚੱਲਦਾ ਹੈ ਨਾ, ਔਰ ਇੱਥੇ ਹੁਣ ਸ਼ੁਰੂ ਹੋ ਜਾਣਾ ਆ ਆਟਮ। ਪਰ ਚਲੋ ਕੋਈ ਨੀ, ਜਿਹੜਾ ਗੀਤ ਹੁਣ ਮੈਂ ਤੁਹਾਨੂੰ ਸੁਣਾਉਣਾ ਹੈ ਨਾ, ਤੁਸੀਂ ਬੇਸ਼ਕ ਜਿੱਥੇ ਬੈਠੇ ਆ, ਬੇਸ਼ਕ ਇਸ ਵੇਲੇ ਸਨੋਅ ਚ ਬੈਠੇ ਆ, ਗਰਮੀ ਚ ਬੈਠੇ ਆ, ਆਟਮ ਚ ਬੈਠੇ ਆ, ਜਿੱਥੇ ਵੀ ਆ ਤੁਸੀਂ ਕਿਤੇ, ਉਹ ਸੁਣ ਕੇ ਇੱਕ ਵਾਰੀ ਬਹਾਰ ਫੇਰ ਯਾਦ ਆ ਜਾਣਗੀਆਂ। ਬਹੁਤ ਸੋਹਣਾ ਗੀਤ ਰਾਜਕੁਮਾਰ ਮੂਵੀ ਦੇ ਵਿਚ ਸੁਣਦੇ ਆ, ਮੈਨੂੰ ਬੜਾ ਪਸੰਦ ਆ। ਆ ਜਾਓ ਸੁਣੀਏ ਫੇਰ। तेरे बिन रहा न जाए, ਲੋ ਜੀ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤੁਸੀਂ ਆ ਜਾ ਆਈ ਬਾਹਰ। ਫਿਲਮ ਰਾਜਕੁਮਾਰ ਜਿਹੜੀ ਆਈ ਸੀ 1964 ਦੇ ਵਿੱਚ, ਔਰ ਜਿਹਦੇ ਵਿੱਚ ਜਿਹੜੀਆਂ ਅਹਿਮ ਭੂਮਿਕਾਵਾਂ ਨਿਭਾਈਆਂ ਸੀਗੀਆਂ ਸਾਧਨਾ ਤੇ ਸ਼ਮੀ ਕਪੂਰ ਨੇ, ਸੋਹਣੀਆਂ ਫਿਲਮਾਂ ਹੁੰਦੀਆਂ ਸੀਗੀਆਂ ਉਸ ਸਮੇਂ ਦੇ ਵਿੱਚ, ਔਰ ਫਿਲਮਾਂ ਨਾਲੋਂ ਵੀ ਜ਼ਿਆਦਾ ਸੋਹਣੇ ਜਿਹੜੇ ਹੁੰਦੇ ਸੀਗੇ ਉਹ ਹੁੰਦੇ ਸੀ ਗੀਤ, ਬਹੁਤ ਹੀ ਸੋਹਣੇ ਗੀਤ ਉਹਨਾਂ ਦੀ ਜੋ ਲਿਰਿਕਸ ਹੁੰਦੇ ਸੀ ਉਹ ਬੜੇ ਕਮਾਲ ਦੇ ਹੁੰਦੇ ਸੀ, ਔਰ ਮਿਊਜ਼ਿਕ ਬੜਾ ਕਮਾਲ ਦਾ, ਔਰ ਜਿਹੜੇ ਸਿੰਗਰਸ ਹੁੰਦੇ ਸੀ ਗਾਇਕ ਹੁੰਦੇ ਸੀ ਉਹ ਤੇ ਬਾ ਕਮਾਲ ਹੁੰਦੇ ਸੀ, ਚਾਹੇ ਰਫੀ ਸਾਹਿਬ ਦੀ ਗੱਲ ਕਰ ਲੋ, ਕਿਸ਼ੋਰ ਸਾਹਿਬ ਦੀ ਕਰ ਲੋ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ, ਔਰ ਉਹ ਗੀਤ ਐਵਰਗ੍ਰੀਨ ਹੈ ਨਾ, ਤੁਸੀਂ ਜਦੋਂ ਵੀ ਸੁਣ ਲੋ ਓਨਾ ਹੀ ਸਕੂਨ ਦਿੰਦੇ ਆ ਤੁਹਾਨੂੰ। ਸੋ ਮੈਂ ਬੜੇ ਸੁਣਦੀ ਹੁੰਦੀ ਆ ਜੀ ਪੁਰਾਣੇ ਗੀਤ, ਔਰ ਕੋਸ਼ਿਸ਼ ਕਰੀਦੀ ਹੁੰਦੀ ਆ ਕਿ ਪ੍ਰੋਗਰਾਮ ਦੇ ਵਿੱਚ ਵੀ ਕਿਤੇ ਕਿਤੇ ਅਸੀਂ ਚਲਾਉਂਦੇ ਰਹੀਏ, ਕਿਉਂਕਿ ਉਹ ਵੀ ਸਾਡੀਆਂ ਯਾਦਾਂ ਨਾਲ ਜੁੜੇ ਹੋਏ ਆ, ਹੈ ਨਾ। ਉਹ ਗੀਤ ਜਿਹੜੇ ਅਸੀਂ ਚਿੱਤਰਹਾਰ ਚ ਦੇਖੇ ਆ, ਜਿਹੜੇ ਅਸੀਂ ਰੰਗੋਲੀ ਦੇ ਵਿੱਚ ਦੇਖੇ ਆ, ਜਾਂ ਜਿਹੜੀ ਫਿਲਮਾਂ ਆਉਂਦੀਆਂ ਹੁੰਦੀਆਂ ਸੀਗੀਆਂ ਐਤਵਾਰ ਨੂੰ ਉਹਨਾਂ ਦੇ ਵਿੱਚ, ਹਾਏ ਐਤਵਾਰ ਦੀ ਫਿਲਮ ਦੀ ਤੇ ਗੱਲ ਨਾ ਹੀ ਛੇੜਾ, ਪ੍ਰੋਗਰਾਮ ਤੇ ਸਾਰਾ ਨਾ ਉਧਰ ਨੂੰ ਚਲਾ ਜਾਣਾ। ਇਹ ਜਿਹੜਾ ਟੋਪਿਕ ਆ ਮੈਂ ਕਿਸੇ ਹੋਰ ਦੇਣੀ ਸ਼ੁਰੂ ਕਰੂੰਗੀ। ਸੋ ਪ੍ਰੋਗਰਾਮ ਦੇ ਵਿੱਚ ਅਰਸ਼ ਮੱਲੀ ਹੁਣੀ ਆ ਗਏ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਸੁਖਪ੍ਰੀਤ ਜੀ ਤੇ ਸਰਬਜੀਤ ਭਾਜੀ, ਪਲੀਜ਼ ਪਲੇ ਸੌਂਗ ਉਹਨਾਂ ਦਿਨਾਂ ਵਿੱਚ ਦੱਸ ਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ। ਠੀਕ ਹੈ ਜੀ, ਜ਼ਰੂਰ ਜ਼ਰੂਰ ਪੁੱਛਾਂਗੇ। ਬਿਲਕੁਲ, ਦੇਬੀ ਮਖਸੂਸਪੁਰੀ ਦਾ ਗੀਤ ਹੈ, ਇਹ ਗੀਤ ਸੁਣਦੇ ਆ, ਬਹੁਤ ਸੋਹਣਾ ਗੀਤ ਹੈ, ਬਹੁਤ ਸੋਹਣਾ ਕਮਾਲ ਦਾ ਲਿਖਿਆ ਹੋਇਆ, ਯਾਨੀ ਫੁੱਲ ਆਫ ਫੀਲਿੰਗਸ ਕਹਿ ਸਕਦੇ ਆ। ਸੋ ਜ਼ਰੂਰ ਸੁਣਾਂਗੇ ਗੀਤ ਅਸੀਂ ਪ੍ਰੋਗਰਾਮ ਦੇ ਵਿੱਚ ਅਰਸ਼ ਦੀ ਫਰਮਾਇਸ਼ ਤੇ। ਤੇ ਲੋ ਜੀ, ਗੈਰੀ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਸਤਿ ਸ਼੍ਰੀ ਅਕਾਲ ਗੈਰੀ ਜੀ, ਕੀ ਹਾਲ ਚਾਲ ਹੈ, ਬੜੇ ਦਿਨਾਂ ਬਾਅਦ ਹਾਜ਼ਰੀ ਲਵਾਈ ਅੱਜ ਪ੍ਰੋਗਰਾਮ ਦੇ ਵਿੱਚ ਹੈ, ਔਰ ਠੀਕ ਠਾਕ ਹੋ ਰਾਜੀ ਖੁਸ਼ੀ। ਸੋ ਚਲੋ ਪ੍ਰੋਗਰਾਮ ਦੇ ਵਿੱਚ ਹੁਣ ਮੈਂ ਗੱਲ ਤੋਰਦੀ ਆ ਆਪਣੇ ਮਾਸਟਰਾਂ ਤੇ ਭੈਣ ਜੀਆਂ ਦੀ, ਹੈ ਨਾ। ਮਾਸਟਰ ਭੈਣ ਜੀ ਕਹਿੰਦੇ ਹੁੰਦੇ ਸੀ ਪ੍ਰਾਇਮਰੀ ਸਕੂਲ ਦੇ ਵਿੱਚ, ਉਹ ਜਿਹੜੇ ਟੀਚਰਸ ਹੁੰਦੇ ਸੀ, ਹੈ ਨਾ। ਅੱਛਾ, ਜਿਹੜਾ ਟਾਈਮ ਤੇ ਮੈਂ ਪ੍ਰਾਇਮਰੀ ਸਕੂਲ ਕੀਤਾ ਉਹਨਾਂ ਟਾਈਮ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਲਾਗੇ ਛਾਗੇ ਕੋਈ ਸਕੂਲ ਨਹੀਂ ਹੁੰਦਾ ਸੀਗਾ, ਪ੍ਰਾਈਵੇਟ ਸਾਰੇ ਜਿਹੜੇ ਹੁੰਦੇ ਸੀ ਸਰਕਾਰੀ ਸਕੂਲ ਹੀ ਹੁੰਦੇ ਸੀਗੇ। ਹਾਂ, ਸ਼ਹਿਰਾਂ ਦੇ ਵਿੱਚ ਟਾਵੇਂ ਟਾਵੇਂ ਜਿਹੜੇ ਸਕੂਲ ਆ ਉਹ ਖੁੱਲਣੇ ਸ਼ੁਰੂ ਹੋ ਗਏ ਸੀ, ਤੇ ਉਸ ਤੋਂ ਬਾਅਦ ਕਾਨਵੈਂਟ ਸਕੂਲ ਜਿਹੜੇ ਆ ਉਹ ਵੀ ਸ਼ੁਰੂ ਹੋ ਗਏ ਸੀਗੇ ਸਾਡੇ ਆਲੇ ਦੁਆਲੇ, ਜਿਹੜੇ ਆਲੇ ਦੁਆਲੇ ਛੋਟੇ ਮੋਟੇ ਜਿਹੜੇ ਸ਼ਹਿਰ ਹੁੰਦੇ ਸੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਸਕੂਲ ਜਿਹੜਾ ਆ ਉਹ ਸ਼ੁਰੂ, ਇਹੋ ਜਿਹੇ ਸਕੂਲ ਸ਼ੁਰੂ ਹੋ ਗਏ ਸੀ, ਬਾਕੀ ਸਾਰੇ ਪੰਜਾਬੀ ਸਰਕਾਰੀ ਸਕੂਲ ਸੀ। ਔਰ ਲੋਕ ਕੋਈ ਵੀ ਐ ਨੀ ਸੋਚਦੇ ਸੀ ਆਪਣੇ ਬੱਚੇ ਨੂੰ, ਜਿਵੇਂ ਹੁਣ ਦਾ ਮਾਹੌਲ ਦੇਖੋ ਤੇ ਪ੍ਰਾਈਮਰੀ ਜੇ ਕਹੋ ਵੀ ਉੱਥੇ ਸਰਕਾਰੀ ਸਕੂਲ ਦੇ ਵਿੱਚ ਪੰਜਾਬ ਦੇ ਵਿੱਚ ਨਿਆਣੇ ਨੂੰ ਪੜਾਉਣਾ ਤੇ ਹਰ ਕੋਈ ਸਮਝਦਾ ਪਈ ਉਹਦੀ ਤੋਹੀਨ ਹੀ ਆ, ਇਹ ਤਾਂ ਲੈ ਪਈ ਉਹ ਸਰਕਾਰੀ ਸਕੂਲਾਂ ਦੇ ਵਿੱਚ ਨਿਆਣੇ ਕਿੱਦਾਂ ਪੜਾ ਦਈਏ ਆਪਣੇ, ਯਾਨੀ ਇਕਦਮ ਹੀ ਮਿਆਰ ਇੰਨਾ ਸੁੱਟ ਦਿੱਤਾ ਪਤਾ ਨੀ, ਤੇ ਇੰਨਾ ਸਾਰਾ ਕੁਛ ਕਮਰਸ਼ੀਅਲ ਹੋਈ ਜਾਂਦਾ, ਔਰ ਸਾਡਾ ਐਜੂਕੇਸ਼ਨ ਸਿਸਟਮ ਵੀ ਉਸੇ ਤਰ੍ਹਾਂ ਦਾ ਹੋ ਗਿਆ, ਜਾਂ ਕਿਸੇ ਨੂੰ ਯਕੀਨ ਨੀ ਰਿਹਾ ਸਰਕਾਰੀ ਸਕੂਲਾਂ ਤੇ। ਪਰ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਸਰਕਾਰੀ ਸਕੂਲਾਂ ਦੇ ਵਿੱਚ, ਤੇ ਯਕੀਨ ਬਹੁਤ ਹੁੰਦਾ ਸੀਗਾ, ਯਕੀਨ ਉਹ ਸਾਰੇ ਟੀਚਰਸ ਜਿਹੜੇ ਉਹਨਾਂ ਸਕੂਲਾਂ ਦੇ ਵਿੱਚ ਹੁੰਦੇ ਸੀ, ਪੇਰੈਂਟਸ ਨੂੰ ਉਹਨਾਂ ਤੇ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਯਕੀਨ ਹੁੰਦਾ ਸੀ। ਯਾਨੀ ਕੋਈ ਗਲਤੀ ਕਰ ਆਈਦੀ ਸੀ ਤੇ ਦੋ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ, ਤੇ ਜੇ ਘਰ ਆ ਕੇ ਦੱਸਣਾ ਵੀ ਤੇ ਘਰਦਿਆਂ ਤੇ ਵੀ ਅੱਗੇ ਗੁੱਸਾ ਹੀ ਕਰਨਾ, ਹਨਾ, ਘੂਰੀ ਵੱਟਣੀ ਵੀ ਤੁਸੀਂ ਜ਼ਰੂਰ ਕੁਛ ਗਲਤ ਕੰਮ ਕੀਤਾ ਹੋਣਾ, ਵੀ ਉਹ ਜਿਹੜੇ ਮਾਸਟਰ ਆ ਉਹ ਤਾਂ ਕੁਛ ਕਰ ਹੀ ਨਹੀਂ ਸਕਦੇ। ਯਾਨੀ ਜ਼ਰੂਰਤ ਤੋਂ ਜ਼ਿਆਦਾ ਯਕੀਨ ਜਿਹੜਾ ਉਹ ਪਿੰਡ ਆ ਉਹ ਸਕੂਲ ਦੇ ਜਿਹੜੇ ਟੀਚਰਸ ਤੇ ਕਰਦੇ ਹੁੰਦੇ ਸੀਗੇ, ਔਰ ਟੀਚਰਸ ਵੀ ਸਹੀ ਗੱਲ ਆ ਵਧੀਆ ਹੁੰਦੇ ਸੀਗੇ। ਅੱਛਾ, ਜਦੋਂ ਵੀ ਮੈਂ ਟੀਚਰਸ ਦੀ ਗੱਲ ਕਰਦੀ ਹੁੰਦੀ ਆ ਤੇ ਮੈਨੂੰ ਉਹ ਸਵੇਰ ਯਾਦ ਹੁੰਦੀ ਹੁੰਦੀ ਆ, ਉਹ ਸਵੇਰੇ ਸਵੇਰੇ ਜਦੋਂ ਅਸੀਂ ਸਕੂਲਾਂ ਨੂੰ ਤੁਰੇ ਹੋਈਦਾ ਸੀਗਾ ਤੇ ਸਾਡੇ ਲਾਗਿਓਂ ਉਹ ਮਾਸਟਰ ਜਾਂ ਭੈਣ ਜੀ ਸਾਈਕਲਾਂ ਤੇ ਨਿਕਲ ਕੇ ਚਲ ਜਾਂਦੇ ਹੁੰਦੇ ਸੀਗੇ, ਹਨਾ, ਤੇ ਏਦਾਂ ਲੱਗਦਾ ਹੁੰਦਾ ਸੀ ਵੀ ਪਤਾ ਨੀ ਕੀ ਦੇਖ ਲਿਆ, ਤੇ ਫਿਰ ਅਸੀਂ ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਮਾਸਟਰ ਜੀ, ਸਾਰੇ ਨਿਆਣਿਆਂ ਨੇ ਉੱਚੀ ਉੱਚੀ ਬੋਲਣਾ, ਔਰ ਉਹਨਾਂ ਨੇ ਵੀ ਹੱਥ ਜਿਹਾ ਚੱਕ ਕੇ, ਹਨਾ, ਅੱਗੇ ਨੂੰ ਸਾਈਕਲ ਚਲਾਉਂਦੇ ਤੁਰ ਪੈਣਾ। ਓਹੋ, ਬੜੀਆਂ ਛੋਟੀਆਂ ਗੱਲਾਂ ਤੁਸੀਂ ਵੀ ਕਹਿੰਦੇ ਹੁਣੇ ਕਮਲੀ ਆ, ਕਿਹੜੀਆਂ ਗੱਲਾਂ ਤੇ ਹੱਸਦੀ ਰਹਿੰਦੀ ਆ, ਪਰ ਮੈਨੂੰ ਇਹ ਯਾਦਾਂ ਬੜੀਆਂ ਪਿਆਰੀਆਂ ਲੱਗਦੀਆਂ, ਸੱਚੀ ਰੂਹ ਨੂੰ ਮੇਰੇ ਨਾ ਇਕਦਮ ਖੇੜਾ ਆ ਜਾਂਦਾ ਜਦੋਂ ਮੈਂ ਉਹ ਦਿਨ ਯਾਦ ਕਰਦੀ ਆ। ਅੱਛਾ, ਮਾਸਟਰ ਭੈਣ ਜੀ ਉਹਦੇ ਛੋਟੇ ਛੋਟੇ ਕੰਮ ਕਰਨੇ ਕਿੰਨੇ ਵਧੀਆ ਲੱਗਦੇ ਹੁੰਦੇ ਸੀ, ਦੱਸਿਓ ਤਾਂ ਭਲਾ ਚਾਹ ਕਿੰਨੇ ਕਿੰਨੇ ਬਣਾ ਕੇ ਪੜਾਈ ਆ, ਹੈ ਨਾ। ਸਟੋਵ ਹੁੰਦਾ ਸੀ ਮੈਨੂੰ ਯਾਦ ਆ ਸਕੂਲ ਦੇ ਵਿੱਚ, ਉਹ ਸਟੋਵ ਦੇ ਵਿੱਚ ਅੱਧੇ ਪੰਪ ਜਿਹਾ ਮਾਰਨਾ, ਫਿਰ ਪਿੰਨ ਜਿਹੀ ਮਾਰਨੀ, ਫਿਰ ਉਹ ਚ ਤੇਲ ਜਿਹਾ ਸਟੋਵ ਚੋਂ ਨਿਕਲਦਾ ਹੁੰਦਾ ਸੀ, ਤੇ ਸਟੋਵ ਨੇ ਵੀ 900 ਨਖਰੇ ਕਰਕੇ ਬਲਣਾ, ਫਿਰ ਉਹਦੇ ਉੱਤੇ ਮਾਸਟਰ ਭੈਣ ਜੀਆਂ ਲਈ ਚਾਹ ਬਣਾਉਣੀ। ਅੱਛਾ, ਮਾਸਟਰ ਭੈਣ ਜੀਆਂ ਨੂੰ ਪੈਂਪਰ ਬਹੁਤ ਕੀਤਾ ਹੁੰਦਾ ਸੀਗਾ ਸਾਰਿਆਂ ਨੇ, ਹੈ ਨਾ। ਪਿੰਡ ਵਾਲਿਆਂ ਦੇ ਦਿਲ ਦੇ ਵਿਚ ਵੀ ਇਕ ਖਾਸ ਰਿਸਪੈਕਟ ਹੁੰਦੀ ਸੀ ਨਾ ਸਾਰਿਆਂ ਦੇ ਲਈ। ਕਿਸੇ ਦੇ ਘਰ ਸਾਗ ਹੁੰਦਾ ਸੀ ਤੇ ਤਾਂ ਉਹਨਾਂ ਨੇ ਮਾਸਟਰ ਭੈਣ ਜੀਆਂ ਨੂੰ ਦੇ ਜਾਣਾ, ਜੇ ਕਿਸੇ ਦੇ ਘਰ ਕੋਈ ਮੱਝ ਸੂਈ ਹੁੰਦੀ ਸੀ ਜਾਂ ਗਾਂ ਸੂਈ ਹੁੰਦੀ ਸੀ ਤਾਂ ਉਹਦੀ ਬੋਲੀ ਹੋਬਲੂ ਉਸ ਪਿੰਡ ਦੇ ਜਿਹੜੇ ਮਾਸਟਰ ਭੈਣ ਜੀਆਂ ਤੱਕ ਜ਼ਰੂਰ ਪਹੁੰਚਦੇ ਹੁੰਦੇ ਸੀ, ਖਾਸ ਕਰਕੇ ਪ੍ਰਾਇਮਰੀ ਸਕੂਲ ਦੇ ਹਨਾ, ਹਾਈ ਸਕੂਲ ਦੇ ਤਾਂ ਚਲੋ ਜ਼ਿਆਦਾ ਹੁੰਦੇ ਸੀ ਪਰ ਪ੍ਰਾਇਮਰੀ ਸਕੂਲ ਇੱਕ ਹੁੰਦਾ ਪਿੰਡ ਦੇ ਵਿੱਚ ਜੇ ਸੀਗਾ ਤੇ ਆਉਂਦੇ ਜਾਂਦੇ ਉਹਨਾਂ ਨੇ ਜੇ ਹੋਰ ਤਾਂ ਹੋਰ ਕੀ ਆ, ਕੱਦੂ ਵੀ ਲੋਕੀ ਫੜਾ ਜਾਂਦੇ ਹੁੰਦੇ ਸੀ ਵੀ ਮਾਸਟਰ ਜੀ ਆਹ ਲੱਥਾ ਤੇ ਇਹ ਹੋਇਆ ਜਾਂ ਗੁੜ ਨਿਕਲਦਾ ਹੋਣਾ ਤਾਂ ਕਿਸੇ ਨੇ ਗੁੜ ਦੇ ਜਾਣਾ। ਸੋ ਇਹੋ ਜਿਹੀਆਂ ਸੁਗਾਤਾਂ ਇੱਕ ਗਿਫਟ ਹੁੰਦਾ ਸੀਗਾ ਹਨਾ, ਔਰ ਉਹ ਇਹ ਨੀ ਹੁੰਦਾ ਸੀਗਾ ਕਿ ਬ੍ਰਾਈਬ ਕਰਨਾ ਨੀ ਹੁੰਦਾ ਸੀ, ਕੋਈ ਰਿਸ਼ਵਤ ਨੀ ਹੁੰਦੀ ਸੀਗੀ, ਪਰ ਕਿ ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਦੇ ਲਈ ਇੱਕ ਖਾਸ ਇੱਜ਼ਤ ਹੁੰਦੀ ਸੀ ਹਨਾ, ਉਹ ਚੀਜ਼ ਹੁੰਦੀ ਸੀਗੀ। ਪਰ ਉਹ ਚੀਜ਼ਾਂ ਹੌਲੀ ਹੌਲੀ ਕੁਝ ਹੋਰ ਹੀ ਹੁੰਦੀਆਂ ਗਈਆਂ, ਚਲੋ ਛੱਡੋ ਜੋ ਹੁੰਦੀਆਂ ਗਈਆਂ ਅਸੀਂ ਤੇ ਕੰਸਨਟ੍ਰੇਟ ਕਰਨਾ ਆਪਣੀਆਂ ਯਾਦਾਂ ਦੇ ਉੱਤੇ ਹਨਾ, ਜੋ ਬਹੁਤ ਹੀ ਸੋਹਣੀਆਂ ਹੁੰਦੀਆਂ ਸੀਗੀਆਂ। ਤੇ ਹਰਦੀਪ ਸਿੰਘ ਸਿਡਨੀ ਹੁਣਾਂ ਦਾ ਮੈਸੇਜ ਆਇਆ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਐਂਡ ਗੁੱਡ ਮਾਰਨਿੰਗ, ਇੰਜੋਇੰਗ ਯੂਅਰ ਪ੍ਰੋਗਰਾਮ, ਥੈਂਕਸ, ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਅੱਜ ਤੁਸੀਂ ਪਹਿਲੀ ਵਾਰੀ ਮੈਸੇਜ ਕੀਤਾ, ਤੇ ਬਿਲਕੁਲ ਆਪਣੀਆਂ ਯਾਦਾਂ ਵੀ ਜ਼ਰੂਰ ਸਾਂਝੀਆਂ ਕਰਿਓ। ਸੋ ਪ੍ਰੋਗਰਾਮ ਦੇ ਵਿੱਚ ਸਾਨੂੰ ਇੱਕ ਕਾਲ ਵੀ ਆ ਰਹੀ ਹੈ, ਸੋ ਉਹਨਾਂ ਨੂੰ ਵੀ ਨਾਲ ਲੈਂਦੇ ਹਾਂ। ਹੈਲੋ,
ਹੈਲੋ ਸੁਖਪ੍ਰੀਤ ਪੁੱਤਰ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ। ਲਓ ਜੀ ਮੇਰੀ ਮੌਲੀ ਮਾਸੀ ਆਈ ਹੈ।
ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਪਣੀ ਸਾਰੀ ਹਰਮਨ ਰੇਡੀਓ ਫੈਮਿਲੀ ਨੂੰ
ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਤੁਸੀਂ ਸੁਣਾਓ ਕੀ ਹਾਲ ਚਾਲ ਹੈ, ਰਾਜੀ ਖੁਸ਼ੀ?
ਮੈਂ ਵੀ ਬਸ ਹਾਂ ਬਿਲਕੁਲ ਠੀਕ ਠਾਕ ਆ। ਅੰਗੂਰਾਂ ਦੀ ਚੜਾਈ ਚੱਲਦੀ ਆ, ਮੈਂ ਹੁਣ ਲੱਗੀ ਸੀ ਮਿਰਚਾਂ ਸੀਗੀਆਂ, ਮਿਰਚਾਂ ਦਾ ਅਚਾਰ ਪਾਉਣ ਲੱਗੀ ਸੀਗੀ, ਤੇ ਨਾਲ ਨਾਲ ਤੁਹਾਡਾ ਪ੍ਰੋਗਰਾਮ ਸੁਣਦੀ ਸੀ, ਤਾਂ ਫੇਰ ਟੀਚਰਾਂ ਦੀ ਗੱਲ ਚੱਲਦੀ ਸੀ ਤੇ ਮੈਨੂੰ ਵੀ ਆ ਗਿਆ ਯਾਦ ਪਈ, ਜਦੋਂ ਕਹਿ ਲੋ ਵੀ ਮੈਂ ਬੈਲ ਗਏ ਸਕੂਲ ਪਹੁੰਚ ਗਈ।
ਠੀਕ ਹੈ
ਨਾ, ਤਾਂ ਅਸੀਂ ਵੀ ਆਪਣੇ ਟੀਚਰਾਂ ਦੀ ਲੱਸੀ ਵੀ ਲੈ ਕੇ ਜਾਈਦੀ ਸੀਗੀ, ਗੰਨੇ ਵੀ ਲੈ ਕੇ ਜਾਈਦੇ, ਈਵਨ ਛੱਲੀਆਂ ਵੀ ਭੁੰਨ ਕੇ ਵੀ ਲੈ ਕੇ ਜਾਈਦੀਆਂ ਸੀਗੀਆਂ, ਤੇ ਬਸ ਉਹ ਫਿਰ ਟੀਚਰ ਫਿਰ ਮਾਰਕਸ ਵੀ ਵਧੀਆ ਦਿੰਦੇ ਸੀਗੇ ਜਿਹੜੇ ਜਿਹੜਾ ਸਟੂਡੈਂਟ ਉਹਨਾਂ ਦੀ ਜਾਂਚ ਕਰਦਾ ਸੀ।
ਅੱਛਾ, ਜਿੱਦਣ ਨਤੀਜਾ ਆਉਂਦਾ ਹੁੰਦਾ ਸੀ 31 ਮਾਰਚ ਨੂੰ, ਉਦਣ ਵੀ ਸਾਰੇ ਕੁਛ ਨਾ ਕੁਛ ਜ਼ਰੂਰ, ਅੱਛਾ ਅਸੀਂ ਫੁੱਲ ਜ਼ਰੂਰ ਆਪਣੇ ਬਗੀਏ ਜਿਹੜੇ ਘਰ ਲੱਗੇ ਹੁੰਦੇ ਸੀ ਉੱਥੋਂ ਫੁੱਲ ਤੋੜ ਕੇ ਲਿਜਾਈਦੇ ਹੁੰਦੇ ਸੀ ਜਾਂ ਹਾਰ ਬਣਾ ਕੇ ਲੈ ਕੇ ਜਾਈਦੇ ਹੁੰਦੇ ਸੀ।
ਹਾਂ ਸਾਡੇ ਜਿਹੜੇ ਟੀਚਰ ਹੁੰਦੇ ਸੁਖਪ੍ਰੀਤ, ਜਿੱਦਾਂ ਜਾਂਦੇ ਸਾਡੇ ਟੀਚਰ ਲੁਧਿਆਣੇ ਜਾਂ ਜਲੰਧਰ ਤੋਂ ਆਉਂਦੇ ਹੁੰਦੇ ਸੀ, ਤਾਂ ਉਹ ਫਿਰ ਰਹਿੰਦੇ ਹੁੰਦੇ ਸੀ, ਤਾਂ ਉਹਨਾਂ ਨੂੰ ਆਪਣਾ ਜਿੱਦਾਂ ਇਹ ਚੀਜ਼ਾਂ ਬਹੁਤ ਪਸੰਦ ਹੁੰਦੀਆਂ ਸੀ, ਲੱਸੀ ਹੋ ਗਈ, ਏਦਾਂ ਸਾਗ ਸਾਗ ਵੀ ਫਿਰ ਲੈ ਕੇ ਜਾਈਦਾ ਸੀ ਉਹਨਾਂ ਲਈ।
ਹਾਂ ਆਹੋ, ਸ਼ਹਿਰ ਵਾਲਿਆਂ ਲਈ ਤਾਂ ਇਹ ਚੀਜ਼ਾਂ ਸੁਗਾਤਾਂ ਹੀ ਹੁੰਦੀਆਂ ਸੀਗੀਆਂ, ਬਿਲਕੁਲ
ਸਹੀ ਆ। ਹਾਂ ਤੇ ਪ੍ਰੋਗਰਾਮ ਰੌਣਕਾਂ ਲੱਗ ਗਈ ਸੁਖਪ੍ਰੀਤ ਤੁਹਾਡਾ ਤੋਂ, ਤੇ ਮੈਂ ਉਹ ਸੁਣਦੀ ਸੀ, ਮੈਂ ਕਿਹਾ ਰੌਣਕਾਂ
ਤੁਹਾਡੇ ਨਾਲ ਲੱਗਦੀਆਂ, ਤੁਸੀਂ ਜਦੋਂ ਆ ਜਾਂਦੇ ਆ ਸਾਰੇ ਤਾਂ ਰੌਣਕਾਂ ਆਪੇ ਹੀ ਲੱਗ ਜਾਂਦੀਆਂ।
ਆਪਣਾ ਸਾਰਾ ਟੱਬਰ ਹੀ ਲਾ ਦਿੱਤਾ ਸਾਡਾ ਅਰਸ਼ ਬੀਬਾ ਮੁੰਡਾ ਹੈ ਨਾ।
ਹਾਂ ਉਹ ਵੀ ਬੜਾ ਬੀਬਾ ਆ, ਸਾਰੇ ਬੜੇ ਪਿਆਰੇ ਆ, ਔਰ ਸਹੀ ਗੱਲ ਆ, ਮੈਂ ਤਾਂ ਕਹਿੰਦੀ ਹੁੰਦੀ ਵੀ ਜਦੋਂ ਕਿਤੇ ਐਡੀਲੇਡ ਆਇਓ ਮਿਲ ਕੇ ਜਾਇਓ ਸਾਨੂੰ।
ਆਹੋ ਉਹਨੂੰ ਕਿਹਾ ਸੀ ਮੈਂ ਕਿਹਾ ਆਈ ਜਰੂਰ ਹੈ ਨਾ ਮਿਲ ਕੇ ਜਾਈ, ਤੈਨੂੰ ਇੱਥੇ ਪਿੰਡ ਚ ਗੇੜਾ ਮਰਾਊਗੀ ਸੁਖਪ੍ਰੀਤ ਭੈਣ, ਤੈਨੂੰ ਇੱਥੇ ਸਾਡੇ ਕੋਲ ਵੀ ਲੈ ਕੇ ਆਊਗੀ।
ਹਾਂ ਹਾਂ ਸਹੀ ਗੱਲ ਆ ਬਿਲਕੁਲ। ਅੱਛਾ ਜਿਹੜਾ ਮਿਰਚਾਂ ਦਾ ਅਚਾਰ ਪਾਈ ਜਾਂਦੇ ਆ, ਇਹ ਤੇ ਮੇਰੇ ਲਈ ਕੱਢ ਲਿਓ ਥੋੜਾ ਜਿਹਾ,
ਇਹ ਬਸ ਹੁਣ ਮੈਂ ਟੈਗ ਲਾ ਲਾ ਕੇ ਰੱਖ ਲੈਣਾ, ਇੱਕ ਤਾਂ ਨੀਲੇ ਹੋ ਗਿਆ ਹਨਾ ਬੋਤਲ, ਇੱਕ ਸੁਖਪ੍ਰੀਤ ਦੀ ਬੋਤਲ ਹੋ ਗਈ, ਇੱਕ ਅਰਸ਼ ਦੀ ਹੋ ਗਈ, ਉਹ ਨਰਿੰਦਰ ਨੂੰ ਵੀ ਕਹਿਣਾ ਰਸੌਰ ਨੂੰ ਉਹ ਵੀ ਗੇੜਾ ਮਾਰ ਜਾਵੇ ਨਾਲ ਹੀ ਹਨਾ।
ਹੋਰ ਹੋਰ ਸਹੀ ਗੱਲ ਆ, ਦਹੀਂ ਅਚਾਰ ਦੀ ਤਾਂ ਮੈਂ ਜਿੰਨੀ ਸਿਫਤ ਕਰਾਂ ਥੋੜੀ ਆ, ਤੁਹਾਡੀ ਅਚਾਰ ਤੁਹਾਡੇ ਕਮਾਲ ਦੇ ਹੁੰਦੇ ਆ ਸੱਚੀ, ਤੇ ਗੱਲਾਂ ਵੀ ਤੁਹਾਡੀਆਂ ਓਨੀਆਂ ਹੀ ਪਿਆਰੀਆਂ ਹੁੰਦੀਆਂ, ਸੋ ਸਾਨੂੰ ਬੜਾ ਵਧੀਆ ਲੱਗਦੀਆਂ ਆ ਕੇ ਸਾਡੇ ਨਾਲ ਆਪਣੀਆਂ ਯਾਦਾਂ ਜਿਹੜੀਆਂ ਸਾਂਝੀਆਂ ਕਰਦੇ ਰਿਹਾ ਕਰੋ, ਕਿਉਂਕਿ ਤੁਹਾਡੀਆਂ ਯਾਦਾਂ ਸਾਡੇ ਤੋਂ ਥੋੜੀਆਂ ਹੋਰ ਪਰੇ ਦੀਆਂ ਆ, ਔਰ ਮੈਨੂੰ ਲੱਗਦਾ ਕਿ ਜਿੰਨੀਆਂ ਅਸੀਂ ਆਪਣੇ ਪਰੇ ਨੂੰ ਜਾਈ ਜਾਂਦੇ ਆ ਨਾ, ਉਹ ਯਾਦਾਂ ਹੋਰ ਪਿਆਰੀਆਂ ਪਿਆਰੀਆਂ ਨਿਕਲ ਕੇ ਆਈ ਜਾਂਦੀਆਂ।
ਬਿਲਕੁਲ ਬਿਲਕੁਲ ਸਹੀ, ਉਹ ਫੇ ਆਪਣਾ ਹੋ ਜਾਂਦਾ ਨਾ ਜਨਰੇਸ਼ਨ ਗੈਪ ਹਨਾ, ਹੁਣ ਪਤਾ ਨੀ ਸੁਖਪ੍ਰੀਤ ਨਿਆਣੇ ਟੀਚਰਾਂ ਲਈ ਕੀ ਜਾਂਦੇ ਹੋਣਗੇ ਇੰਡੀਆ, ਕੀ ਲਿਜਾਂਦੇ ਹੋਗੇ ਟੀਚਰਾਂ ਲਈ ਹੁਣ, ਚੋਕਲੇਟਾਂ ਲਿਜਾਂਦੇ ਹੋਣਗੇ ਸਕੂਲੇ ਹੁਣ,
ਇਹੋ ਜਿਹਾ ਹੀ ਕੁਛ ਲਿਜਾਂਦੇ ਹੋਣੇ ਆ ਹੁਣ ਤੇ ਜਿੱਦਾਂ ਦੀਵਾਲੀ ਦੇ ਉੱਤੇ ਕਹਿ ਲੋ ਭਾਈ ਡਰਾਈ ਫਰੂਟਸ ਹੋ ਗਏ, ਚੋਕਲੇਟਸ ਹੋ ਗਏ ਜਾਂ ਮਿਠਾਈਆਂ ਹੋ ਗਈਆਂ, ਇਹ ਵਾਲੀਆਂ ਚੀਜ਼ਾਂ ਹੋ ਗਈਆਂ। ਪਰ ਸਾਡੇ ਟਾਈਮ ਤੇ ਇਹ ਚੀਜ਼ਾਂ, ਚੋਕਲੇਟ ਦਾ ਤਾਂ ਪਤਾ ਵੀ ਨਹੀਂ ਹੁੰਦਾ ਸੀ ਬਚਪਨ ਦੇ ਵਿੱਚ। ਹਾਂ ਥੋੜਾ ਬਾਅਦ ਵਿੱਚ ਪਤਾ ਲੱਗਾ ਵੀ ਇੱਕ ਡੇਅਰੀ ਮਿਲਕ ਹੁੰਦਾ ਸੀਗਾ, ਉਹ ਵੀ ਜੇ ਕਿਤੇ ਮਿਲ ਜਾਣਾ ਤੇ ਬਸ ਏਦਾਂ ਹੁੰਦਾ ਸੀ ਵੀ ਪਤਾ ਨੀ ਕਿੱਡੀ ਵੱਡੀ ਸੁਗਾਤ ਹੱਥ ਲੱਗ ਗਈ ਆ ਸਾਡੇ। ਇਹੋ ਹੀ ਸਿੰਪਲ ਜਿਹੀ ਜ਼ਿੰਦਗੀ ਹੁੰਦੀ ਸੀਗੀ।
ਸੁਖਪ੍ਰੀਤ ਸਾਡੀ ਵਾਰੀ ਤਾਂ ਓਰਗੈਨਿਕ ਚੋਕਲੇਟ ਹੁੰਦੀ, ਗੁੜ ਹੁੰਦਾ ਸੀ ਉਹ ਫਲੇਵਰ ਜਿੱਦਾਂ ਪਾ ਕੇ ਨੀ ਕਹਿੰਦੇ ਇੱਥੇ ਨਟ ਐਂਡ ਫਰੂਟ ਵਾਲੀ ਕੈਡਬਰੀ ਚੋਕਲੇਟ ਕੱਟ ਕੇ ਵਾਰੀ ਬੱਚੇ ਸੁੰਡ ਪਾ ਦਿੰਦੇ, ਮੂੰਗਫਲੀ ਪਾ ਦੇ, ਉਹ ਸਾਡੀ ਤਾਂ ਭਾਈ ਉਹ ਚੋਕਲੇਟ ਹੁੰਦੀ।
ਸਹੀ ਗੱਲ ਆ, ਉਹ ਮਸਾਲੇ ਵਾਲਾ ਗੁੜ ਬੜਾ ਸਵਾਦ ਹੁੰਦਾ ਸੀ, ਉਹ ਮਸਾਲੇ ਵਾਲਾ ਗੁੜ ਸੱਚੀ ਵਿੱਚ ਮੂੰਗਫਲੀ ਪਾ ਦੇਣੀ ਵਿੱਚ, ਹਨਾ।
ਹਾਂ ਅਸੀਂ ਹੁਣ ਵੀ ਜਾਈਏ ਅਸੀਂ ਲੈ ਕੇ ਆਈਦਾ ਸਪੈਸ਼ਲੀ ਬਣਵਾ ਕੇ।
ਅੱਛਾ ਹਾਂ, ਮੇਰੀ ਵੀ ਪਿੱਛੇ ਜੇ ਮੰਮੀ ਨਾਲ ਗੱਲ ਹੋਈ ਤਾਂ ਕਹਿੰਦੇ ਅਸੀਂ ਗੁੜ ਲੈ ਕੇ ਆਏ ਅੱਜ ਤੇ ਸ਼ੱਕਰ ਲੈ ਕੇ ਆਏ ਆ। ਮੈਂ ਕਿਹਾ ਇਹ ਬਣਦਾ ਬਣਦਾ ਜਿਹੜੇ ਬਣਦੇ ਹੁੰਦੇ ਨਾ ਉੱਥੇ ਸੜਕਾਂ ਤੇ। ਅੱਛਾ ਸਾਡੇ ਇਧਰ ਹੁਸ਼ਿਆਰਪੁਰ ਸਾਈਡ ਤੇ ਦੁਆਬੇ ਵਾਲੀ ਸਾਈਡ ਤੇ ਗੰਨਾ ਬਹੁਤ ਹੁੰਦਾ ਆ, ਉਧਰ ਗੁੜ ਵੀ ਸ਼ੱਕਰ ਵੀ ਬਹੁਤ ਵਧੀਆ ਬਣਦੀ ਸਾਰੇ।
ਬਹੁਤ ਵਧੀਆ,
ਜਦੋਂ ਅਸੀਂ ਛੋਟੇ ਹੋਈ ਦਾ ਸੀ ਨਾ ਤੇ ਜਦੋਂ ਗੁੜ ਬਣਦਾ ਹੁੰਦਾ ਸੀ ਕੜਾਹੇ ਚ, ਅਸੀਂ ਉੱਥੇ ਬੈਠੇ ਰਹਿਣਾ ਦੇਖਦੇ ਰਹਿਣਾ ਹਨਾ, ਉਹ ਚੀਜ਼ ਇੰਨੇ ਪੇਸ਼ੈਂਸ ਨਾਲ ਬੈਠੇ ਰਹਿਣਾ ਉੱਥੇ ਵੀ ਇਹ ਕਦੋਂ ਹੁਣ ਗੁੜ ਬਣੂਗਾ ਤੇ ਗਰਮ ਗਰਮ ਖਾਵਾਂਗੇ ਫੇਰ ਅਸੀਂ।
ਤੂੰ ਯਕੀਨ ਨੀ ਕਰਨਾ, ਹੁਣ ਆਪਾਂ ਗੱਲਾਂ ਕਰਦੇ ਆ ਵੀ ਮੈਂ ਸਮਝ ਲਓ ਵੀ ਆਪਣੇ ਖੂਹ ਤੇ ਗਈ ਆ। ਸਾਡੇ ਉਹ ਗੁਆਂਢ ਹੁੰਦੇ ਸੀ, ਸਾਡੇ ਭਾਬੀ ਲੱਗਦੀ ਜਿੱਦਾਂ ਪੀੜੀ ਉਹਨਾਂ ਦੀ ਜਿੱਦਾਂ ਪੀੜੀ ਉੱਚੀ ਸੀਗੀ ਤਾਂ ਉਹ ਜਿੱਦਾਂ ਵੀ ਉਹਨੇ ਭਾਬੀ ਨੇ ਕਹਿਣਾ ਅੱਜ ਹਨਾ ਉੱਥੇ ਅਸੀਂ ਦੂਜਾ ਵੀ ਅੱਜ ਗੁੜ ਬਣਨਾ ਆ ਵੀ ਤੁਸੀਂ ਆ ਜਾਓ ਉੱਥੇ ਹਨਾ। ਪਹਿਲਾਂ ਤਾਂ ਅਸੀਂ ਰਸ ਪੀਣੀ, ਸਾਨੂੰ ਉਹਨੇ ਨਾਲ ਖੂਹ ਤੇ ਲੈ ਕੇ ਜਾਣਾ ਉਹ ਭਾਬੀ ਸਾਡੀ ਨੇ, ਜਿੱਦਾਂ ਇੱਕ ਹੱਥ ਉਹਦੇ ਬਾਲਟੀ ਹੋਣੀ ਸਿਰ ਤੇ ਟੋਕਰੀ ਹੁੰਦੀ ਰੋਟੀ ਲੈ ਕੇ ਜਾਣਾ ਨਾਲੇ ਹਨਾ, ਸਾਨੂੰ ਨਾਲ ਲੈ ਜਾਣਾ ਉਹਨੇ, ਅਸੀਂ ਸਾਰੀ ਦਿਹਾੜੀ ਤੇ ਉੱਥੇ ਰਹਿਣਾ। ਪਹਿਲੋਂ ਰਸ ਪੀਣੀ ਆ, ਫੇਰ ਜਦੋਂ ਫੇਰ ਗੁੜ ਜਦੋਂ ਬਣ ਗਿਆ ਗਰਮ ਗਰਮ ਗੁੜ ਖਾਣਾ, ਮਗਰੋਂ ਉਹਨੇ ਸਾਨੂੰ ਬਾਹੋਂ ਫੜ ਫੜ ਕੇ ਲੈ ਕੇ ਆਉਣਾ, ਸਾਡੇ ਕੋਲ ਤੁਰ ਨਹੀਂ ਸੀ ਹੁੰਦੇ, ਢਿੱਡ ਸਾਡੇ ਇੰਨੇ ਭਰੇ ਹੁੰਦੇ।
ਸੱਚੀ ਗੱਲ ਆ, ਤੁਸੀਂ ਸ਼ੱਕਰ ਤੇ ਗੁੜ ਦੀ ਗੱਲ ਤੇ ਹੋਈ। ਅੱਛਾ ਉਹ ਬੇਹੀ ਰੋਟੀ ਦੇ ਉੱਤੇ ਉਹ ਗੁੜ ਤੇ ਮੱਖਣ ਦੇ ਨਾਲ ਰੋਟੀ ਕਿੰਨੀ ਸਵਾਦ ਲੱਗਦੀ ਹੁੰਦੀ ਸੀਗੀ ਹਨਾ। ਕਈ ਵਾਰੀ ਸਕੂਲ ਤੋਂ ਆਈਦਾ ਹੁੰਦਾ ਸੀ ਤੇ ਹੋਰ ਨੀ ਕੁਛ ਲੱਭਣਾ ਤੇ ਉਹ ਮੱਖਣ ਹੋਣਾ ਤੇ ਉੱਤੇ ਸ਼ੱਕਰ ਸੁੱਟ ਲੈਣੀ ਤੇ ਉਹਦੀ ਉਹ ਰੋਲੀ ਜੀ ਬਣਾ ਕੇ ਖਾ ਲੈਣੀ ਜਿਹਨੂੰ ਘੁੱਗੂ ਕਹਿੰਦਾ ਸੀ ਅਸੀਂ।
ਜਿੱਦਾਂ ਹੁਣ ਨੀ ਨਿਆਣੇ ਜਦ ਕਰਦੇ ਮਾਂ ਪਾਸਤਾ ਖਾਣਾ ਹਨਾ, ਨਿਆਣੇ ਕਰਦੇ ਅਸੀਂ ਏਦਾਂ ਕਹਿੰਦੇ ਹੁੰਦੇ ਸਕੂਲੋਂ ਅਸੀਂ ਅੱਜ ਆਹ ਖਾਣੀ ਚੀਜ਼ ਹਨਾ, ਮੱਖਣ ਲਾ ਕੇ ਸ਼ੱਕਰ ਲਾਉਣੀ ਆ ਤਾਂ ਜਾਂ ਫਿਰ ਏਦਾਂ ਜਾਂ ਫਿਰ ਲੂਣ ਭੁੱਕ ਕੇ ਨਾਲ ਰੋਟੀ ਖਾਣੀ ਸਕੂਲੋਂ ਆਉਂਦਿਆਂ ਨੂੰ ਕਹਿਣਾ ਮਾਂ ਖੇਤੀ ਬਣਾ ਕੇ ਭੁੱਖ ਬਹੁਤ ਲੱਗੀ ਆ। ਗਰਮੀਆਂ ਨੂੰ ਨੀ ਹੁੰਦਾ ਜਦੋਂ ਆ ਕੇ ਤਿੰਨ ਵਜੇ ਚਾਹ ਪੀਦੀ ਹੁੰਦੀ ਤਾਂ ਨਾਲ ਜਿੱਦਾਂ ਠੰਡੀ ਰੋਟੀ ਤਾਂ ਨਾਲ ਕਰੇਲੇ ਜਿੱਦਾਂ ਠੰਡੇ ਜਾਂ ਟਿੰਡੇ ਹਨਾ ਰੱਖ ਕੇ ਖਾਣੇ ਨਾਲ।
ਹਾਏ ਹਾਂ, ਅੱਛਾ ਤੁਹਾਨੂੰ ਮੈਂ ਕਰੇਲਿਆਂ ਦੀ ਗੱਲ ਦੱਸਾਂ। ਮੈਂ ਨਾ ਹੁਣ ਵੈਸੇ ਕਰੇਲੇ ਦੂਜੇ ਤਰ੍ਹਾਂ ਹੀ ਬਣਾਉਂਦੀ ਹੁੰਦੀ ਵੀ ਵਿੱਚੋਂ ਕੱਟ ਕੇ ਪਹਿਲਾਂ ਮਸਾਲਾ ਭੁੰਨ ਲਿਆ ਤੇ ਫੇਰ ਭਰ ਕੇ ਉਹ ਜਲਦੀ ਬਣ ਜਾਂਦੇ ਆ ਨਾ। ਇਸ ਵਾਰੀ ਮੈਂ ਕਿਹਾ ਵੀ ਨਹੀਂ, ਮੈਂ ਤਾਂ ਗੱਲ ਪੇਟ ਕੇ ਕਰੇਲੇ ਬਣਾਉਣੇ ਆ ਇਸ ਵਾਰੀ। ਮੈਂ ਫਿਰ ਨਾ ਫੀਲਿੰਗ ਹੀ ਲੈਣੀ ਹੁੰਦੀ ਆ, ਫਿਰ ਮੈਂ ਕਰੇਲੇ ਤਾਂ ਗੱਲ ਪੇਟ ਕੇ ਬਣਾਏ ਤੁਸੀਂ ਮੰਨਣਾ ਨੀ, ਔਰ ਸੱਚੀ ਸਵਾਦ ਬਣੇ ਉਹ। ਤੇ ਫੇਰ ਮੈਨੂੰ ਉਹੀ ਪਈ, ਮੈਂ ਨਾ ਫਿਰ ਬਾਕੀਆਂ ਨੂੰ ਤਾਂ ਥੋੜਾ ਦਿੰਦੀ ਹੁੰਦੀ, ਆਪਣੇ ਲਈ ਬਚਾ ਕੇ ਰੱਖਦੀ ਹੁੰਦੀ ਵੀ ਉਹ ਬੇਹੀ ਰੋਟੀ ਹੋਊਗੀ ਤੇ ਫਿਰ ਉਹਦੇ ਨਾਲ ਕਰੇਲਾ ਚਾਹ ਦੇ ਨਾਲ ਖਾਣਾ ਆ। ਉਹੀ ਧਾਗਾ ਉਹ ਧਾਗਾ ਲਾਉਂਦੀ ਪਈ ਸੀ ਨਾ ਜਦੋਂ ਮੈਂ ਕਰੇਲੇ ਦੇ ਉੱਤੋਂ, ਬਾਕੀਆਂ ਨੂੰ ਤਾਂ ਆਇਆ ਸੀ ਵੀ ਕੀ ਆ ਧਾਗੇ ਲਪੇਟ ਦਿੱਤੇ ਇੰਨੇ ਬੜੇ ਵੀ ਬੰਦਾ ਉਲਝੀ ਜਾਵੇ। ਮੈਂ ਕਿਹਾ ਤੁਸੀਂ ਕੀ ਸਮਝ ਸਕਦੇ ਆ ਵੀ ਇਹ ਕਰੇਲੇ ਤੋਂ ਧਾਗਾ ਲਾਉਣਾ ਜਿਹੜਾ ਆ ਉਹ ਮੈਨੂੰ ਕਿੰਨਾ ਸਕੂਨ ਦੇ ਰਿਹਾ ਵੀ ਮੈਂ ਇਸ ਵੇਲੇ ਕਿੱਥੇ ਪਹੁੰਚੀ ਆ, ਮੈਂ ਇਸ ਵੇਲੇ ਮੇਰੇ ਆਪਣੇ ਦਾਦੀ ਦੇ ਕਰੇਲਿਆਂ ਚ ਪਹੁੰਚੀ ਹੋਈ ਆ ਵੀ ਜਦੋਂ ਉਹ ਧਾਗਾ ਲਪੇਟ ਕੇ ਬਣਾਉਂਦੀ ਹੁੰਦੀ ਸੀ ਤੇ ਲਾ ਕੇ ਐ ਖਾਈਦਾ ਹੁੰਦਾ ਸੀ।
ਸਹੀ ਗੱਲ ਆ, ਆਪਾਂ ਉਹ ਫੀਲਿੰਗ ਹਟਾਈ ਆ, ਆਪਾਂ ਹੀ ਸਮਝ ਸਕਦੇ ਹਾਂ ਨਾ। ਮੈਨੂੰ ਤਾਂ ਲੱਗਦਾ ਤੂੰ ਕਰੇਲਿਆਂ ਦੀ ਡੋਗ ਬਣਾ ਕੇ ਪਹਿਲਾਂ ਲੁਕੋ ਕੇ ਰੱਖ ਲੈਂਦੀ ਹੋਣੀ ਆ। ਹੈਂ
ਆਹੋ, ਕਈ ਗੱਲਾਂ ਚ ਮੈਂ ਸੈਲਫਿਸ਼ ਹੋ ਜਾਂਦੀ ਹੁੰਨੀ ਆ। ਸਹੀ ਗੱਲ ਆ, ਮੈਨੂੰ ਤਾਂ ਲੱਗਦਾ ਹੁੰਦਾ ਵੀ ਕੱਲ ਕਿਤੇ ਮੇਰਾ ਪੋਸਟਮਾਰਟਮ ਹੋਇਆ ਨਾ ਮੇਰੇ ਅੰਦਰੋਂ ਯਾਦਾਂ ਹੀ ਨਿਕਲਣੀਆਂ, ਹੋਰ ਕੁਛ ਨੀ ਆਉਣਾ ਹੱਥ ਕਿਸੇ ਦੇ।
ਮੈਂ ਕਿਹਾ ਦਵਿੰਦਰ ਨੇ ਸੁਣ ਲਿਆ, ਖਿਆਲ ਰੱਖੂਗਾ ਲਕੋ ਲੈਂਦੀ ਮੇਰੇ ਤੋਂ ਕਰੇਲੇ ਤਾਂ ਜਰੂਰ, ਮੈਨੂੰ ਲੱਗਦਾ ਵੀ ਕਰੇਲੇ ਤਾਂ ਜਰੂਰ
ਕਰੇਲੇ ਕਿਤੇ ਮੈਂ ਰੱਖਦੀ ਆ। ਨਹੀਂ ਬਾਹੂ ਕਰੇਲੇ ਨੀ ਖਾਂਦਾ ਨਾ, ਨਹੀਂ ਉਹ ਨੀ ਖਾਂਦਾ, ਬੇਟੀ ਖਾ ਲੈਂਦੀ ਹੈ ਪਰ ਉਹ ਨੀ ਖਾਂਦਾ, ਬੇਟਾ ਨੀ ਖਾਂਦਾ। ਹਾਂ
ਨਹੀਂ ਆਪਣੀ ਹਰਵੀਨਤਾ ਉਹ ਤਾਂ ਸਾਰੀਆਂ ਚੀਜ਼ਾਂ ਆਪਣੇ ਵਾਂਗੂ ਹੀ ਲਾਈਕ ਕਰਦੀ, ਉਹਨੂੰ ਆਪਣੇ ਕਲਚਰ ਬਾਰੇ ਵੀ ਜਿੱਦਾਂ ਤੁਸੀਂ ਦੱਸ ਰਹੇ ਉਹਨੂੰ ਹਰਵੀਨ ਨੂੰ ਸਾਰਾ ਹੀ ਪਤਾ,
ਉਹਨੂੰ ਸਾਰਾ ਪਤਾ। ਉਹਦੀ ਬੋਲੀ ਵੀ ਕਿਸੇ ਵੇਲੇ ਇੰਨੀ ਠੇਠ ਹੁੰਦੀ ਹੈ ਨਾ ਪੰਜਾਬੀ ਬੋਲਦੀ ਆ, ਤੇ ਮੈਂ ਖੁਸ਼ੀ ਹੋ ਜਾਂਦੀ ਹੁੰਦੀ ਵੀ ਅੱਛਾ ਹਰਵੀਨ ਵਾਹ ਮਜ਼ਾ ਹੀ ਆ ਗਿਆ ਆਹ ਵਾਲਾ ਵਰਡ ਸੁਣ ਕੇ, ਤਾਂ ਮੈਂ ਨੀ ਬੋਲਿਆ ਕਈ ਦੇਰ ਤੋਂ। ਪਰ
ਸਹੀ ਗੱਲ ਆ,
ਵਧੀਆ ਆ, ਸਹੀ ਗੱਲ ਆ। ਤੇ ਤੁਹਾਨੂੰ ਮੈਂ ਇੱਥੇ ਰੇਡੀਓ ਤੇ ਵੀ ਕਹਿਦਾ, ਮੈਂ ਤੁਹਾਨੂੰ ਵੈਸੇ ਵੀ ਫੋਨ ਕਰਨਾ ਸੀ ਵੀ ਸ਼ਨੀਵਾਰ ਨੂੰ ਬਸੰਤ ਜਿਹੜਾ ਮਨਾ ਰਹੇ ਆ, ਤੇ ਤੁਸੀਂ ਜ਼ਰੂਰ ਪਹੁੰਚਣਾ ਆ।
ਆਵਾਂਗੇ ਜ਼ਰੂਰ,
ਕਰੂੰਗੀ ਵੈਸੇ।
ਨਾਲੇ ਸਾਰਿਆਂ ਨੂੰ ਵੀ ਬਸੰਤ ਦੀਆਂ ਵਧਾਈਆਂ, ਸਾਰੇ ਬਸੰਤ ਦਾ ਮੌਸਮ ਨਾ।
ਹਾਂ ਬਿਲਕੁਲ ਬਿਲਕੁਲ, ਤੇ ਉਦਣ ਮੈਂ ਤੇ ਮੌਲੀ ਮਾਸੀ ਨੇ ਪੇਚੇ ਪਾਉਣੇ ਆ ਪਤੰਗਾਂ ਦੇ।
ਸਹੀ ਗੱਲ ਆ, ਦੱਸਤਾ ਹੁਣ ਮੈਂ ਆਪਣਾ ਪਤੰਗ ਬਣਾਉਣਾ।
ਅੱਛਾ ਠੀਕ ਆ, ਬਣਾਈ ਦੇ ਹੁੰਦੇ ਸੀ, ਆਪ ਵੀ ਬਣਾ ਲਈਦੇ ਹੁੰਦੇ ਸੀਗੇ।
ਆਪ ਹੀ ਫਿਰ ਕਰਮਾਣੀ ਲਾਉਣੀ ਉਹਨੂੰ ਹਨਾ, ਤੇ ਉਹ ਜਿੱਦਾਂ ਮਾਂਡੀ ਲਾ ਕੇ ਉਹ ਹੁੰਦੀ ਨੀ ਜਿਹੜੀ ਆਪਣੀ ਡੋਰ ਜਿੱਦਾਂ ਉਹ ਕੱਚ ਲੱਕੜੀ ਫੜਨੀ। ਮੇਰੇ ਭਰਾ ਮੇਰੇ ਕੋ 1.5-2 ਸਾਲ ਵੱਡਾ ਸੀਗਾ, ਮੈਂ ਚ ਲੱਕੜੀ ਫੜਨੀ ਹਨਾ, ਤੇ ਉਹਨੇ ਜਿੱਦਾਂ ਪਤੰਗ ਚੜਾਉਣਾ। ਸਾਡੇ ਪਿੰਡ ਬਹੁਤ ਵੱਡਾ, ਸਾਡੇ ਤਾਂ ਪਤੰਗ ਦਾ ਕੰਪੀਟੀਸ਼ਨ ਬਹੁਤ ਹੁੰਦਾ ਸੀ, ਤੇ ਕੋਠੇ ਤੇ ਚੜ ਕੇ ਫੇਰ ਉਹਨੇ ਨਾ, ਫੇਰ ਮੈਂ ਉਹਨਾਂ ਲੜੀ ਜਾਣਾ, ਕਹਿਣਾ ਹੁਣ ਮੇਰੀ ਵਾਰੀ ਆ, ਮੇਰੀ ਵਾਰੀ। ਉਹਨੇ ਮੈਨੂੰ ਚ ਲੱਕੜੀ ਫੜਾਈ ਰੱਖਣੀ, ਮੈਂ ਕਹਿਣਾ ਨਾ ਇਹ ਗੱਲ ਗਲਤ ਆ, ਹੁਣ ਮੇਰੀ ਵਾਰੀ ਆ,
ਹੁਣ ਮੇਰੀ ਵਾਰੀ ਆ। ਸਹੀ ਗੱਲ ਆ ਬਿਲਕੁਲ,
ਸਾਡੇ ਪਿੰਡ ਬਹੁਤ ਰਿਵਾਜ, ਇਹ ਖੇਡਾਂ ਹੁੰਦੀਆਂ ਸੀ ਉਦੋਂ।
ਠੀਕ ਆ,
ਚਲ ਆਲਰੇਡੀ ਸੁਖਪ੍ਰੀਤ ਕਿਹੜਾ ਮੋਲੀ ਮਾਸੀ ਸਾਰਾ ਟਾਈਮ ਲਈ ਜਾਂਦੇ, ਤੇ ਹੋਰ ਟਾਈਮ ਦੇ ਦਈਏ ਹੁਣ।
ਲੈ ਦੱਸੋ ਗੱਲ ਕੀ ਆ, ਹੱਦ ਹੋ ਗਈ, ਕੋਈ ਚੱਕਰ ਨੀ, ਆਪਣਾ ਪ੍ਰੋਗਰਾਮ ਆ, ਇੱਕ ਪ੍ਰੋਗਰਾਮ ਥੋੜੀ ਆ, ਸਾਡੀਆਂ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ ਟੱਬਰ ਦੀਆਂ। ਪਰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਹੁਣ ਅਸੀਂ ਬਸੰਤ ਮਨਾਵਾਂਗੇ, ਤਾਂ ਮੈਂ ਤੁਹਾਨੂੰ ਉਦਣ ਮਿਲਦੀ ਆ ਫਿਰ ਸ਼ਨੀਵਾਰ ਨੂੰ।
ਜਰੂਰ ਪੁੱਤਰ, ਤੇ ਨਾਲੇ ਬਸੰਤ ਵਾਲਾ ਗਾਣਾ ਵਧੀਆ।
ਜਰੂਰ ਜਰੂਰ, ਹਾਂਜੀ,
ਓਕੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਰੱਬ ਰੱਖਾ, ਓਕੇ, ਬਾਏ ਬਾਏ,
ਸਤਿ ਸ੍ਰੀ ਅਕਾਲ। ਸੋ ਬੜਾ ਪਿਆਰਾ ਲੱਗਦਾ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਕੇ, ਸੱਚੀ ਗੱਲ ਆ। ਬਿਲਕੁਲ, ਰੇਡੀਓ ਨਹੀਂ ਜੀ, ਇਹ ਤੇ ਸਾਡਾ ਪਰਿਵਾਰ ਹੈ। ਸੋ ਇਸ ਪਰਿਵਾਰ ਦੇ ਵਿਚ ਤੁਸੀਂ ਸਾਰੇ ਜਿਹੜੇ ਪ੍ਰੋਗਰਾਮ ਨੂੰ ਚੁੱਪ ਚਾਪ ਸੁਣਦੇ ਰਹਿੰਦੇ ਹੋ, ਉਹਨਾਂ ਦੇ ਨਾਲ ਵੀ ਇੱਕ ਸਾਂਝ ਹੈ, ਤੇ ਜਿਹੜੇ ਪ੍ਰੋਗਰਾਮ ਦੇ ਵਿਚ ਆ ਕੇ ਗੱਲਾਂ ਬਾਤਾਂ ਕਰ ਜਾਂਦੇ ਆ ਜਾਂ ਆਪਣੇ ਮੈਸੇਜਸ ਭੇਜ ਦਿੰਦੇ ਆ, ਉਹਨਾਂ ਦਾ ਵੀ, ਉਹਨਾਂ ਨਾਲ ਵੀ ਇੱਕ ਵੱਖਰੀ ਸਾਂਝ ਬਣ ਗਈ ਹੋਈ ਆ ਹੁਣ, ਹੈ ਨਾ। ਔਰ ਇਹ ਜਦੋਂ ਗੱਲਾਂ ਕਰਦੀ ਹੁੰਨੀ ਆ ਮੈਂ, ਤੇ ਦਿਲ ਦੇ ਵਿਚ ਕਿਤੇ ਇਹੀ ਹੁੰਦਾ ਹੁੰਦਾ ਵੀ ਇਹ ਗੱਲਾਂ ਸੁਣ ਕੇ ਹੁਣ ਸਾਨੂੰ ਐ ਲੱਗਦਾ ਵੀ ਉਹ ਕਿੱਦਾਂ ਦੇ ਦਿਨ ਹੁੰਦੇ ਸੀਗੇ, ਕਿੰਨੇ, ਹੈਨਾ, ਕਿੰਨਾ ਫਰਕ ਆ ਗਿਆ ਹੋਇਆ ਸਮੇਂ ਦੇ ਨਾਲ ਨਾਲ। ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਸੁਣਾਈਏ ਤੇ ਉਹਨਾਂ ਲਈ ਤਾਂ ਸੱਚੀ ਇਹ ਪਰੀਆਂ ਦੀਆਂ ਕਹਾਣੀਆਂ ਵਾਂਗੂ ਹੁੰਦਾ, ਪਰ ਮੈਂ ਸੁਣਾਉਂਦੀ ਜ਼ਰੂਰ ਹੁੰਨੀ ਆ। ਜਿੱਦਾਂ ਮੌਲੀ ਮਾਸੀ ਹੁਣਾਂ ਨੇ ਵੀ ਕਿਹਾ ਕਿ ਮੇਰੀ ਬੇਟੀ ਹੈ ਹਰਵੀਨ, ਉਹਨੂੰ ਸਾਰਾ ਪਤਾ ਆ, ਉਹਨੂੰ ਪੰਜਾਬੀ ਦਾ ਵੀ ਪਤਾ, ਉਹਨੂੰ ਸਾਡੇ ਕਲਚਰ ਦਾ ਵੀ ਪਤਾ, ਸਾਰਾ ਕੁਛ। ਉਹਨੂੰ ਮੈਂ ਕੋਈ ਕਿਤਾਬਾਂ ਨੀ ਪੜ੍ਹਾਈਆਂ ਹੋਈਆਂ, ਕੋਈ ਪਾਠ ਨੀ ਪੜ੍ਹਾਏ ਹੋਏ, ਪਰ ਮੈਂ ਉਹਨੂੰ ਹਮੇਸ਼ਾ ਆਪਣੀਆਂ, ਮੈਂ ਉਹਦੇ ਨਾਲ ਯਾਦਾਂ ਹੀ ਸਾਂਝੀਆਂ ਕੀਤੀਆਂ ਆ। ਮੈਂ ਉਹਦੇ ਨਾਲ ਜਦੋਂ ਵੀ ਬੈੱਡ ਤੇ ਪੈਂਦੀ ਸੀ ਜਾਂ ਉਹਨੂੰ ਨਲਾਉਂਦੀ ਹੁੰਦੀ ਸੀ, ਛੋਟੀ ਹੁੰਦੀ ਹੁੰਦੀ ਜੀ, ਹੁਣ ਤੇ ਚਲੋ ਸੁੱਖ ਨਾਲ ਵੱਡੀ ਆ, ਪਰ ਜਦੋਂ ਛੋਟੀ ਵੀ ਹੁੰਦੀ ਸੀ, ਉਹਦੇ ਨਾਲ ਮੈਂ ਉਹਨੂੰ, ਮੈਂ ਆਪਣੀਆਂ ਯਾਦਾਂ ਸੁਣਾਉਂਦੀ ਹੁੰਦੀ ਸੀ ਕਿ ਮੈਂ, ਮੇਰਾ ਬਚਪਨ ਕਿੱਦਾਂ ਦਾ ਸੀ, ਜਦੋਂ ਮੈਂ ਉਹਦੀ ਏਜ ਦੀ ਸੀ ਤੇ ਮੈਂ ਕਿੱਦਾਂ ਹੁੰਦੀ ਸੀਗੀ, ਅਸੀਂ ਕੀ ਕਰੀਦਾ ਸੀ। ਔਰ ਉਹਨੂੰ ਉਸ ਚੀਜ਼ ਦਾ ਬੜਾ ਭੁੱਸ ਪੈ ਗਿਆ ਸੀਗਾ, ਉਹਨੂੰ ਬੜਾ ਮਜ਼ਾ ਹੁੰਦਾ ਹੁੰਦਾ ਸੀ ਉਹ ਗੱਲਾਂ ਸੁਣ ਕੇ, ਤੇ ਉਹ ਹਮੇਸ਼ਾ ਮੈਨੂੰ ਫਿਰ ਕਹਿੰਦੀ ਹੁੰਦੀ ਸੀ ਪਹਿਲਾਂ ਮੈਨੂੰ ਆਪਣੀਆਂ ਯਾਦਾਂ ਸੁਣਾਓ, ਮੈਂ ਫੇਰ ਆਹ ਕਰਨਾ ਆ, ਤੇ ਮੈਂ ਉਹਨੂੰ ਹਮੇਸ਼ਾ ਆਪਣੀਆਂ ਯਾਦਾਂ ਸੁਣਾਉਂਦੀ ਹੁੰਦੀ ਸੀ, ਠੀਕ ਉਦਾਂ ਹੀ ਜਿੱਦਾਂ ਮੈਨੂੰ ਮੇਰੀ ਨਾਨੀ ਕਹਾਣੀਆਂ ਬਾਤਾਂ ਸੁਣਾਉਂਦੀ ਹੁੰਦੀ ਸੀ। ਸੋ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਆਪਣੀ ਜ਼ਿੰਦਗੀ ਦੀ ਕਿਤਾਬ, ਉਹਨਾਂ ਦੇ ਅੱਗੇ ਫਰੋਲਾਂਗੇ, ਤਾਂ ਹੀ ਉਹਨਾਂ ਦੀ ਜ਼ਿੰਦਗੀ ਦੀ ਕਿਤਾਬ ਦਾ ਰੰਗ ਥੋੜਾ ਸਾਡੀ ਕਿਤਾਬ ਵਰਗਾ ਹੋਣਾ, ਨਹੀਂ ਤਾਂ ਕਿਤੇ ਇਹ ਨਾ ਹੋਵੇ, ਤੇ ਉਹਨਾਂ ਦੇ ਅੱਖਰ ਤੇ ਉਹਨਾਂ ਦੀਆਂ ਗੱਲਾਂ ਬਾਤਾਂ, ਉਹਨਾਂ ਦੀਆਂ ਕਹਾਣੀਆਂ ਸਾਡੇ ਤੋਂ ਕਿਤੇ ਬਹੁਤ ਜ਼ਿਆਦਾ ਵੱਖਰੀਆਂ ਹੋ ਜਾਣ, ਹੈਨਾ। ਚਲੋ ਉਹ ਵੀ ਕੋਈ ਗੱਲ ਨੀ, ਪਰ ਫੇਰ ਸਾਡੇ ਦਿਲ ਨੂੰ ਧੱਕਾ ਲੱਗਣਾ, ਉਹਨਾਂ ਬੱਚਿਆਂ ਨੂੰ ਤਾਂ ਕੋਈ ਫਰਕ ਨੀ ਪੈਣਾ, ਉਹ ਤਾਂ ਜਿਸ ਹਾਲ ਦੇ ਵਿਚ ਜਿਵੇਂ ਰਹਿੰਦੇ ਆ ਖੁਸ਼ ਰਹਿਣ, ਚਲੋ ਵਧੀਆ ਰਹਿਣ, ਪਰ ਕਿਤੇ ਨਾ ਕਿਤੇ ਜ਼ਰੂਰ ਪੂਰਨੇ ਪਾਈਏ ਜਿਨ੍ਹਾਂ ਦੇ ਉੱਤੇ ਸਾਨੂੰ ਆਪਣਾ ਅਕਸ ਆਪਣੇ ਬੱਚਿਆਂ ਦੇ ਵਿਚ ਜ਼ਰੂਰ ਦਿਸ ਸਕੇ। ਤੇ ਕੁਲਵਿੰਦਰ ਸਿੰਘ ਧਾਰੀਵਾਲ ਹੁਣਾਂ ਨੇ ਵੀ ਮੈਸੇਜ ਕੀਤਾ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਤਾਂ ਇੱਕ ਮਾਸਟਰ ਨੂੰ ਕੀ ਹਾਲ ਹੈ ਕਿਹਾ ਸੀਗਾ, ਕਹਿੰਦੇ ਚੰਗੀ ਕਲਾਸ ਲੱਗੀ ਸਾਰੇ, ਪਰ ਮੇਰੀ ਕਹਿੰਦੇ ਉਦੋਂ ਫਿਰ ਉਹ ਤਾਂ ਹੈ ਹੀ ਫੇਰ ਹਨਾ, ਤੁਸੀਂ ਜਾਣਾ ਫੇਰ ਹੋਰ ਕੀ ਹਾਲ ਹਾਂ ਕੀ ਹਾਲ ਹੈ। ਬੜੀ ਰਿਸਪੈਕਟ ਹੁੰਦੀ ਸੀਗੀ, ਤੁਸੀਂ ਕੁਛ ਮਾੜਾ ਮੋਟਾ ਵੀ ਉੱਚਾ ਨੀਵਾਂ ਨੀ ਬੋਲ ਸਕਦੇ ਹੁੰਦੇ ਸੀ। ਈਵਨ ਅਜੇ ਤੱਕ ਦਿਲ ਦੇ ਵਿੱਚ ਇੰਨੀ ਹੈਜੀਟੇਸ਼ਨ ਆ ਸਾਡੇ ਵੀ, ਮੈਨੂੰ ਲੱਗਦਾ ਵੀ ਜੇ ਅਸੀਂ ਅੱਜ ਵੀ ਉਹਨਾਂ ਟੀਚਰਸ ਦੇ ਕੋਲ ਜਾਈਏ ਜਾਂ ਉਹਨਾਂ ਸਕੂਲਾਂ ਦੇ ਵਿੱਚ ਜਾਈਏ ਤੇ ਉਹਨਾਂ ਦੇ ਨਾਲ ਉਹ ਹੁਣ ਸਾਨੂੰ ਚੇਅਰ ਹੀ ਆਫਰ ਕਰਨਗੇ ਨਾ ਵੀ ਬੈਠ ਜਾਓ, ਤੇ ਹਿੰਮਤ ਨੀ ਹੁੰਦੀ ਵੀ ਉਸ ਚੇਅਰ ਦੇ ਉੱਤੇ ਉਹਨਾਂ ਦੇ ਨਾਲ ਬੈਠ ਜਾਓ ਹਨਾ। ਦਿਲ ਦੇ ਵਿੱਚ ਇੱਕ ਰਹਿੰਦਾ ਵੀ ਨਹੀਂ, ਇਹ ਬੜੀ ਚੀਜ਼ ਹੁੰਦੀ ਸੀ ਵੀ ਮਾਸਟਰ ਭੈਣ ਜੀਆਂ ਦੇ ਬਰਾਬਰ ਨੀ ਬੈਠਣਾ ਸੀ, ਉਹਨਾਂ ਦੀ ਚੇਅਰ ਤੇ ਨੀ ਬੈਠਣਾ, ਇਹ ਉਹਨਾਂ ਦੀ ਚੇਅਰ ਆ। ਸੋ ਇਹ ਜਿਹੜੀ ਰਿਸਪੈਕਟ ਹੁੰਦੀ ਸੀ ਉਹਨਾਂ ਦੇ ਨਾਲ। ਤੇ ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ ਸਿੰਘ ਜੀ ਆਪਣੀ ਯਾਦ ਸਾਂਝੀ ਕਰਨ ਦੇ ਲਈ। ਤੇ ਅਰਸ਼ ਮੱਲੀ ਕਹਿ ਰਹੇ ਨੇ ਹਾਂਜੀ ਹਾਂਜੀ ਮੌਲੀ ਭੂਆ ਜੀ, ਮੈਂ ਤੇ ਇੰਨਾ ਬੀਬਾ ਬੱਚਾ ਹੁੰਦਾ ਸੀ ਕਿ ਸਾਡਾ ਟੀਚਰ ਹੁੰਦਾ ਸੀ ਜੀਵਨ ਲਾਲ, ਕਹਿੰਦੇ ਮੈਨੂੰ ਲੱਗਦਾ ਜੇ ਅੱਜ ਵੀ ਉਹ ਮੈਨੂੰ ਦੇਖ ਲਵੇ ਉਹਨਾਂ ਦਾ ਬੀਪੀ ਲੋ ਹੋਜੂ। ਉਹਨਾਂ ਦੀ ਬੇਟੀ ਕਹਿੰਦੀ ਹੁੰਦੀ ਸੀ ਭਈ ਜਿੱਦਣ ਮੇਰੇ ਪਾਪਾ ਨੂੰ ਹਾਰਟ ਅਟੈਕ ਹੋਇਆ ਤੇਰੇ ਕਰਕੇ ਹੀ ਹੋਊ। ਸਹੀ ਗੱਲ ਆ, ਅਰਸ਼ ਇੰਨਾ ਬੀਬਾ ਬੱਚਾ ਆ ਭਈ ਦੇਖ ਲੋ ਹਨਾ। ਓਹੋ ਤੇ ਲਓ ਜੀ ਮੇਰੀ ਭੈਣ ਰਮਨਦੀਪ ਪਟਵਾਲ ਵੀ ਆ ਗਈ ਆ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਟੂ ਆਲ ਦ ਲਿਸਨਰਸ ਤੇ ਪ੍ਰੋਗਰਾਮ ਇਜ਼ ਵੈਰੀ ਗੁੱਡ। ਬਹੁਤ ਬਹੁਤ ਸ਼ੁਕਰੀਆ ਰਮਨਦੀਪ ਜੀ। ਤੇ ਲਖਵੀਰ ਸਿੰਘ ਹੁਣਾਂ ਨੇ ਵੀ ਮੈਸੇਜ ਕੀਤਾ ਆ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਤੇ ਆਂਟੀ ਜੀ, ਸਾਡੇ ਲਈ ਵੀ ਇਹ ਚਾਰ ਬਣਾ ਲਓ ਥੋੜਾ ਜਿਹਾ। ਹਾਂ ਸਹੀ ਗੱਲ ਆ, ਆਂਟੀ ਦਾ ਚਾਰ ਤਾਂ ਸੱਚੀ ਗੱਲ ਆ, ਸਭ ਨੂੰ ਟਰਾਈ ਕਰਨਾ ਚਾਹੀਦਾ, ਬਹੁਤ ਹੀ ਸਵਾਦ ਹੁੰਦਾ। ਮੈਂ ਜਿੰਨਾ ਕਹਿ ਲਵਾਂ ਨਾ ਓਨਾ ਹੀ ਘੱਟ ਆ। ਤੇ ਚਲੋ ਪ੍ਰੋਗਰਾਮ ਦੇ ਵਿੱਚ ਲਓ ਜੀ, ਮੈਨੂੰ ਲੱਗਦਾ ਹੁੰਦਾ ਮੈਂ ਗੱਲ ਜੇ ਸ਼ੁਰੂ ਹੀ ਕੀਤੀ ਆ ਤੇ ਸਾਡਾ ਟਾਈਮ ਨਿਕਲ ਵੀ ਜਾਂਦਾ, ਸੋ ਗੱਲਾਂ ਬਾਤਾਂ ਕਰਦੀਆਂ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਅੱਧਾ ਇੱਕ ਘੰਟਾ ਨਿਕਲ ਵੀ ਗਿਆ ਤੇ ਟਾਈਮ ਹੋ ਗਿਆ ਜੀ ਇੱਕ ਬ੍ਰੇਕ ਦਾ। ਸੋ ਪ੍ਰੋਗਰਾਮ ਦੇ ਵਿੱਚ ਇੱਕ ਲੈਂਦੇ ਆ ਬ੍ਰੇਕ ਤੇ ਇੱਕ ਸੁਣਦੇ ਆ ਜੀ ਗੀਤ ਕੋਈ ਸੋਹਣਾ ਜਿਹਾ, ਤੇ ਉਸ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦੀ ਹਾਂ। ਕੋਸ਼ਿਸ਼ ਕਰੂੰਗੀ ਕਿ ਆਪਣੇ ਮੰਮੀ ਨੂੰ ਨਾਲ ਲੈ ਕੇ ਆਵਾਂ ਕਿਉਂਕਿ ਉਹ ਖੁਦ ਇੱਕ ਟੀਚਰ ਰਹੇ ਹੋਏ ਆ, ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਅਸੀਂ ਆਪਣੇ ਜਜ਼ਬਾਤ ਤਾਂ ਦੱਸ ਲਏ ਸਾਰਿਆਂ ਨੇ ਭਈ ਸਾਡੇ ਕੀ ਜਜ਼ਬਾਤ ਹੁੰਦੇ ਸੀ ਆਪਣੇ ਜਿਹੜੇ ਟੀਚਰ ਸੀ ਉਹਨਾਂ ਦੇ ਲਈ। ਹੁਣ ਇੱਕ ਟੀਚਰਸ ਆਪਣੇ ਬੱਚਿਆਂ ਲਈ ਆਪਣੇ ਵਿਦਿਆਰਥੀਆਂ ਦੇ ਲਈ ਕੀ ਸੋਚਦੇ ਹੁੰਦੇ ਸੀਗੇ ਉਹ ਉਹਨਾਂ ਤੋਂ ਸੁਣਦੇ ਆ। ਠੀਕ ਆ ਜੀ, ਇਸ ਬ੍ਰੇਕ ਤੋਂ ਬਾਅਦ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। Migration Agent Registration Number 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸਤਿ ਸ਼੍ਰੀ ਅਕਾਲ ਜੀ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ੋ, ਜ਼ਰਾ ਸੁਣ ਕੇ ਜੀ।
ਬਿਲਕੁਲ ਹੁਣ ਹੋ ਜਾਓ ਤਿਆਰ, ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਜ਼ਰਾ ਸੁਣ ਕੇ।
ਨਾ ਵੀ ਜ਼ਰਾ ਸੁਣ ਕੇ ਜੀ, ਆ ਤਾਂ ਫਿਰ ਸੁਣਨਾ ਤਾਂ ਪੈਣਾ। ਜ਼ਰਾ ਸੁਣ ਕੇ ਜੀ, ਕਰਾਂਗੇ ਖੂਬ ਮਸਤੀ, ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ।
ਜੀ ਹਾਂ, ਜ਼ਰਾ ਸੁਣ ਕੇ ਜੀ,
ਓਨਲੀ ਓਨ ਹਰਮਨ ਰੇਡੀਓ, ਸਟੇ ਟਿਊਨ ਵਿਦ ਅਸ।
ਹਰ ਐਤਵਾਰ
ਸਵੇਲੇ 10 ਵਜੇ।
ਕੀ ਹਾਲ ਹੈ ਤੇਰਾ, ਮੁੱਦਤ ਪਿੱਛੋਂ ਟੱਕਰੀ ਏ, ਮੈਂ ਵੀ ਬਦਲਿਆ ਹੋਵਾਂਗਾ ਪਰ ਤੂੰ ਵੀ ਵੱਖਰੀ ਏ। ਦੂਰੋਂ ਦੂਰੋਂ ਤੱਕਦਾ ਰਿਹਾ, ਬੁਲਾ ਵੀ ਨਹੀਂ ਸਕਿਆ, ਮੈਂ ਕੰਮ ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀਂ ਸਕਿਆ। ਲਿਖ ਕੇ ਤੇਰਾ ਨਾਮ ਮੈਂ ਸਜਦੇ ਕਰਦਾ ਰਹਿੰਦਾ ਸਾਂ, ਤੂੰ ਮੇਰਾ ਨਾਂ ਲਿਖ ਕੇ ਕਦੇ ਮਿਟਾਉਂਦੀ ਸੀ ਕੇ ਨਹੀਂ। ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ, ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀਂ। ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ, ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ ਜਾਂਦਣਾ ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ ਤੇਰਾ ਪਤਾ ਨਹੀਂ ਪਰ ਮੇਰਾ ਦਿਲ ਘਟਦਾ ਹੀ ਜਾਣਾ ਜਿਹੜੀ ਥਾਂ ਤੋਂ ਆਪਣੇ ਪਿੰਡ ਦੇ ਰਾਹ ਨਿਖੜਦੇ ਸੀ ਜਿਹੜੀ ਥਾਂ ਤੇ ਉਹ ਵੀ ਆਪਣੇ ਵਾਂਗ ਵਿਛੜਦੇ ਸੀ ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਜਾਂਦੇ ਜਾਂਦੇ ਨਜ਼ਰਾਂ ਦੇ ਨਾਲ ਮੱਥਾ ਟੇਕਣਾ ਜਾਂਦੇ ਜਾਂਦੇ ਨਜ਼ਰਾਂ ਦੇ ਨਾਲ ਮੱਥਾ ਟੇਕਣਾ ਕੀ ਦੱਸਾਂ ਕੇ ਪੈਡਲ ਕਿੰਨੇ ਭਾਰੇ ਲੱਗਦੇ ਸਨ ਸਾਈਕਲ ਹੌਲੀ ਮੇਰੇ ਵਾਂਗ ਚਲਾਉਂਦੀ ਸੀ ਕਿ ਨਹੀਂ ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਖੋ ਖੋ ਵਾਲੀ ਬਾਲ ਦੇ ਪਿੜ ਵਿੱਚ ਫਿਰਦੀਆਂ ਮੇਲਦੀਆਂ ਵਿਹਲੇ ਪੀਰੀਅਡ ਦੇ ਵਿੱਚ ਬਾਰਾਂ ਟਾਣੀ ਖੇਲਦੀਆਂ ਮੈਨੂੰ ਯਾਦ ਹੈ ਮੇਰੇ ਵੱਲ ਇਸ਼ਾਰੇ ਹੁੰਦੇ ਸੀ ਨੀ ਸੱਚ ਦੱਸੀ ਕੀ ਚਰਚੇ ਮੇਰੇ ਬਾਰੇ ਹੁੰਦੇ ਸੀ ਸੱਚ ਦੱਸੀ ਕੀ ਚਰਚੇ ਮੇਰੇ ਬਾਰੇ ਹੁੰਦੇ ਸੀ ਤੇਰੇ ਨਾਂ ਤੇ ਯਾਦ ਹੈ ਮੈਨੂੰ ਛੇੜਿਆ ਕਈਆਂ ਨੇ ਮੇਰੇ ਨਾਂ ਤੇ ਤੈਨੂੰ ਕੋਈ ਬੁਲਾਉਂਦੀ ਸੀ ਕਿ ਨਹੀਂ ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਪੜ੍ਹਨ ਲਿਖਣ ਵੇਲੇ ਦੀ ਜ਼ਿੰਦਗੀ ਚੰਗੀ ਹੁੰਦੀ ਏ ਚੜੀ ਨਾ ਲੱਥੀ ਨਾ ਫਿਕਰ ਨਾ ਤੰਗੀ ਹੁੰਦੀ ਏ ਚੁਟਕਲਾ ਜਾਂ ਕਹਾਣੀ ਜਾਂ ਕੁਝ ਹੋਰ ਸੁਣਾਉਂਦੇ ਨੇ ਕਲਾਸ ਰੂਮ ਦੇ ਵਿੱਚ ਸਟੂਡੈਂਟ ਗਾਣੇ ਗਾਉਂਦੇ ਨੇ ਕਲਾਸ ਰੂਮ ਦੇ ਵਿੱਚ ਸਟੂਡੈਂਟ ਗਾਣੇ ਗਾਉਂਦੇ ਨੇ ਮੇਰੇ ਜੋ ਕਲਾਮ ਉਹ ਬਹੁਤੇ ਤੇਰੇ ਨਾਵੇਂ ਨੇ ਨੀ ਤੂੰ ਕੋਈ ਗਾਣਾ ਮੇਰੇ ਬਾਰੇ ਗਾਉਂਦੀ ਸੀ ਕਿ ਨਹੀਂ ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ ਖਬਰੇ ਤੂੰ ਆਖੇ ਉਹ ਪਿਆਰ ਨਹੀਂ ਕੁਝ ਹੋਰ ਹੀ ਸੀ ਚੜੀ ਜਵਾਨੀ ਦੀ ਭੁੱਲ ਸੀ ਕੁਝ ਚਿਰ ਦੀ ਲੋੜ ਹੀ ਸੀ ਪਰ ਆਸ਼ਕ ਸ਼ਾਇਰ ਬਚਪਨ ਵਾਂਗ ਮਾਸੂਮ ਹੀ ਰਹਿੰਦੇ ਨੇ ਇੱਕ ਪਾਸੜ ਵਿਸ਼ਵਾਸ ਚ ਹੀ ਜ਼ਿੰਦਗੀ ਕੱਢ ਲੈਂਦੇ ਨੇ ਇੱਕ ਪਾਸੜ ਵਿਸ਼ਵਾਸ ਚ ਹੀ ਜ਼ਿੰਦਗੀ ਕੱਢ ਲੈਂਦੇ ਨੇ ਬੇਬੀ ਨੇ ਕਈ ਸਾਲ ਤੇਰਾ ਨਾਂ ਲਿਖਿਆ ਤਾਰਿਆਂ ਤੇ ਤੂੰ ਵੀ ਦੱਸ ਕਦੇ ਹਵਾ ਚ ਉਂਗਲਾਂ ਵਾਉਂਦੀ ਸੀ ਕਿ ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ
ਲਓ ਜੀ ਬ੍ਰੇਕ ਤੋਂ ਬਾਅਦ ਤੇ ਬੇਬੀ ਮਖਸੂਸਪੁਰੀ ਦੇ ਗੀਤ ਤੋਂ ਬਾਅਦ ਹਾਜ਼ਰੀ ਨਾ ਫਿਰ ਪ੍ਰੋਗਰਾਮ ਦੇ ਵਿਚ ਗੀਤ ਸੁਣਿਆ ਜੀ ਅਸੀਂ ਅਰਸ਼ ਮੱਲੀ ਹੁਣਾਂ ਦੀ ਫਰਮਾਇਸ਼ ਤੇ ਬਹੁਤ ਹੀ ਸੋਹਣਾ ਗੀਤ ਹੈ ਨਾ ਔਰ ਉਹਨਾਂ ਦਿਨਾਂ ਵਿਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ ਬੇਬੀ ਮਖਸੂਸਪੁਰੀ ਹੁਣਾਂ ਦੇ ਸਾਰੇ ਗੀਤ ਹੀ ਬੜੇ ਵਧੀਆ ਹੁੰਦੇ ਆ ਉਹਨਾਂ ਦੀ ਸ਼ਾਇਰੀ ਬੜੀ ਕਮਾਲ ਦੀ ਹੁੰਦੀ ਹੈ ਹਨਾ ਸੋ ਲਓ ਜੀ ਪ੍ਰੋਗਰਾਮ ਦੇ ਵਿਚ ਹੁਣ ਸਾਡੇ ਕੋਲ ਬਚਿਆ ਕੋਈ ਇਕ ਘੰਟਾ ਹੈਨਾ ਪੌਣਾ ਕੁ ਘੰਟਾ ਇਕ ਘੰਟਾ ਹੈਗਾ ਉਹਦੇ ਵਿਚ ਗੱਲਾਂ ਬਾਤਾਂ ਅਸੀਂ ਕਰਾਂਗੇ ਔਰ ਯਾਦ ਕਰ ਰਹੇ ਹਾਂ ਅਸੀਂ ਆਪਣੇ ਮਾਸਟਰਾਂ ਭੈਣ ਜੀਆਂ ਨੂੰ ਆਪਣੇ ਟੀਚਰਸ ਨੂੰ ਜਿਨ੍ਹਾਂ ਤੋਂ ਅਸੀਂ ਬਚਪਨ ਦੇ ਵਿਚ ਪੜੇ ਹੋਏ ਆ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਘੂਰੀਆਂ ਵੀ ਅਸੀਂ ਦੇਖੀਆਂ ਹੋਈਆਂ ਜਿਨ੍ਹਾਂ ਤੋਂ ਮਾਰ ਵੀ ਖਾਧੀ ਹੋਈ ਆ ਪਰ ਜਿਨ੍ਹਾਂ ਦੀ ਦਿੱਤੀ ਸਿੱਖਿਆ ਅਜੇ ਤੱਕ ਸਾਡੇ ਨਾਲ ਹੈ ਹਨਾ ਔਰ ਉਹਦੇ ਕਰਕੇ ਅੱਜ ਅਸੀਂ ਜੋ ਵੀ ਆ ਉਹ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਸਾਡੇ ਕੋਲ ਹੈ ਉਹਦੇ ਵਿੱਚ ਕੁਝ ਹਿੱਸਾ ਉਹਨਾਂ ਦਾ ਵੀ ਜਿਹੜਾ ਆ ਉਹ ਵੀ ਹੈਗਾ ਆ, ਹੈ ਨਾ, ਉਹਨਾਂ ਦੀ ਦਾਤ ਵੀ ਹੈਗੀ ਉਹਦੇ ਵਿੱਚ। ਸੋ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਮੈਂ ਹੁਣ ਲੈ ਕੇ ਆਉਂਗੀ ਨਾਲ ਆਪਣੇ ਮੰਮੀ ਹੁਣਾਂ ਨੂੰ। ਮੇਰੇ ਮੰਮੀ ਜੋ ਬਹੁਤ ਦੇਰ ਤੱਕ ਉਹਨਾਂ ਤੋਂ ਹੀ ਪੁੱਛਦੀ ਆ ਮੈਂ ਵੀ ਕਿੰਨੇ ਸਾਲ ਉਹਨਾਂ ਨੇ ਜਿਹੜੀ ਆ ਇਹ ਨੌਕਰੀ ਕੀਤੀ ਆ ਟੀਚਰ ਦੀ। ਸੋ ਸਵਾਗਤ ਕਰਦੀ ਆ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ। ਹਾਂਜੀ ਮੰਮੀ ਸਤਿ ਸ੍ਰੀ ਅਕਾਲ, ਆ ਜੋ ਗੱਲਾਂ ਬਾਤਾਂ ਮਾਰੀ ਅੱਜ ਤੁਹਾਡੇ ਨਾਲ।
ਹਾਂਜੀ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਹਰਮਨ ਰੇਡੀਓ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਲੱਗਾ ਜੀ, ਬਹੁਤ ਦੇਰ ਬਾਅਦ ਅੱਜ ਮੱਪੇ ਨਾਲ ਮੁਲਾਕਾਤ ਹੋਣ ਦਾ ਸੁਭਾਗ ਮਿਲਿਆ, ਮੈਨੂੰ ਬਹੁਤ ਖੁਸ਼ੀ ਹੋਈ ਆ। ਤੇ ਨਾਲੇ ਇੰਨੇ ਮੁਬਾਰਕ ਸਮੇਂ ਤੇ ਅੱਜ ਚੱਲ ਰਿਹਾ ਬਸੰਤ ਦਾ, ਬਹੁਤ ਵਧੀਆ। ਸਾਰਿਆਂ ਨੂੰ ਬਸੰਤ ਦੀਆਂ ਬਹੁਤ ਬਹੁਤ ਵਧਾਈਆਂ ਜੀ। ਸਾਰੇ ਸਦਾ ਰਾਜੀ ਖੁਸ਼ੀ ਰਹੋ, ਖਿੜੇ ਰਹੋ, ਏਦਾਂ ਬਸੰਤ ਦੇ ਫੁੱਲਾਂ ਵਾਂਗੂ ਸਦਾ ਖਿੜੇ ਰਹੋ।
ਬਹੁਤ ਬਹੁਤ ਸ਼ੁਕਰੀਆ। ਮਾਵਾਂ ਦੀਆਂ ਜਿਹੜੀਆਂ ਦੁਆਵਾਂ ਹੁੰਦੀਆਂ ਸੱਚੀ ਬੜੀਆਂ ਮਿੱਠੀਆਂ, ਬੜੀਆਂ ਪਿਆਰੀਆਂ ਹੁੰਦੀਆਂ, ਹੈ ਨਾ। ਮੰਮੀ ਨਾਲ ਜਦੋਂ ਵੀ ਕਿਤੇ ਗੱਲ ਕਰਦੀਆਂ, ਜਿਵੇਂ ਹੁਣ ਵੀ ਰੇਡੀਓ ਦੇ ਉੱਤੇ ਵੀ ਜਦੋਂ ਤੁਸੀਂ ਅੱਗੇ ਸਤਿ ਸ੍ਰੀ ਅਕਾਲ ਹੀ ਕਹਿੰਦੇ ਆ ਨਾ, ਤੇ ਤੁਹਾਨੂੰ ਅੱਗਿਓਂ ਵੇਟ ਕਰਨੀ ਪੈਂਦੀ ਆ, ਕਿਉਂਕਿ ਉਸ ਤੋਂ ਬਾਅਦ ਇੱਕ ਦੁਆਵਾਂ ਦੀ ਝੜੀ ਲੱਗਣੀ ਹੁੰਦੀ ਆ, ਉਹ ਬਲੈਸਿੰਗ ਦੀ ਝੜੀ ਲੱਗਣੀ ਹੁੰਦੀ ਆ। ਦੈਨ ਯੂ ਹੈਵ ਟੂ ਵੇਟ ਕਿ ਨਹੀਂ ਮੰਮੀ ਨੇ ਹੁਣ ਥੋੜਾ ਟਾਈਮ ਲੈਣਾ ਆ, ਉਸ ਤੋਂ ਬਾਅਦ ਗੱਲ ਸ਼ੁਰੂ ਕਰਦੀ ਆ। ਇਹ ਹਰ ਮਾਂ ਦਾ ਇਹੀ ਹੁੰਦਾ ਨਾ, ਇਹ ਚੀਜ਼ ਹੁੰਦੀ ਆ। ਸੋ ਚਲੋ ਮੰਮੀ, ਅੱਜ ਤੁਹਾਡਾ ਜਿਹੜਾ ਇੱਕ ਅਧਿਆਪਕ ਵਾਲਾ ਪਹਿਲੂ ਆ, ਤੁਹਾਡਾ ਜਿਹੜਾ ਰੂਪ ਆ ਉਹਦੇ ਉੱਤੇ ਗੱਲ ਕਰਦੇ ਆ, ਹਨਾ, ਕਿਉਂਕਿ ਪਿਛਲੇ ਹਫਤੇ ਤੋਂ ਅਸੀਂ ਗੱਲ ਕਰ ਰਹੇ ਆ, ਯਾਦ ਕਰ ਰਹੇ ਆ ਆਪਣੇ ਉਹਨਾਂ ਮਾਸਟਰਾਂ ਭੈਣ ਜੀਆਂ ਨੂੰ, ਸਾਰੇ ਅਧਿਆਪਕਾਂ ਨੂੰ, ਟੀਚਰਸ ਨੂੰ, ਜਿਨ੍ਹਾਂ ਤੋਂ ਬਚਪਨ ਚ ਅਸੀਂ ਪੜ੍ਹੇ ਹੋਏ ਸੀ। ਸੋ ਸਾਡਾ ਨਜ਼ਰੀਆ ਕੁਛ ਹੋਰ ਹੁੰਦਾ ਉਹਨਾਂ ਅਧਿਆਪਕਾਂ ਦੇ ਲਈ, ਬਟ ਬੀਂਗ ਅ ਟੀਚਰ ਤੁਸੀਂ ਕਿੱਦਾਂ ਮਹਿਸੂਸ ਕਰਦੇ ਆ, ਕੀ ਸੋਚ ਰੱਖਦੇ ਆ, ਉਹਦੇ ਬਾਰੇ ਗੱਲ ਕਰਨੀ ਅੱਜ ਅਸੀਂ। ਪਰ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਕਿੰਨੇ ਸਾਲ ਇੱਕ ਜਿਹੜੀ ਜੋਬ ਕੀਤੀ ਆ ਇਹ ਟੀਚਰ ਦੀ?
ਮੈਂ ਦੇਖੋ ਸੁਖਪ੍ਰੀਤ, ਮੈਂ 37.5 ਸਾਲ ਇਹ ਜੋਬ ਕੀਤੀ ਹੈ। 21 ਸਾਲ ਦੀ ਸੀ ਜਦੋਂ ਮੈਨੂੰ ਨਾ ਮਤਲਬ ਇਹ ਜੋਬ ਮਿਲ ਗਈ ਸੀਗੀ, ਤੇ ਮੈਂ ਬਹੁਤ ਪਿਆਰ ਦੇ ਨਾਲ, ਇਮਾਨਦਾਰੀ ਦੇ ਨਾਲ ਮੈਂ ਆਪਣਾ ਇਹ ਜਿਹੜਾ ਫਰਜ਼ ਸਾਰਾ ਨਿਭਾਇਆ। ਬਹੁਤ ਵਧੀਆ ਲੱਗਦਾ ਮੈਨੂੰ ਆਪਣਾ ਇਹ ਜੀਵਨ ਸੀ ਨਾ, ਬਹੁਤ ਵਧੀਆ ਲੱਗਦਾ ਸੀ, ਕਿਉਂਕਿ ਸਭ ਤੋਂ ਪਿਆਰੇ ਜਿਹੜੇ ਹੁੰਦੇ ਨਾ ਉਹ ਕੌਣ ਹੁੰਦੇ? ਬੱਚੇ। ਮੈਨੂੰ ਇਹ ਆਪਣੇ ਮਨ ਵਿਚ ਹੁੰਦਾ ਸੀ ਤੇ ਮੈਂ ਬੱਚਿਆਂ ਦੇ ਵਿਚ ਸਾਰਾ ਦਿਨ ਰਹਿੰਦੀ ਆ, ਤੇ ਬੱਚਿਆਂ ਦੇ ਵਿਚ ਮੈਨੂੰ ਬਹੁਤ ਖੁਸ਼ੀ ਪ੍ਰਾਪਤ ਹੁੰਦੀ ਸੀ। ਬੱਚਿਆਂ ਨੂੰ ਮੈਂ ਬਹੁਤ ਪਿਆਰ ਦਿੱਤਾ ਵੀ ਤੇ ਬੱਚਿਆਂ ਕੋਲੋਂ ਬਹੁਤ ਪਿਆਰ ਮੈਨੂੰ ਮਿਲਿਆ ਵੀ ਇਸ ਸਮੇਂ ਦੇ ਵਿਚ। ਬਹੁਤ ਵਧੀਆ ਮੇਰਾ ਇਹ ਸਮਾਂ ਗਿਆ।
ਚਲੋ ਇਸ ਤੋਂ ਅੱਗੇ ਤੁਰਦੀ ਆ, ਪਰ ਜਿੱਦਾਂ ਮੈਂ ਤੁਹਾਡੀ ਗੱਲ ਸੁਣੀ ਕਿ 37.5 ਸਾਲ ਤੁਸੀਂ ਇੱਕ ਜਿਹੜੀ ਜੋਬ ਕੀਤੀ ਆ, ਔਰ ਤੁਸੀਂ ਦੱਸ ਰਹੇ ਆ ਕਿ ਤੁਸੀਂ ਉਸ ਜੋਬ ਚ ਬੜੇ ਖੁਸ਼ ਹੁੰਦੇ ਸੀਗੇ, ਉਸ ਚੀਜ਼ ਨੂੰ ਜੇ ਮੈਂ ਅੱਜ ਦੇ ਸੰਦਰਭ ਦੇ ਵਿਚ ਦੇਖਾਂ ਤੇ ਸਾਡਿਆਂ ਚੋਂ ਬਹੁਤੇ ਜਿਹੜੇ ਹੁੰਦੇ ਆ ਨਾ, ਸਾਨੂੰ ਅਸੀਂ ਸੈਟਿਸਫਾਈਡ ਨਹੀਂ ਹੁੰਦੇ ਉਸ ਚੀਜ਼ ਨਾਲ। ਜੇ ਕੋਈ ਕੰਮ ਕਰਦੇ ਵੀ ਆ ਨਾ, ਤੇ ਸਾਨੂੰ ਫਿਰ ਇਹ ਲੱਗਣ ਲੱਗ ਜਾਂਦਾ 5-6 ਸਾਲ ਜੋਬ ਕਰਕੇ ਵੀ ਹੁਣ ਤੁਸੀਂ ਬੋਰ ਹੋ ਗਏ, ਅੱਕ ਗਏ, ਹੁਣ ਕੁਛ ਹੋਰ ਕਰਦੇ ਆ, ਆ ਨੀ ਕੁਛ ਹੋਰ ਕਰਦੇ ਆ। ਸੋ ਭਟਕਣਾ ਜਿਹੜੀ ਆ ਉਹ ਅੱਜ ਕੱਲ ਜ਼ਿਆਦਾ ਲੱਗੀ ਰਹਿੰਦੀ ਆ, ਹਨਾ। ਪਹਿਲਾਂ ਉਸ ਸਮੇਂ ਦੇ ਵਿਚ ਮੈਂ ਜਿਹੜਾ ਸਮੇਂ ਚ ਤੁਸੀਂ ਜੋਬ ਕੀਤੀਆਂ, ਮੈਂ ਇਹ ਦੇਖਿਆ ਕਿ ਇੱਕ ਸਬਰ ਬੜਾ ਹੁੰਦਾ ਸੀਗਾ, ਹਨਾ, ਔਰ ਇੱਕ ਸੰਤੋਖ ਹੁੰਦਾ ਸੀ ਭਈ ਜਦੋਂ ਵੀ ਕੋਈ ਕੰਮ ਕਰਦੇ ਹੁੰਦੇ ਸੀ ਤੇ ਹਾਂ ਉਹ ਉਹਦੇ ਵਿਚ ਹੀ ਰਹਿਣਾ ਬਸ ਫਿਰ। ਪਰ ਅੱਜ ਕੱਲ ਇਹ ਹੁੰਦਾ ਭੀ ਇੱਕ ਛੱਡ ਕੇ ਆਹ ਨੀ ਕਰਨਾ, ਆਹ ਨੀ, ਆਹ ਕਰ ਲੈਨੇ ਆ, ਆਹ ਨੀ, ਆਹ ਕਰ ਲੈਨੇ ਆ, ਹਨਾ।
ਹੋਰ ਮੈਂ ਤਾਂ ਇਹ ਦੋਨੇ ਜੀਵਨ ਜਿਹੜੇ ਆ, ਵਿਦਿਆਰਥੀ ਜੀਵਨ ਵੀ ਤੇ ਅਧਿਆਪਕ ਜੀਵਨ ਵੀ, ਦੋਨਾਂ ਨੂੰ ਹੰਡਾਇਆ ਆ ਤੇ ਬਹੁਤ ਵਧੀਆ ਮੈਨੂੰ ਲੱਗਾ। ਜਦੋਂ ਮੈਂ ਵਿਦਿਆਰਥੀ ਸੀ ਤਾਂ ਉਦੋਂ ਵੀ ਮੈਨੂੰ ਬਹੁਤ ਵਧੀਆ ਲੱਗਦਾ ਸੀ, ਮੈਨੂੰ ਆਪਣਾ ਜਿਹੜਾ ਜੀਵਨ ਸੀ ਬਹੁਤ ਵਧੀਆ ਸੀ, ਮੈਨੂੰ ਬਹੁਤ ਪਿਆਰ ਮਿਲਿਆ। ਮਤਲਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਬਈ ਸਾਡੇ ਜਿਹੜੇ ਸਮੇਂ ਦੇ ਵਿਚ ਉਹ ਸਰਕਾਰੀ ਸਕੂਲ ਹੁੰਦੇ ਸੀ, ਪ੍ਰਾਈਵੇਟ ਸਕੂਲ ਨਹੀਂ ਸੀ ਹੁੰਦੇ, ਪਰ ਜਦੋਂ ਨਾ ਮੈਂ ਪੜ੍ਹਨਾ ਸ਼ੁਰੂ ਕੀਤਾ ਉਦੋਂ ਸਾਡੇ ਪਿੰਡ ਵਿਚ ਵੀ ਸਰਕਾਰੀ ਸਕੂਲ ਨਹੀਂ ਸੀ ਹੁੰਦਾ, ਸਰਕਾਰੀ ਸਕੂਲ ਸਿੰਘ ਪਿੰਡ ਜਿਹੜਾ ਹੁਣ ਬੜਾ ਮਸ਼ਹੂਰ ਹੈ, ਵੈਸੇ ਸੁਰ ਸਿੰਘ ਪਿੰਡ ਹੁੰਦਾ ਸੀ, ਉੱਥੇ ਅਸੀਂ ਰਹਿੰਦੇ ਸੀ ਉਦੋਂ, ਤੇ ਉੱਥੇ ਸੁਰ ਸਿੰਘ ਵਿਚ ਸਕੂਲ ਨਹੀਂ ਸੀ ਹੁੰਦਾ, ਤੇ ਸਾਨੂੰ ਸੁਰ ਸਿੰਘ ਚਵਾਲ, ਨਾਲੀ ਬੋਲਦੇ ਨਾ ਸੁਰ ਸਿੰਘ ਚਵਾਲ, ਧਵਾਲ ਪਿੰਡ ਵਿਚ ਸਾਡਾ ਸਕੂਲ ਹੁੰਦਾ ਸੀ ਪ੍ਰਾਇਮਰੀ ਸਕੂਲ, ਅਸੀਂ ਸੁਰ ਸਿੰਘ ਤੋਂ ਉੱਥੇ ਧਵਾਲ ਪਿੰਡ ਚ ਪੜ੍ਹਨ ਜਾਂਦੇ ਸੀਗੇ, ਬੜਾ ਵਧੀਆ ਲੱਗਦਾ। ਛੋਟੇ ਛੋਟੇ ਹੁੰਦੇ ਸੀਗੇ, ਫੇਰ ਮਤਲਬ ਉੱਥੋਂ ਤੁਰ ਕੇ, ਹੈ ਤਾਂ ਥੋੜਾ ਹੀ ਹੁੰਦਾ ਸੀਗਾ ਮਤਲਬ 1-1.5 ਕਿਲੋਮੀਟਰ ਹੀ, ਪਰ ਉੱਥੋਂ ਮਤਲਬ ਕਿ ਤੁਰ ਕੇ ਜਾਣਾ ਬੜਾ ਵਧੀਆ ਲੱਗਦਾ। ਸਾਰੇ ਬੱਚਿਆਂ ਨੇ ਅਸੀਂ 5-7 ਨੇ ਜਿਹੜੇ ਆਪਣਾ ਗਰੁੱਪ ਹੁੰਦਾ ਸੀ, ਉਹਨਾਂ ਨੇ ਇਕੱਠੇ ਹੋ ਕੇ ਤੇ ਚਲ ਜਾਣਾ ਤੇ ਸਾਰਿਆਂ ਨੇ ਅਸੀਂ ਉੱਥੇ ਜਾਣਾ ਸਕੂਲ ਦੇ ਵਿਚ। ਤੁਹਾਨੂੰ ਪਤਾ ਉਦੋਂ ਜਦੋਂ ਸ਼ੁਰੂ ਹੁੰਦਾ ਸੀ ਬਚਪਨ ਦੇ ਵਿਚ, ਉਦੋਂ ਪਿਛਲੇ ਜਮਾਨੇ ਵਿਚ ਉੱਥੇ ਜਾ ਕੇ ਸਕੂਲ ਦੇ ਵਿਚ ਸਾਰਾ ਖੇਡਣਾ, ਮਲਣਾ, ਹੱਸਣਾ, ਫੇਰ ਮੁਹਾਰਨੀ ਪੜ੍ਹਨੀ, ਪਹਾੜੇ ਬੋਲਣੇ, ਬੜੇ ਛੁੱਟੀ ਹੋਣੀ ਤੇ ਫੇਰ ਵਾਪਸ ਘਰ ਨੂੰ ਆ ਜਾਣਾ। ਫਿਰ ਸੁਪਨੀ ਤੋਂ ਦੂਸਰੀ ਗੱਲ, ਜਦੋਂ ਅਸੀਂ ਵਾਪਸ ਆਈ ਦਾ ਸੀ ਨਾ, ਅਸੀਂ ਜਦੋਂ ਪਿੰਡ ਸਾਡਾ ਪਿੰਡ ਸਵਾਲ ਸੁਰ ਸਿੰਘ ਦੇ ਵਿਚਕਾਰੇ ਤੋਂ ਰੋਂ ਹੁੰਦੀ ਸੀ, ਰੋਂ ਦਾ ਪਤਾ ਨਾ,
ਅੱਛਾ
ਜਿੱਥੇ ਬਹੁਤ ਹੁੰਦੀ ਸੀ ਉਥੋਂ ਦੀ ਜਦੋਂ ਲੰਘੀ ਦਾ, ਮੈਨੂੰ ਅਜੇ ਵੀ ਯਾਦ ਆ ਤੇ ਜਦੋਂ ਉੱਥੇ ਲੰਘਣਾ ਨਾ ਤੇ ਮੈਂ ਛੋਟੀ ਹੁੰਦੀ ਸੀਗੀ, ਜਿਹੜੇ ਸਾਡੇ ਤੋਂ ਕੋਈ ਚੌਥੀ ਪੰਜਵੀਂ ਦੇ ਜਿਹੜੇ ਬੱਚੇ ਹੁੰਦੇ ਸੀ ਵੱਡੇ ਹੁੰਦੇ ਸੀਗੇ, ਉਹਨਾਂ ਨੇ ਕਹਿਣਾ ਵੀ ਹਾਈ ਇਹਦੇ ਪੈਰ ਸੜ ਜਾਣੇ ਆ, ਧੁੱਪ ਸਾਡੇ ਵਿਚ ਜੁੱਤੀ ਚ ਰੇਤਾ ਪੈ ਜਾਣੀ ਆ। ਉਹਨਾਂ ਨੇ ਮੈਨੂੰ ਇੱਕ ਨੇ ਇੱਕ ਬਾਂਹ ਤੋਂ ਫੜਨਾ, ਇੱਕ ਨੇ ਇੱਕ ਬਾਂਹ ਤੋਂ ਫੜਨਾ ਤੇ ਮੈਨੂੰ ਚੁੱਕ ਕੇ ਸਾਰੀ ਰੋਂ ਜਿਹੜੀ ਨਾ ਪਾਰ ਕਰਵਾਉਣੀ, ਤੇ ਮੈਨੂੰ ਬੜਾ ਵਧੀਆ ਲੱਗਣਾ। ਹਾਈ ਹੁਣ ਮੈਂ ਹੁਣ ਤੱਕ ਵੀ ਮੈਂ ਕਹਿੰਦੀ ਹੁੰਦੀ ਆ ਵੀ ਮੈਂ ਉਹਨਾਂ ਨੂੰ ਹੁਣ ਜਾਣਦੀ ਨੀ ਸੀ ਉਹ ਕੌਣ ਸੀਗੇ ਕੌਣ ਸੀ, ਪਰ ਮੈਂ ਸਦਾ ਇਹ ਕਹਿੰਦੀ ਪਰਮਾਤਮਾ ਉਹਨਾਂ ਨੂੰ ਸਦਾ ਸੁਖੀ ਰੱਖਣ, ਕਿ ਉਹਨਾਂ ਦਾ ਬਹੁਤ ਪਿਆਰ ਸੀਗਾ ਬੱਚਿਆਂ, ਬਹੁਤ ਪਿਆਰ ਹੁੰਦਾ ਸੀ ਉਦੋਂ ਆਪਣੇ ਸਾਰੇ ਵਿਅਕਤੀ ਅਧਿਆਪਕਾਂ ਦੇ ਨਾਲ, ਅਧਿਆਪਕ ਵੀ ਬਹੁਤ ਪਿਆਰ ਕਰਦੇ ਸੀ, ਬੱਚੇ ਵੀ ਬਹੁਤ ਪਿਆਰ ਕਰਦੇ। ਉਦੋਂ ਅਸੀਂ ਮੈਡਮ ਨੀ ਕਹਿੰਦੇ ਹੁੰਦੇ ਸੀ, ਉਦੋਂ ਅਸੀਂ ਭੈਣ ਜੀ ਕਹਿੰਦੇ ਹੁੰਦੇ ਸੀ, ਮਾਸਟਰ ਜੀ ਕਹਿੰਦੇ ਹੁੰਦੇ ਸੀ, ਬਹੁਤ ਵਧੀਆ ਲੱਗਦਾ ਸੀ।
ਹਾਂਜੀ ਹਾਂ ਹਾਂ ਸਹੀ ਗੱਲ ਆ। ਸੋ ਬਿਲਕੁਲ ਹਰ ਕੋਈ ਆਪਣੀਆਂ ਯਾਦਾਂ ਦੇ ਵਿਚ ਕਿੰਨਾ ਡੂੰਘਾ ਉਤਰਿਆ ਹੁੰਦਾ। ਸੋਚੋ ਤੁਹਾਨੂੰ ਉਹ ਵਾਲੀ ਵੀ ਦਿਨ ਯਾਦ ਹੈ ਕਿ ਜਦੋਂ ਤੁਸੀਂ ਇੰਨੇ ਛੋਟੇ ਹੁੰਦੇ ਸੀ ਵੀ ਤੁਹਾਨੂੰ ਕੋਈ ਬਾਹਾਂ ਤੋਂ ਚੱਕ ਕੇ ਵੀ ਅੱਗੇ ਲੈ ਜਾਂਦਾ ਹੁੰਦਾ ਸੀਗਾ, ਹੈਨਾ। ਸੋ ਸਾਡੀ ਜ਼ਿੰਦਗੀ ਦੇ ਵਿਚ ਵੀ ਇਹ ਯਾਦਾਂ ਨਾ ਗੁੰਦੀਆਂ ਹੁੰਦੀਆਂ ਆ। ਬਿਲਕੁਲ ਬਿਲਕੁਲ। ਤੇ ਤੁਹਾਡਾ ਬਿਲਕੁਲ ਜਿਹੜਾ ਵਿਦਿਆਰਥੀ ਜੀਵਨ ਹੋਣਾ ਉਹ ਵੀ ਸਾਡੇ ਤੋਂ ਬਿਲਕੁਲ ਹੋਰ ਵਧੀਆ ਹੋਣਾ, ਮੈਂ ਇਹੀ ਕਹਾਂਗੀ ਤੇ ਹੋਰ ਵਧੀਆ ਹੋਣਾ ਆ, ਹੋਰ ਸਾਦਾ ਹੋਣਾ ਆ, ਹੋਰ ਸਿੰਪਲ ਹੋਣਾ ਆ। ਅਸੀਂ ਤੇ ਚਲੋ ਆਪਣੇ ਬਚਪਨ ਨੂੰ ਕਹੀਦਾ ਵੀ ਬੜਾ ਸਿੰਪਲ ਸੀ ਆ, ਬੜਾ ਸਾਦਾ ਸੀ, ਬੜੀਆਂ ਖੁਸ਼ੀਆਂ ਸੀ, ਕਿਉਂਕਿ ਜਿੰਨੀ ਸਾਡੀ ਜ਼ਿੰਦਗੀ ਸਿੰਪਲ ਹੁੰਦੀ ਆ ਮੈਨੂੰ ਲੱਗਦਾ ਖੁਸ਼ੀਆਂ ਸਾਡੀਆਂ ਉਨੀਆਂ ਹੀ ਜ਼ਿਆਦਾ ਹੁੰਦੀਆਂ ਆ। ਜਿੰਨਾ ਅਸੀਂ ਇਹਦੇ ਉੱਤੇ ਲਾਗ ਲਪੇਟ ਕਰਨ ਲੱਗ ਜਾਂਦੇ ਆ, ਜ਼ਿੰਦਗੀ ਥੋੜੀ ਉਲਝਦੀ ਜਾਂਦੀ ਆ ਤੇ ਭਾਰੀ ਹੁੰਦੀ ਜਾਂਦੀ ਆ। ਤੇ ਅੱਛਾ, ਟੀਚਰ ਬਣਨ ਦਾ ਖਿਆਲ ਤੁਹਾਨੂੰ ਕਿੰਨਾ ਆਇਆ ਕਿ ਤੁਹਾਡੇ ਮਨ ਚ ਪਹਿਲਾਂ ਤੋਂ ਹੀ ਸੀ ਭਾਈ ਟੀਚਰ ਬਣਨਾ ਆ, ਜਾਂ ਇਹ ਹੁੰਦਾ ਸੀ ਭੀ ਚਲੋ, ਕਿਉਂਕਿ ਉਸ ਟਾਈਮ ਤੇ ਤਾਂ ਚਲੋ ਖੈਰ ਕੁੜੀਆਂ ਨੂੰ ਇੰਨਾ ਜ਼ਿਆਦਾ ਪੜ੍ਹਾਉਣ ਦਾ ਵੀ ਨਹੀਂ ਹੁੰਦਾ ਸੀਗਾ, ਪਰ ਫੇਰ ਵੀ ਕਿੱਦਾਂ ਤੁਸੀਂ ਸੋਚਿਆ ਭੀ ਮੈਂ ਟੀਚਰ ਬਣਨਾ ਆ?
ਬਸ ਮੇਰਾ ਇਹੀ ਸੀ, ਕਿਉਂਕਿ ਮੈਨੂੰ ਆਪਣੇ ਮਤਲਬ ਕਿ ਸਭ ਤੋਂ ਜ਼ਿਆਦਾ ਮੈਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ, ਮੈਨੂੰ ਹੁਣ ਵੀ ਬੱਚਿਆਂ ਦੇ ਨਾਲ ਬਹੁਤ ਪਿਆਰ ਹੈ। ਮੈਂ ਜਿੱਥੇ ਲੰਘਦੀ ਹੋਵਾਂ ਕੋਈ ਬੱਚਾ ਮੈਨੂੰ ਮਿਲੇ ਮੈਂ ਉੱਥੇ ਉਹਨੂੰ ਬੁਲਾ ਕੇ ਪਿਆਰ ਕਰਕੇ ਖੇਡ ਜਾਂਦੀ ਹਾਂ। ਮੈਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ, ਇਸ ਕਰਕੇ ਮੈਂ ਕਹਿੰਦੀ ਸੀ ਮੈਂ ਅਧਿਆਪਕ ਬਣਨਾ। ਤੇ ਮੇਰੀ ਜਿਹੜਾ ਜਦੋਂ ਅਸੀਂ ਪੜ੍ਹਦੇ ਸਾਨੂੰ ਉਦੋਂ ਵੀ ਸੀਗਾ ਵੀ ਅਧਿਆਪਕਾਂ ਦਾ ਤੇ ਮਤਲਬ ਇਹਨਾਂ ਦਾ ਬੱਚਿਆਂ ਦਾ ਕਿੰਨਾ ਪਿਆਰ ਆ, ਸਾਡਾ ਵੀ ਆਪਣੇ ਟੀਚਰਾਂ ਦੇ ਨਾਲ ਕਿੰਨਾ ਪਿਆਰ ਹੁੰਦਾ ਸੀਗਾ, ਬਹੁਤ ਪਿਆਰ ਹੁੰਦਾ ਸੀ। ਕਈ ਸਕੂਲ ਬਦਲੇ ਕਿਉਂਕਿ ਬਾਬਾ ਜੀ ਦੇ ਕਰਦੇ ਸੀ ਜੋਬ ਤੇ ਉਹਨਾਂ ਟ੍ਰਾਂਸਫਰ ਹੋ ਜਾਂਦੀ ਹੁੰਦੀ ਸੀ, ਉਹਨਾਂ ਕੋਲ ਅਸੀਂ ਰਹਿੰਦੇ ਹੁੰਦੇ ਸੀਗੇ ਤੇ ਕਈ ਸਕੂਲਾਂ ਵਿਚ ਗਏ ਮਤਲਬ ਸੁਰਸਿੰਘ ਤੋਂ ਬਾਅਦ, ਫਿਰ ਰਾਜਾ ਸਾਂ ਸੀ, ਰਾਜਾ ਸਾਂ ਤੋਂ ਬਾਅਦ ਤੋਂ ਮਜੀਠੇ, ਮਜੀਠੇ ਫਿਰ ਮੈਂ ਪੰਜਵੀਂ ਤੋਂ ਲੈ ਕੇ ਤੇ ਦਸਵੀਂ ਤੱਕ ਮਤਲਬ ਕਿ ਉੱਥੇ ਕੀਤੀ ਤੇ ਬਹੁਤ ਵਧੀਆ ਮਤਲਬ ਕਿ ਜਿਹਾ ਤੇ ਆਪਣੇ ਟੀਚਰਾਂ ਦੇ ਨਾਲ ਵੀ ਬਹੁਤ ਪਿਆਰ ਸੀਗਾ ਤੇ। ਪਰ ਕਈ ਵਾਰੀ ਨਾ ਇੱਕ ਤੁਹਾਨੂੰ ਮੈਂ ਗੱਲ ਸੁਣਾ ਦੀ, ਕਈ ਵਾਰੀ ਅਧਿਆਪਕਾਂ ਦਾ ਹੁੰਦਾ ਵੀ ਉਹ ਅਧਿਆਪਕ ਵੀ ਨਾ ਉਦੋਂ ਫਿਰ ਹੁੰਦਾ ਵੀ ਇਹ ਕਿਸ ਤਰ੍ਹਾਂ ਇੱਦਾਂ ਹੋ ਗਿਆ ਸਾਡੇ। ਅਸੀਂ ਨਾ ਜਦੋਂ ਨੌਵੀਂ ਵਿਚ ਗਏ ਤਾਂ ਅਸੀਂ ਨਾ ਮਤਲਬ ਰੱਖਣੇ ਸੀਗੇ ਸਬਜੈਕਟ, ਹੁਣ ਬਦਲਨੇ ਸੀਗੇ, ਸਾਇੰਸ ਰੱਖਣੀ ਜਾਂ ਹਾਈਜਨ ਫਿਜ਼ੀਓਲੋਜੀ ਰੱਖਣੀ। ਅਸੀਂ ਮਤਲਬ ਕਿ ਨਾ ਅਸੀਂ ਤਿੰਨ ਕੁੜੀਆਂ ਸੀ, ਮੈਂ ਸੀ, ਇੱਕ ਲਲਿਤਾ ਸਾਡੇ ਸੀ, ਇੱਕ ਜੋਗਿੰਦਰ ਸੀ। ਅਸੀਂ ਕਹਿੰਦੇ ਸੀ ਵੀ ਅਸੀਂ ਨਾ ਸਾਇੰਸ ਰੱਖਣੀ ਆ ਤੇ ਜਿਹੜੇ ਹਾਈਜਨ ਫਿਜ਼ੀਓਲੋਜੀ ਮਾਸਟਰ ਉਹ ਸਾਨੂੰ ਸੋਸ਼ਲ ਸਟੱਡੀ ਵੀ ਪੜ੍ਹਾਉਂਦੇ ਹੁੰਦੇ ਸੀਗੇ। ਉਹ ਕਹਿਣ ਲੱਗੇ ਕਿ ਤੁਸੀਂ ਨਾ ਕੁੜੀਆਂ ਨੇ ਨਹੀਂ ਰੱਖਣੀ ਸਾਇੰਸ, ਮੁੰਡੇ ਰੱਖਣਗੇ, ਕੁੜੀਆਂ ਨਹੀਂ ਰੱਖ ਸਕਦੀਆਂ। ਅਸੀਂ ਕਿਉਂ ਨਹੀਂ ਰੱਖ ਸਕਦੀਆਂ? ਨਹੀਂ ਕਹਿੰਦੇ ਉਹਨਾਂ ਸਾਨੂੰ ਕਹਿਣ ਵੀ ਨਹੀਂ, ਅਸੀਂ ਕਹਿੰਦੇ ਰੱਖਣੀ ਆ, ਅਸੀਂ ਰੱਖ ਲਈ ਉਹਨਾਂ ਤੋਂ ਬਾਹਰੇ ਹੋ ਕੇ। ਇਹ ਦੇਖ ਲੋ ਉਹਨਾਂ ਨੇ ਨਾ ਸਾਨੂੰ ਉਹਦੇ ਕਿ ਪਹਿਲੀ ਵਾਰੀ ਜਦੋਂ ਪਹਿਲਾ ਟੈਸਟ ਹੋਏ ਉਹਦੇ ਵਿਚ ਉਹਨਾਂ ਨੇ ਨਾ ਸਾਇੰਸ ਮਾਸਟਰ ਨੂੰ ਕਹਿ ਕੇ ਸਾਨੂੰ ਤਿੰਨਾਂ ਨੂੰ ਫੇਲ ਕਰਵਾ ਦਿੱਤਾ, ਫੇਲ ਕਰਵਾ ਦਿੱਤਾ ਵੀ ਤੁਹਾਨੂੰ ਅਸੀਂ ਸਾਇੰਸ ਨਹੀਂ ਰੱਖਣੇ, ਤਿੰਨਾਂ ਨੂੰ ਫੇਲ ਕਰਵਾ ਦਿੱਤਾ। ਕਹਿੰਦੇ ਜਦੋਂ ਫੇਲ ਹੋ ਗਈਆਂ ਕਹਿੰਦੇ ਹੁਣ ਤਾਂ ਆਊਗੀਆਂ, ਹੁਣ ਤਾਂ ਇੱਧਰ ਸੁਣਦੀ ਨੀ ਸੀ ਆਉਣਾ ਤੇ ਅਸੀਂ ਮਤਲਬ ਕਿ ਸਾਇੰਸ ਨਹੀਂ ਛੱਡਣੀ। ਕੋਈ ਗੱਲ ਨੀ ਫੇਲ ਹੋ ਗਏ ਅਗਲੀ ਵਾਰ ਫੇਰ ਪਾਸ ਹੋ ਜਾਵਾਂਗੇ। ਇਹ ਜਿਹੜੇ ਸਾਇੰਸ ਮਾਸਟਰ ਸੀ ਉਹ ਸਾਡੇ ਬਹੁਤ ਚੰਗੇ ਸੀ, ਉਹਨਾਂ ਨੇ ਵੀ ਸੋਚਿਆ ਵੀ ਨਹੀਂ ਬਈ ਇਹਨਾਂ ਦੀ ਹੈ, ਉਹਨਾਂ ਨੇ ਫਿਰ ਸਾਨੂੰ ਵੀ ਅਸੀਂ ਐਡਜਸਟ ਕੀਤਾ ਸੀ ਬੜੇ ਵਧੀਆ, ਫਿਰ ਮਤਲਬ ਕਿ ਤਰੀਕੇ ਨਾਲ ਗਏ ਬੜੇ ਚੰਗੇ ਨੰਬਰਾਂ ਚ ਪਾਸ ਹੋਏ ਸਾਡਾ ਉੱਥੇ ਮਜੀਠੇ ਜਿਹੜਾ ਸੀ ਟਾਈਮ ਬਹੁਤ ਵਧੀਆ ਲੰਘਿਆ, ਗਾਉਣ ਵਜਾਉਣ ਵਿਚ ਵੀ ਡਾਂਸ ਕਰਨ ਵਿਚ ਵੀ, ਫਿਰ ਰੇਡੀਓ ਤੇ ਸਾਡੇ ਪ੍ਰੋਗਰਾਮ ਜਾਂਦੇ ਸੀਗੇ, ਸਾਨੂੰ ਉੱਥੋਂ ਰੇਡੀਓ ਸਟੇਸ਼ਨ ਤੋਂ ਆਉਂਦੇ ਸੀ ਉਹ ਰਿਕਾਰਡ ਕਰਕੇ ਲੈ ਕੇ ਜਾਂਦੇ ਸੀ ਤੇ ਸਾਨੂੰ ਉਸ ਰੇਡੀਓ ਤੇ ਸਾਨੂੰ ਸੁਣਾਉਂਦੇ ਸੀ, ਬੜੇ ਖੁਸ਼ ਹੋਈਦਾ ਸੀ ਹੈਂ ਸਕੂਲ ਸਾਨੂੰ ਸੁਣਾਉਣਾ ਨਾ ਇਕੱਠੇ ਕਰਕੇ, ਅਸੀਂ ਬੜੇ ਖੁਸ਼ ਹੋਣਾ, ਸਾਨੂੰ ਨੀ ਪਤਾ ਹੁੰਦਾ ਸੀਗਾ ਏਦਾਂ ਉਹ ਆਏ ਆ ਤੇ ਉਹਨਾਂ ਨੇ ਆਹ ਗੱਲ ਸੁਣਨੀ ਆ, ਉਹਨਾਂ ਰਿਕਾਰਡ ਕਰਕੇ ਲੈ ਕੇ ਜਾਣਾ ਅਸੀਂ ਬੋਲਣਾ ਸਾਨੂੰ, ਅਸੀਂ ਤਾਂ ਉੱਦਾਂ ਹੀ ਆਏ ਆ, ਜਦੋਂ ਫਿਰ ਉਹਨਾਂ ਨੇ ਸਾਨੂੰ ਲਾ ਕੇ ਸੁਣਾਉਣਾ ਅਸੀਂ ਬੜੇ ਹੈਰਾਨ ਹੋਣਾ, ਬੜੇ ਖੁਸ਼ ਹੋਣਾ ਹੈ ਸਾਡੀ ਆਵਾਜ਼ ਸਾਡੇ ਕੋਲ ਆ ਰਹੀ ਆ, ਬਹੁਤ ਵਧੀਆ ਲੱਗਦਾ ਹੁੰਦਾ ਸੀਗਾ ਇਹ ਜੀਵਨ ਜਿਹੜਾ ਸੀ।
ਹਾਂ ਬਿਲਕੁਲ ਬਿਲਕੁਲ,
ਉਹ ਯਾਦਾਂ ਜਿਹੜੀਆਂ ਹੁਣ ਵੀ ਜਿਹੜਾ ਹੱਥ ਤੁਸੀਂ ਯਾਦ ਦਾ ਤਾਜ਼ਾ ਕਰਵਾ ਦਿੰਦੇ ਆ, ਬਹੁਤ 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 ਵਧੀਆ ਲੱਗਦੀਆਂ ਆ।
ਮੌਲੀ ਜਵਲ ਹੋਣਾ ਦਾ ਮੈਸੇਜ ਆਇਆ, ਕਹਿੰਦੇ ਸੁਰਿੰਦਰ ਭੈਣ ਜੀ ਸਤਿ ਸ੍ਰੀ ਅਕਾਲ ਜੀ, ਤੁਸੀਂ ਤਾਂ ਸਾਰਿਆਂ ਦੇ ਫੇਵਰੇਟ ਸਵੀਟ ਟੀਚਰ ਫੋਰ ਸ਼ੋਰ ਹੋਣੇ ਆ ਹਨਾ, ਤੇ ਕਹਿੰਦੇ ਹੈਪੀ ਬਸੰਤ ਡੇ ਟੂ ਯੂ ਭੈਣ ਜੀ, ਤੁਸੀਂ ਗੁਲਾਬ ਦੇ ਫੁੱਲ ਵਾਂਗ ਖਿੜੇ ਰਹੋ ਸਦਾ ਭਾਜੀ ਨਾਲ, ਇਹ ਦੁਆਵਾਂ ਮੌਲੀ ਮਾਸੀ ਨੇ ਭੇਜੀਆਂ ਤੁਹਾਨੂੰ।
ਬਹੁਤ 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 ਸ਼ੁਕਰੀਆ ਜੀ, ਬਹੁਤ ਅਸੀਂ ਸਾਹਿਬ ਇਹਨਾਂ ਨੂੰ ਬਹੁਤ ਯਾਦ ਕਰਦੇ ਰਹਿੰਦੇ ਆ, ਬਹੁਤ ਵਧੀਆ ਬਹੁਤ ਪਿਆਰ। ਮੈਂ ਤਾਂ ਸੁਖਪ੍ਰੀਤ, ਮੈਂ ਤਾਂ ਨਾ ਸ਼ੁਰੂ ਤੋਂ ਹੀ ਮੈਨੂੰ ਪਿਆਰ ਮਿਲਿਆ ਵੀ ਬਹੁਤ, ਮੈਂ ਪਿਆਰ ਵੰਡਿਆ ਵੀ ਬਹੁਤ, ਮੈਨੂੰ ਤਾਂ ਇਹ ਹੁੰਦਾ ਵੀ ਸਾਰੀਆਂ ਦੌਲਤਾਂ ਜਿਹੜੀਆਂ ਝੂਠੀਆਂ ਆ ਸਿਰਫ ਇੱਕ ਪਿਆਰ ਆ, ਜਿਹੜੀ ਸੱਚੀ ਦੌਲਤ ਆ ਤੇ ਉਹੀ ਪਿਆਰ ਹੀ ਜਿਹੜਾ ਰਹਿਣਾ ਚਾਹੀਦਾ, ਹੋਰ ਹੋਰ ਕੋਈ ਲੋੜ ਨਹੀਂ।
ਬਿਲਕੁਲ ਸਹੀ ਗੱਲ ਆ, ਸੋ ਬਿਲਕੁਲ ਜਿਹੜੇ ਮੈਨੂੰ ਲੱਗਦਾ ਹੁੰਦਾ ਸਾਡੇ ਵਡੇਰੇ ਆ ਉਹਨਾਂ ਦੇ ਜਿਹੜੇ ਐਕਸਪੀਰੀਅੰਸ ਆ ਸਾਡੇ ਤੋਂ ਬਹੁਤ ਜ਼ਿਆਦਾ ਹੁੰਦੇ ਆ, ਸੋ ਉਹਨਾਂ ਦੀਆਂ ਗੱਲਾਂ ਦੇ ਵਿੱਚ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਜਿਹੜੇ ਤਜਰਬੇ ਹੁੰਦੇ ਆ ਸਾਡੇ ਤੋਂ ਪਰੇ ਹੁੰਦੇ ਆ। ਜੀ ਸਹੀ ਗੱਲ ਆ। ਅੱਛਾ ਤੇ ਚਲੋ ਅਧਿਆਪਕ ਦੀ ਗੱਲ ਕਰਦੇ ਆ ਕਿ ਜਦੋਂ ਤੁਸੀਂ ਬੀਂਗ ਅ ਟੀਚਰ ਜਿਹੜੇ ਆ ਕਿ ਇੱਕ ਅਧਿਆਪਕ ਦੀਆਂ ਕੀ ਫੀਲਿੰਗਸ ਹੁੰਦੀਆਂ ਇੱਕ ਟੀਚਰ ਆਪਣੇ ਬੱਚਿਆਂ ਲਈ, ਅਸੀਂ ਆਪਣੇ ਟੀਚਰ ਤੋਂ ਕਈ ਵਾਰ ਮਾਰ ਵੀ ਖਾਧੀ ਆ, ਉਹਨਾਂ ਤੋਂ ਗੁੱਸਾ ਵੀ ਕੀਤਾ ਆ ਹਨਾ, ਔਰ ਅਧਿਆਪਕ ਕੀ ਸੋਚਦੇ ਹੁੰਦੇ ਆਪਣੇ ਬੱਚਿਆਂ ਦੇ ਲਈ, ਭਈ ਕਈ ਵਾਰੀ ਐਂ ਹੁੰਦਾ ਵੀ ਉਹ ਆਪਣੇ ਘਰ ਦੀ ਜਿਹੜੇ ਲੜਕੇ ਆਏ ਹੁੰਦੇ ਆ ਉਹ ਵੀ ਗਵਾਰ ਆ ਕੇ ਨਿਆਣਿਆਂ ਤੇ ਕੱਢ ਦਿੰਦੇ ਆ, ਜਾਂ ਉਹ ਸੱਚੀ ਇੰਨੇ ਵਿਚਾਰੇ ਹੁੰਦੇ ਆ ਵੀ ਇਹਨਾਂ ਦਾ ਕੁਛ ਬਣ ਜਾਵੇ ਉਹ ਤਾਂ ਉਹਨਾਂ ਨੂੰ ਕੁੱਟਦੇ ਹੁੰਦੇ ਸੀ, ਭੀ ਇਹ ਗੱਲ ਤੁਸੀਂ ਜ਼ਰੂਰ ਦੱਸੋ। ਕਈ ਵਾਰੀ ਤਾਂ ਐਂ ਲੱਗਦਾ ਸੀ ਵੀ ਇਹ ਮਾਸਟਰ ਅੱਜ ਪੱਕਾ ਆਂਟੀ ਦਾ ਘਰੋਂ ਲੜ ਕੇ ਆਏ ਹੋਣੇ ਆ, ਭਾਈ ਇਸ ਕਰਕੇ ਸਾਡੇ ਜਿਆਦਾ ਲੱਗਦੀਆਂ ਪਈਆਂ।
ਪਰ ਨਹੀਂ ਸੁਖਪ੍ਰੀਤ, ਮੈਂ ਤਾਂ ਨਾ ਸ਼ੁਰੂ ਤੋਂ ਮੈਂ ਬੱਚਿਆਂ ਦੇ ਨਾਲ ਬਹੁਤ ਪਿਆਰ ਕੀਤਾ, ਮੈਂ ਕਦੀ ਬਹੁਤਾ ਕੁੱਟਿਆ ਨਹੀਂ ਸੀ, ਬਹੁਤ ਜਦੋਂ ਜਿਆਦਾ ਹੱਦ ਤੋਂ ਵੱਧ ਜਾਣ ਬੱਚੇ ਦੀ ਨੌਵੀਂ ਦਸਵੀਂ ਦੇ ਹੁੰਦੇ ਸੀ ਵੱਡੇ, ਉਹ ਜਦੋਂ ਬਿਲਕੁਲ ਹੀ ਮਤਲਬ ਹੱਦ ਤੋਂ ਲੰਘ ਜਾਂਦੇ ਸੀ ਨਾ ਫੇਰ ਮਤਲਬ ਉਹਨਾਂ ਨੂੰ ਕੁੱਟੀਦਾ ਸੀ। ਪਹਿਲਾਂ ਵੈਸੇ ਮੈਂ ਪ੍ਰਾਇਮਰੀ ਸਕੂਲ ਵਿਚ ਵੀ ਕੀਤੀ ਆ ਨੌਕਰੀ, ਪਹਿਲਾਂ ਜਦੋਂ ਮੈਂ ਲੱਗੀ ਆ ਨਾ ਤੇ ਮੈਂ ਪ੍ਰਾਇਮਰੀ ਸਕੂਲ ਪਹਿਲਾਂ ਮੈਂ ਜੇਬੀਟੀ ਕੀਤੀ ਸੀ, ਤੇ ਜੇਬੀਟੀ ਕਰਨ ਤੋਂ ਬਾਅਦ ਫਿਰ ਮੈਂ ਗਿਆਨੀ ਕਰ ਲਈ ਸੀ, ਤੇ ਗਿਆਨੀ ਕਰਨ ਤੋਂ ਫਿਰ ਮੈਂ ਮੇਰਾ ਮਤਲਬ ਉਦੋਂ ਹੁੰਦਾ ਸੀਗਾ ਵੀ ਮੈਂ ਗਿਆਨੀ ਕਰਕੇ ਓਨਲੀ ਇੰਗਲਿਸ਼ ਬੀ ਏ ਕਰਨੀ ਆ, ਪਰ ਫਿਰ ਚਲੋ ਵਿਆਹ ਹੋ ਗਿਆ ਕਿੱਦਾਂ ਮਤਲਬ ਕਿ ਮੇਰੇ ਫਿਰ ਉਹ ਵਿੱਚੇ ਰਹਿ ਗਿਆ, ਤੇ ਉਹ ਜੇਬੀਟੀ ਦੀ ਮੈਨੂੰ ਮਿਲੀ ਸੀ ਉਹ ਮੈਨੂੰ ਪ੍ਰਾਇਮਰੀ ਸਕੂਲ ਵਿਚ ਮਿਲੀ ਸੀ, ਤੇ ਪ੍ਰਾਇਮਰੀ ਸਕੂਲ ਮੈਂ ਲਿਆ ਸੀ ਨੂਰ ਮਹਿਲ ਮੇਰੇ ਭੂਆ ਜੀ ਉੱਥੇ ਮੈਂ ਰਹਿੰਦੀ ਹੁੰਦੀ ਸੀ, ਉੱਥੇ ਲਾਗੇ ਕੋਟ ਬਾਦਲ ਖਾਂ ਸੀਗਾ ਉੱਥੇ ਸੀ, ਉੱਥੇ ਮੈਂ ਜਾਂਦੀ ਹੁੰਦੀ ਸੀਗੀ ਪੜ੍ਹਾਉਣ, 6-7 ਕਿਲੋਮੀਟਰ ਸਾਈਕਲ ਤੇ ਜਾਂਦੀ ਹੁੰਦੀ ਸੀ, ਉਹ ਮੇਰਾ ਪਿਆਰ ਮੈਂ ਏਦਾਂ ਵੀ ਦੇਖ ਪਈ ਉਦੋਂ ਨਾ ਮੇਰੇ ਨਾ ਸਾਡੇ ਨਾਲ ਹੋਰ ਟੀਚਰ ਵੀ ਉਹ ਨਾਲ ਗਈ ਤੇ ਉਹਨੇ ਸਾਈਕਲ ਮੇਰੇ ਵਿਚ ਮਾਰਿਆ ਤੇ ਮੈਂ ਡਿੱਗੀ ਤੇ ਮੇਰੀ ਲੱਤ ਟੁੱਟ ਗਈ, ਤੇ ਸਾਡੇ ਮਤਲਬ ਕਿ ਜੀਓ ਸਾਹਿਬ ਆਏ ਮੈਨੂੰ ਦੇਖਣ, ਉਹ ਮੈਨੂੰ ਕਹਿਣ ਲੱਗੇ ਸੁਰਿੰਦਰ ਹੁਣ ਤੁਸੀਂ ਜਾਇਓ ਨਾ ਸਕੂਲ, ਤੁਸੀਂ ਏਦਾਂ ਕਰਿਆ ਕਰੋ ਫੁੱਫੜੇ ਤੁਹਾਡੇ ਨਾ ਹਫਤੇ ਬਾਅਦ ਤੁਹਾਨੂੰ ਲੈ ਜਾਇਆ ਕਰਨਗੇ, ਤੇ ਤੁਸੀਂ ਮਤਲਬ ਕਿ ਨਾ ਉੱਥੇ ਹਾਜ਼ਰੀਆਂ ਸਾਰੇ ਹਫਤੇ ਦੀਆਂ ਲਾ ਆਏ ਤੇ ਮੁੜ ਕੇ ਆ ਗਏ। ਮੈਂ ਕਿਹਾ ਨਾ, ਮੈਂ ਕਿਹਾ ਇਹ ਗੱਲ ਨੀ ਜੀਓ ਸਾਹਿਬ ਹੋਣੀ ਕਿ ਮੈਂ ਬੱਚਿਆਂ ਤੋਂ ਬਿਨਾਂ ਏਦਾਂ ਨੀ ਮੈਂ ਕਰ ਸਕਦੀ, ਬੱਚਿਆਂ ਦੇ ਮੈਂ ਪੜ੍ਹਾਈ ਦੀ ਮੈਂ ਤਨਖਾਹ ਲਾਵਾਂ ਤੇ ਮੈਂ ਓਦਾਂ ਹੀ ਹਾਜ਼ਰੀਆਂ ਲਾਵਾਂ, ਮੈਂ ਉੱਥੇ ਫੁੱਫੜੇ ਨੇ ਮੈਨੂੰ ਰੋਜ਼ ਛੱਡ ਕੇ ਆਉਣਾ, ਮੈਨੂੰ ਚੁੱਕ ਕੇ ਉੱਥੇ ਬਿਠਾ ਆਉਣਾ ਕੁਰਸੀ ਦੇ ਉੱਤੇ, ਤੇ ਸ਼ਾਮ ਨੂੰ ਮੈਨੂੰ ਕੁਰਸੀ ਤੋਂ ਉੱਥੋਂ ਬੇਟੀ ਨੂੰ ਲੈ ਆਉਣਾ ਤੇ ਮੈਂ ਸਾਰਾ ਦਿਨ ਬੱਚਿਆਂ ਦੇ ਨਾਲ ਖੁਸ਼ ਰਹਿਣਾ, ਮੈਨੂੰ ਆਪਣਾ ਦੁੱਖ ਵੀ ਉਸ ਵੇਲੇ ਯਾਦ ਨਹੀਂ ਸੀ ਹੁੰਦਾ, ਮੇਰੀ ਲੱਤ ਟੁੱਟੀ ਆ ਜਾਂ ਦੁਖਦਾ, ਮੈਂ ਬੱਚਿਆਂ ਦੇ ਸਾਰਿਆਂ ਖੁਸ਼ ਆ, ਉਹਨਾਂ ਨੂੰ ਪੜ੍ਹਾਉਂਦੀ ਰਹਿਣਾ, ਉਹਨਾਂ ਦੇ ਨਾਲ ਹੱਸਦੇ ਖੇਡਦੇ ਰਹਿਣਾ। ਸ਼ੁਰੂ ਤੋਂ ਮੇਰੀ ਸ਼ੁਰੂਆਤ ਇੱਥੋਂ ਹੋਈ ਸੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਤੋਂ, ਛੋਟੇ ਛੋਟੇ ਬੱਚਿਆਂ ਤੋਂ। ਮੈਨੂੰ ਬਹੁਤ ਪਿਆਰੇ ਲੱਗਦੇ
ਬਿਲਕੁਲ ਸੋ ਡੈਡੀਕੇਸ਼ਨ ਜਿਹੜੀ ਹੈ ਇਸ ਰਿਸ਼ਤੇ ਦਾ ਸਭ ਤੋਂ ਵੱਡਾ ਜਿਹੜੀ ਚੀਜ਼ ਹੁੰਦੀ ਹੈ ਔਰ ਜੀ
ਹਾਂ ਉਸ ਤੋਂ ਬਾਅਦ ਬੱਚਿਆਂ ਦਾ ਮੈਂ ਤਿਉਹਾਰਾਂ ਚ ਕੁੱਟਣਾ ਮਤਲਬ ਪੁੱਛਿਆ ਉਹਨਾਂ ਨੂੰ ਮਾਰਨ ਦਾ ਕੁੱਟਣ ਦਾ ਮਤਲਬ ਮੈਨੂੰ ਤਾਂ ਏਦਾਂ ਲੱਗਦਾ ਮੈਂ ਬਹੁਤ ਘੱਟ ਜਦੋਂ ਬਹੁਤ ਜ਼ਿਆਦਾ ਬੱਚੇ ਹੋ ਜਾਂਦੇ ਸੀ ਨਾ ਬਿਲਕੁਲ ਨਹੀਂ ਜਿਹੜੇ ਕਰਦੇ ਸੀ ਮੈਂ ਕੁੱਟਣਾ ਕੁੱਟਣ ਤੋਂ ਬਾਅਦ ਫੇਰ ਨਾ ਥੋੜੀ ਕੁ ਦੇਰ ਬਾਅਦ ਨਾ ਆਪਣੇ ਮਨ ਚ ਮੇਰੇ ਬੜਾ ਦੁੱਖ ਹੁੰਦਾ ਹੁੰਦਾ ਸੀ ਮੈਂ ਇਹਨਾਂ ਨੂੰ ਕੁੱਟਣ ਲੱਗੀ ਹਾਂ ਫੇਰ ਜਦੋਂ ਥੋੜੀ ਕੁ ਦੇਰ ਬਾਅਦ ਉਹਨਾਂ ਨੇ ਨਾ ਬੱਚਿਆਂ ਨੇ ਫੇਰ ਓਦਾਂ ਆ ਕੇ ਲੱਗ ਪੈਣਾ ਕਰਨ ਹੈ ਓਦਾਂ ਗੱਲਾਂ ਕਰਨ ਏਦਾਂ ਜੀ ਮੈਡਮ ਉਦੋਂ ਹੁਣ ਮੈਡਮ ਕਹਿਣ ਲੱਗ ਪਿਆ ਸੀ ਵੱਡੇ ਬੱਚੇ ਸੀ ਨਾਲੇ ਮੈਨੂੰ ਨਾ ਆਉਣਾ ਕਿ ਦੇਖੋ ਉਹਨਾਂ ਨੂੰ ਹੁਣੇ ਕੁੱਟ ਕੇ ਹਟੀਆਂ ਮੈਂ ਇਹਨਾਂ ਨੂੰ ਤੇ ਫੇਰ ਓਦਾਂ ਦੇ ਓਦਾਂ ਹੀ ਆ ਉਹ ਫੇਰ ਸਾਨੂੰ ਕਿਵੇਂ ਪਿਆਰ ਦੇ ਨਾਲ ਬੁਲਾਉਂਦੇ ਪਏ ਆ ਤੇ ਮੈਂ ਐਵੇਂ ਉਹਨਾਂ ਨੂੰ ਕੁੱਟਿਆ ਫੇਰ ਮੈਂ ਸੋਚਣਾ ਵੀ ਕੋਈ ਨੀ ਜੇ ਉਹਨਾਂ ਨੂੰ ਕੁੱਟਿਆ ਤੇ ਮੈਂ ਉਹਨਾਂ ਦੇ ਫਾਇਦੇ ਲਈ ਕੁੱਟਿਆ ਕਿ ਉਹ ਮਤਲਬ ਕਿ ਆਪਣੀ ਜ਼ਿੰਦਗੀ ਜਿਹੜੀ ਆ ਸਵਾਰ ਸਕਣ ਇਸ ਕਰਕੇ ਜਿਹੜਾ ਨਾ ਉਹਨਾਂ ਜਦੋਂ ਪੈਂਦਾ ਸੀ ਪਰ ਉਹਨਾਂ ਦੇ ਫਾਇਦੇ ਨੇ
ਬਿਲਕੁਲ ਸਹੀ ਗੱਲ ਆ ਚਲੋ ਇਹ ਗੱਲ ਤਾਂ ਮੈਂ ਵੀ ਕਹਿੰਦੀ ਹਾਂ ਮੰਮੀ ਤੋਂ ਕੁੱਟ ਤਾਂ ਮੈਂ ਵੀ ਨੀ ਕਦੀ ਖਾਧੀ ਪਰ ਡੈਡੀ ਤੋਂ ਮੈਂ ਬਹੁਤ ਖਾਧੀ ਆ ਪਰ ਮੰਮੀ ਨੇ ਸਾਨੂੰ ਕਦੀ ਘਰ ਵੀ ਨੀ ਕੁੱਟਿਆ ਸੀਗਾ ਔਰ ਅਰਸ਼ ਮੱਲੀ ਦਾ ਵੀ ਮੈਸੇਜ ਆਇਆ ਮੰਮੀ ਔਰ ਕਹਿ ਰਹੇ ਨੇ ਕਿ ਆਂਟੀ ਜੀ ਨੂੰ ਮੇਰੇ ਵੱਲੋਂ ਚਰਨ ਵੰਦਨਾ ਸੋ ਪੈਰੀ ਪਾਣਾ ਕਹਿ ਰਹੇ ਨੇ ਤੇ ਲਓ ਜੀ ਧਨੀ ਵੀ ਆ ਗਿਆ ਧਨੀ ਵੀ ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਜੀ ਅਸੀਂ ਅੱਜ ਗੱਲ ਕੀਤੀ ਸੀ ਪ੍ਰੋਗਰਾਮ ਦੇ ਵਿਚ ਜਿਹੜੀਆਂ ਇੱਕ ਸੁਗਾਤਾਂ ਬੜੀਆਂ ਮਿਲਦੀਆਂ ਹੁੰਦੀਆਂ ਸੀਗੀਆਂ ਜਿਹੜੇ ਟੀਚਰ ਹੁੰਦੇ ਸੀ ਕਦੀ ਕੋਈ ਕੁਛ ਫੜਾ ਗਿਆ ਕਦੀ ਕੋਈ ਕੁਛ ਫੜਾ ਗਿਆ ਉਹ ਤੁਸੀਂ ਕੀ ਕੀ ਲਈਆਂ ਹੋਈਆਂ ਕੀ ਕੀ ਮਿਲਦਾ ਹੁੰਦਾ ਸੀਗਾ ਉਦੋਂ ਤੁਹਾਨੂੰ ਜਿਹੜੇ ਪਿੰਡ ਦੇ ਲੋਕ ਹੁੰਦੇ ਸੀ ਮੈਨੂੰ ਇੱਕ ਯਾਦ ਆ ਵੀ ਤੁਸੀਂ ਬੇਰ ਬਹੁਤ ਲੈ ਕੇ ਆਉਂਦੇ ਹੁੰਦੇ ਸੀ
ਸਾਡੇ ਮਤਲਬ ਜਿਹੜਾ ਲਾਗੇ ਘਰ ਸੀ ਨਾ ਸਕੂਲ ਦੇ ਬੰਗ ਸਾਡਾ ਹੁੰਦਾ ਉੱਥੇ ਲਾਗੇ ਨਾ ਬੇਰੀਆਂ ਦਾ ਬਾਗ ਹੁੰਦਾ ਸੀਗਾ ਤੇ ਉਹ ਜਿਹੜਾ ਘਰ ਸੀ ਨਾ ਬਹੁਤ ਚੰਗੇ ਸੀਗੇ ਉਹਨਾਂ ਨੇ ਸਾਨੂੰ ਲੱਸੀ ਵੀ ਦੇ ਕੇ ਜਾਣੀ ਲੱਸੀ ਪੀਓ ਜੀ ਵਿੱਚ ਲੂਣ ਪਾ ਕੇ ਲੱਸੀ ਬਣਾ ਕੇ ਉਹਨਾਂ ਦੇ ਅਸੀਂ ਰੋਟੀ ਦੇ ਨਾਲ ਦੁਪਹਿਰ ਨੂੰ ਖਾਣੀ ਫਿਰ ਉਹਨਾਂ ਨੇ ਬੇਰ ਸਾਨੂੰ ਦੇ ਕੇ ਜਾਣੇ ਬੇਰੀਆਂ ਲੱਗੀਆਂ ਸੀ ਅਸੀਂ ਉੱਥੇ ਜਾਣਾ ਦੇਖਣ ਉਹ ਜਿਹੜੇ ਬੇਰੀਆਂ ਵਾਲੇ ਹੁੰਦੇ ਸੀ ਨਾ ਜਿਹੜੇ ਉਹਨਾਂ ਨੇ ਸਾਨੂੰ ਕਹਿਣਾ ਤੁਸੀਂ ਜਿਹੜੇ ਬੇਰ ਲਿਜਾਣੇ ਆ ਉਹ ਅਸੀਂ ਤੋੜਨੇ ਆ ਤੇ ਤੁਸੀਂ ਏਦਾਂ ਕਰੋ ਕਿ ਤੁਸੀਂ ਜਿੰਨੇ ਖਾਣੇ ਆ ਨਾ ਉਨੇ ਟਾਈਮ ਤੇ ਤੁਸੀਂ ਖਾਈ ਚਲੋ ਤੇ ਬਹੁਤ ਸਵਾਦ ਹੁੰਦੇ ਬੇਰ ਅਸੀਂ ਬੇਰ ਦੇ ਆਪਣੇ ਸਾਰੇ ਰਿਸ਼ਤੇਦਾਰੀ ਵਿੱਚ ਵੀ ਵੰਡ ਦੇਖਦੇ ਸੀ ਬਹੁਤ ਸਵਾਦ ਹੁੰਦੇ ਸੀ ਬਹੁਤ ਵਧੀਆ
ਮੈਨੂੰ ਯਾਦ ਆ ਬੇਰ ਬਹੁਤ ਲਿਆਉਂਦੇ ਹੁੰਦੇ ਸੀ ਹਾਏ ਬੇਰ ਬੜੇ ਵਧੀਆ ਕਾਠੇ ਵੀ ਹੁੰਦੇ ਸੀ ਤੇ ਪੈਂਦੀ ਬੇਰ ਵੀ ਹੁੰਦੇ ਸੀ
ਪੈਂਦੀ ਵੀ ਹੁੰਦੇ ਸੀ ਬਹੁਤ ਵਧੀਆ ਹੁੰਦੇ ਸੀਗੇ
ਅੱਛਾ ਇੱਕ ਹੋਰ ਗੱਲ ਮੈਂ ਕਰਨੀ ਮੰਮੀ ਫਿਰ ਜਿਹੜੀਆਂ ਭੈਣ ਜੀਆਂ ਹੁੰਦੀਆਂ ਸੀ ਉਹ ਇੱਕ ਚੀਜ਼ ਲਈ ਬੜੀਆਂ ਬਦਨਾਮ ਹੁੰਦੀਆਂ ਸੀ ਵਿਚਾਰੀਆਂ ਜਿਹੜੇ ਮੇਲ ਟੀਚਰ ਹੁੰਦੇ ਸੀ ਉਹ ਹੁੰਦੇ ਸੀ ਉਹਨਾਂ ਦੀਆਂ ਫਰਲੋ ਕਰਕੇ ਬਦਨਾਮ ਪਈ ਉਹ ਫਰਲੋ ਬਹੁਤ ਮਾਰਦੇ ਹੁੰਦੇ ਸੀ ਤੇ ਜਿਹੜੀਆਂ ਭੈਣ ਜੀਆਂ ਹੁੰਦੀਆਂ ਸੀ ਉਹ ਆਪਣੇ ਕੋਟੀ ਸਵੈਟਰਾਂ ਕਰਕੇ ਬੜੀਆਂ ਮਸ਼ਹੂਰ ਹੁੰਦੀਆਂ ਸੀ ਵੀ ਕੋਟੀ ਸਵੈਟਰ ਬਹੁਤ ਬੁਣਦੀਆਂ ਹੁੰਦੀਆਂ ਸੀ ਚਲੋ ਮੈਂ ਇੰਨਾ ਕਹਿ ਸਕਦੀ ਵੀ ਹਾਂ ਬਿਲਕੁਲ ਤੁਸੀਂ ਕਦੀ ਨੀ ਬੁਣਿਆ ਸੀਗਾ ਉੱਥੇ ਪਰ ਫੇਰ ਵੀ ਇਹ ਚੀਜ਼ ਕਾਮਨ ਹੁੰਦੀ ਸੀਗੀ ਨਾ
ਹੁੰਦੀ ਸੀ ਮੈਂ ਪਹਿਲਾਂ ਜਦੋਂ ਨਾ ਮਤਲਬ ਇੱਥੇ ਹਾਇਰ ਸੈਕੰਡਰੀ ਸਕੂਲ ਸੀਗਾ ਜਹੂਰੇ ਉੱਥੇ ਮੈਂ ਜਦੋਂ ਗਈ ਆ ਨਾ ਤੇ ਉੱਥੇ ਮਤਲਬ ਕਿ ਉੱਥੇ ਪ੍ਰਿੰਸੀਪਲ ਬਹੁਤ ਚੰਗਾ ਸੀ ਬਹੁਤ ਸਾਦਾ ਬਹੁਤ ਚੰਗਾ ਹੁਸ਼ਿਆਰਪੁਰ ਤੋਂ ਦੇਖਦੇ ਸੀ ਉਹ ਇੰਨੇ ਚੰਗੇ ਸੀ ਨਾ ਬਹੁਤ ਜ਼ਿਆਦਾ ਉਹ ਤਾਂ ਨਾ ਉੱਥੇ ਕਰਦੀਆਂ ਸੀ ਜਦੋਂ ਮੈਂ ਗਏ ਤਾਂ ਉੱਥੇ ਗਈਆਂ ਸੀਗੀਆਂ ਭੈਣ ਜੀਆਂ ਨਾ ਉਹ ਕਰਦੀਆਂ ਸੀਗੀਆਂ ਉਹਨੇ ਸਾੜੀਆਂ ਵੀ ਲੈਣੀਆਂ ਉਹਨਾਂ ਨੂੰ ਮੋਤੀ ਲਾਉਣੇ ਜੇ ਨਾਗ ਲਾਉਣੇ ਏਦਾਂ ਕਰਕੇ ਨਾ ਸਾਰਾ ਕੰਮ ਕਰਦੀਆਂ ਹੁੰਦੇ ਨਾਲ ਮੈਂ ਕਹਿੰਦਾ ਵੀ ਦੱਸ ਇਹ ਕਿੱਦਾਂ ਕਰਦੀਆਂ ਭੇਜ ਉਹ ਰੋਕਦੇ ਨੇ ਜਿਹੜੇ ਪ੍ਰਿੰਸੀਪਲ ਆ ਉਹਨਾਂ ਸੋਕਰੀ ਜਦੋਂ ਨਾ ਅਸੀਂ ਓਦਾਂ ਬੈਠੀਆਂ ਹੋਣਾ ਨਾ ਅਸੀਂ ਕੁਛ ਨਹੀਂ ਕਰਦੀਆਂ ਤੇ ਪ੍ਰਿੰਸੀਪਲ ਨੇ ਆਉਣਾ ਕਹਿਣਾ ਕੀ ਗੱਲ ਆ ਤੁਸੀਂ ਵਿਹਲੀਆਂ ਬੈਠੀਆਂ ਹੈ ਨੀ ਕੋਈ ਕੰਮ ਤੁਹਾਡੇ ਕੋਲ ਉਹਨਾਂ ਦਾ ਇਹ ਕੀਤਾ ਸੀ ਕਿ ਮੈਂ ਕਿਹਾ ਉਹਨਾਂ ਨੇ ਕਹਿਣਾ ਵੀ ਮੈਂ ਠੀਕ ਆ ਮੈਨੂੰ ਤੁਹਾਡੇ ਤੇ ਬਹੁਤ ਯਕੀਨ ਹੈ ਕਿ ਤੁਸੀਂ ਬਹੁਤ ਚੰਗੀ ਤਰ੍ਹਾਂ ਪੜ੍ਹਾਈ ਕਰਵਾਉਂਦੇ ਆ ਬੱਚਿਆਂ ਨੂੰ ਠੀਕ ਆ ਤੁਹਾਡਾ ਪਰ ਕਹਿੰਦੇ ਮੈਂ ਤੁਹਾਡੇ ਫ੍ਰੀ ਪੀਰੀਅਡ ਵਿੱਚ ਮੈਂ ਤੁਹਾਨੂੰ ਨਾ ਇਹ ਨੀ ਕਰਦਾ ਕੰਪੈਲ ਵੀ ਤੁਸੀਂ ਨਾ ਕਰੋ ਕੁਛ ਵੀ ਇਹਦੇ ਠੀਕ ਆ ਤੁਹਾਡੇ ਕੋਲ ਟਾਈਮ ਘੱਟ ਹੁੰਦਾ ਤੁਸੀਂ ਇੱਥੇ ਸਾਰਾ ਦਿਨ ਲਾ ਦਿੰਦੇ ਘਰ ਜਾ ਕੇ ਤੁਹਾਡੇ ਕੋਲ ਟਾਈਮ ਸਮਾਂ ਨੀ ਹੁੰਦਾ ਤੇ ਕਹਿੰਦੇ ਮੈਂ ਇਸ ਗੱਲ ਤੋਂ ਤੁਹਾਨੂੰ ਕਦੀ ਨੀ ਰੋਕਦਾ ਤੇ ਉਹਨਾਂ ਨੇ ਆਪ ਕਹਿ ਕੇ ਮਤਲਬ ਕਹਿ ਦੇਣਾ ਮੈਂ ਕਹਿਣਾ ਹੈ ਦੇਖੋ ਸਾਰ ਕਿੰਨੇ ਵਧੀਆ ਤੁਸੀਂ ਹੈਗੇ ਆ ਬਹੁਤ ਚੰਗੇ ਉਹ ਪ੍ਰਿੰਸੀਪਲ ਹੁੰਦੇ ਸੀ ਬਹੁਤ ਵਧੀਆ ਸੀਗੇ ਉਹਨਾਂ ਕੋਲ ਅਸੀਂ ਬਹੁਤ ਕੁਛ ਸਿੱਖਿਆ
ਸਹੀ ਗੱਲ ਆ
ਮੈਨੂੰ ਜਿਹੜਾ ਫ੍ਰੀ ਪੀਰੀਅਡ ਹੁੰਦਾ ਸੀ ਨਾ, ਮੈਂ ਉਹਦੇ ਵਿੱਚ ਸਾਰਿਆਂ ਬੱਚਿਆਂ ਦੀਆਂ ਕਾਪੀਆਂ ਮੰਗਵਾ ਕੇ ਤੇ ਕਾਪੀਆਂ ਚੈੱਕ ਕਰਨੀਆਂ। ਫਿਰ ਮੇਰੀ ਆਦਤ ਹੁੰਦੀ ਸੀ ਕਿ ਮੈਂ ਕੱਲੀ ਕੱਲੀ ਗਲਤੀ ਕੱਢ ਕੇ ਉਹਦੇ ਉੱਤੇ ਗੋਲ ਚੱਕਰ ਲਾ ਕੇ ਗਲਤੀ ਨੂੰ ਠੀਕ ਕਰਕੇ ਲਿਖਣਾ। ਤੇ ਮੈਨੂੰ ਸਾਰੀਆਂ ਨੇ ਨਾ ਬਾਕੀ ਨਾਲ ਦੀ ਨੇ ਕਹਿਣਾ ਵੀ ਤੂੰ ਤਾਂ ਪਾਗਲ ਹੋ ਜਾਣਾ।
ਪਰਚੀਆਂ ਵਾਲਾ ਸਿਲਸਿਲਾ ਹੁੰਦਾ ਸੀਗਾ ਪੇਪਰਾਂ ਦੇ ਵਿਚ, ਜਦੋਂ ਪੇਪਰ ਹੁੰਦੇ ਹੁੰਦੇ ਸੀ ਤੇ ਜਿਹੜੀਆਂ ਫਿਰ ਜਿਹੜੇ ਨਹੀਂ ਪੜ੍ਹਦੇ ਹੁੰਦੇ ਸੀ ਉਹਨਾਂ ਨੂੰ ਪਰਚੀਆਂ ਵੀ ਸੁੱਟਣੀਆਂ, ਬੋਰਡ ਦੇ ਜਿਹੜੇ ਐਗਜ਼ਾਮਸ ਹੁੰਦੇ ਸੀਗੇ ਉਹ ਤੁਸੀਂ ਸਾਨੂੰ ਦੱਸੋ ਵੀ ਸਕੂਲਾਂ ਦੇ ਵਿਚ ਕਿੱਦਾਂ ਹੁੰਦੀਆਂ ਸੀਗੀਆਂ, ਉਹ ਕੀ ਚੱਲਦਾ ਹੁੰਦਾ ਸੀਗਾ।
ਹਾਂ ਉਹ ਤਾਂ ਸੁਪਨੇ ਪਰਚੀਆਂ ਦਾ ਤਾਂ ਇੰਨਾ ਜਿਆਦਾ ਚੱਲਿਆ ਨਾ ਕੰਮ, ਜਦੋਂ ਅਸੀਂ ਪੜ੍ਹਦੇ ਸੀ ਨਾ ਤੇ ਸਾਡੇ ਟਾਈਮ ਤੇ ਵੀ ਸ਼ੁਰੂ ਹੋ ਗਏ ਸੀ, ਪਰ ਉਦੋਂ ਪਰਚੀ ਤੋਂ ਬਹੁਤ ਡਰਦੇ ਹੁੰਦੇ ਸੀ ਸਾਰੇ। ਸਾਡੇ ਮਤਲਬ ਕਲਾਸ ਦੇ ਵਿਚ ਇੱਕ ਕੁੜੀ ਹੁੰਦੀ ਸੀ ਲਲਿਤਾ, ਉਹਦਾ ਮੇਰੇ ਤੋਂ ਅੱਗੇ ਹੁੰਦਾ ਸੀਗਾ ਰੋਲ ਨੰਬਰ, ਤੇ ਇੱਕ ਸਾਡੀ ਕਲਾਸ ਚ ਮੁੰਡਾ ਹੁੰਦਾ ਸੀਗਾ, ਉਹ ਦੋਨੇ ਪਰਚੀਆਂ ਚਲਾਉਂਦੇ ਹੁੰਦੇ ਸੀ। ਜਦੋਂ ਦਸਵੀਂ ਦੇ ਪੇਪਰ ਹੋਏ ਤਾਂ ਉਹ ਜਿਹੜੀ ਮੇਰੇ ਅੱਗੇ ਕੁੜੀ ਸੀਗੀ ਨਾ, ਉਹਨੇ ਮਤਲਬ ਉਹ ਪਰਚੀਆਂ ਕਰਦੀ ਸੀ, ਉਹਨੇ ਪਰਚੀ ਕੀਤੀ, ਉਹਦੇ ਨਾਲ ਉਹਨੂੰ ਚੈੱਕ ਕਰਾ ਗਿਆ, ਉਹਨੇ ਪਰਚੀ ਨਾ ਮੇਰੇ ਵੱਲ ਨੂੰ ਸੁੱਟ ਦਿੱਤੀ ਮੂਹਰੇ। ਮੈਂ ਕਿਹਾ ਵੀ ਲੈ ਵੀ ਮੈਂ ਕਰਦੀ ਪਰਚੀ ਨੇ ਮੇਰੇ, ਮੈਂ ਉਹਨੂੰ ਕਹਿੰਦਾ ਕਿ ਪਰਚੀ ਚੁੱਕ ਲਾ, ਉਹ ਚੁੱਕਿਆ। ਮੈਂ ਕਿਹਾ ਵੀ ਦੇਖ, ਉਹਨਾਂ ਦੇ ਆਉਣ ਤੋਂ ਪਹਿਲਾਂ ਪਰਚੀ ਚੁੱਕਿਆ ਜਿੰਦਰ ਇੱਥੇ, ਮੈਂ ਕਹਿੰਦੇ ਤੇ ਮੈਂ ਉੱਠ ਕੇ ਲੱਗੀ ਆ ਕਹਿਣ ਇਹ ਪਰਚੀ ਕਰਦੀ ਆ, ਉਹਨੇ ਪਰਚੀ ਚੁੱਕ ਲਈ। ਥੋੜਾ ਮੁੰਡਾ ਹੁੰਦਾ ਸੀ ਨਾ, ਉਹਨੇ ਪਰਚੀ ਦਾ ਮਤਲਬ ਜਿੱਦਾਂ ਨਹੀਂ, ਉਹਨੇ ਫਿਰ ਨਾ ਨਹੀਂ ਪਰਚੀ ਆਈ ਤਾਂ ਵਿਹਲੇ ਬੈਠੇ ਰਹਿਣਾ, ਉਹ ਫੇਲ ਹੋ ਗਏ। ਮੈਂ ਕਿਹਾ ਦੱਸ ਕੀ ਫਾਇਦਾ ਪਿਆ। ਤੇ ਜਦੋਂ ਅਸੀਂ ਹੁਣ ਪੜ੍ਹਾਉਂਦੇ ਸੀਗੇ ਉਦੋਂ ਤਾਂ ਹੁਣ ਬਹੁਤ ਪਰਚੀਆਂ ਦਾ ਚੱਲ ਪਿਆ ਸੀਗਾ, ਬਹੁਤ ਜਿਆਦਾ ਚੱਲ ਗਿਆ ਸੀ। ਜਦੋਂ ਤੇ ਮੈਂ ਇੱਧਰ ਹੁਣ ਆਈ ਅੱਠਵੀਂ ਨੌਵੀਂ ਦਸਵੀਂ ਦੇ ਵਿੱਚ, ਉਹਨਾਂ ਬੱਚਿਆਂ ਨੂੰ ਉਹਦਾ ਇੰਨਾ ਜਿਆਦਾ ਸੀ ਨਾ ਵੀ ਸਾਰੇ ਟੀਚਰ ਆਪਣੇ ਆਪਣੇ ਦਾ ਮਤਲਬ ਕਿ ਨਾ ਸਬਜੈਕਟ ਦਾ ਜਾ ਕੇ ਕਰਾਉਂਦੇ ਹੁੰਦੇ ਸੀਗੇ ਵੀ ਪਰਚੀਆਂ ਤੋਂ ਜਾ ਕੇ ਤੇ ਕਰਾਉਣਾ, ਤੇ ਬਹੁਤ ਵੈਸੇ ਗਲਤ ਲੱਗਦਾ ਹੁੰਦਾ ਸੀ। ਪਰ ਜਦੋਂ ਹੈਡਮਾਸਟਰ ਨੇ ਕਹਿਣਾ ਵੀ ਚਲੋ ਜੀ ਤੁਸੀਂ ਵੀ ਜਾਓ, ਫਿਰ ਮਤਲਬ ਜਾਣਾ ਪੈਂਦਾ ਸੀਗਾ, ਕਰਾਉਣਾ ਪੈਂਦਾ ਸੀ। ਪਰ ਸਾਨੂੰ ਗਲਤ ਲੱਗਦਾ ਹੁੰਦਾ ਕਿ ਬੱਚਿਆਂ ਦੀ ਆਪਣੀ ਲਿਆਕਤ ਤਾਂ ਕੋਈ ਨਾ ਰਹੀ, ਉਹਦਾ ਕੋਈ ਪਤਾ ਨਾ ਲੱਗਾ। ਤੇ ਵੈਸੇ ਬਹੁਤ ਚੱਲਿਆ, ਬਹੁਤ ਚੱਲਿਆ ਪਰਚੀਆਂ ਦਾ।
ਸੋ ਧਨੀ ਨੇ ਮੈਸੇਜ ਕੀਤਾ, ਕਹਿੰਦੇ ਭਈ ਆਂਟੀ ਉਹ ਧਨੀ ਵਰਗੇ ਢੀਠ ਬੱਚੇ ਹੁੰਦੇ ਹੋਣੇ ਆ ਜਿਹੜੇ ਕੁੱਟ ਖਾਂਦੇ ਸੀ। ਬਿਲਕੁਲ ਸਹੀ ਗੱਲ ਆ, ਆਹ ਗੱਲ ਤਾਂ ਤੂੰ ਬਿਲਕੁਲ ਸਹੀ ਕਹੀ। ਤੇ ਕਹਿੰਦੇ ਕਿ ਪ੍ਰਿੰਸੀਪਲ ਨੇ ਕਿਉਂ ਬੋਲਣਾ, ਕਹਿੰਦੇ ਉਹਦੀ ਵੀ ਕੋਟੀ ਨਾਲ ਨਾਲ ਹੀ ਬਣਦੀ ਸੀ।
ਬੱਚਿਆਂ ਦਾ ਸੀਗਾ ਬਹੁਤ ਪਿਆਰ ਸੀ। ਬੱਚੇ ਜਦੋਂ ਸਾਡੇ ਸਕੂਲ ਤੋਂ ਚਲੇ ਜਾਂਦੇ ਸੀ ਨਾ, ਤੁਸੀਂ ਇਹ ਦੇਖ ਲੋ ਕਿ ਜਿਹੜੇ ਬੱਚੇ ਸਾਡੇ ਕੋਲੋਂ ਦਸਵੀਂ ਕਰਕੇ ਗਏ ਨਾ, ਉਹਨਾਂ ਦੇ ਬੱਚੇ ਵੀ ਗਾਂ ਸਾਡੇ ਕੋਲ ਆਏ, ਮਤਲਬ ਕਿ ਉਹ ਬੱਚੇ ਉਹਨਾਂ ਦੇ ਬੱਚੇ ਵੀ ਸਾਡੇ ਕੋਲੋਂ ਪੜ੍ਹੇ। ਬੜਾ ਹੁੰਦਾ ਸੀ ਵੀ ਲੈ ਜੀ ਕੁੜੀ ਦਾਖਲ ਹੋਣਾ ਸੀ, ਤੇ ਉਹਦਾ ਨਾਲ ਡੈਡੀ ਆਏ ਤੇ ਪਿੱਛੇ ਖੜੇ ਹੋ ਗਏ। ਉਹਨੂੰ ਪੁੱਛਿਆ ਵੀ ਤੂੰ ਛੇਵੀਂ ਕਲਾਸ ਚ ਦਾਖਲ ਹੋਇਆ ਸੀ ਨਾ, ਤੂੰ ਦਾਖਲ ਤੇ ਨਾਲ ਹੀ ਕੋਈ ਗਿਆ? ਕਹਿੰਦੀ ਨੀ ਮੇਰੇ ਪਾਪਾ ਆਏ ਆ ਪਰ ਉਹ ਆਉਂਦੇ ਨੀ ਅੱਗੇ। ਮੈਂ ਕਿਹਾ ਕਿਉਂ? ਅਸੀਂ ਕਿਹਾ ਕਿਉਂ ਨੀ ਆਉਂਦੇ? ਕਹਿੰਦੇ ਉਹ ਨਾ ਇੱਥੋਂ ਤੁਹਾਡੇ ਕੋਲੋਂ ਪੜ੍ਹ ਕੇ ਗਏ। ਮੇਰੇ ਨਿਆਣੇ ਮੇਰੇ ਪੜ੍ਹਨ ਲੱਗ ਗਏ।
ਡੈਡੀ ਵਿਚਾਰਾ ਆਪ ਕੁੱਟ ਖਾਂਦਾ ਗਿਆ ਹੋਣਾ, ਉਹ ਹੁਣ ਕਿਹੜੇ ਮੂੰਹ ਨਾਲ ਹੁੰਦਾ?
ਵਾਪਸ ਆਉਣਾ ਦੁਬਾਰਾ, ਉਹਨੂੰ ਬੜੇ ਇੱਜ਼ਤ ਦੇ ਨਾਲ ਉਹਨੂੰ ਕਹਿਣਾ, ਤੁਸੀਂ ਕਹਿ ਕੇ ਬੁਲਾਉਣਾ, ਤੁਸੀਂ ਆ ਜਾਓ, ਤੁਸੀਂ ਬੈਠੋ ਜੀ ਏਦਾਂ। ਉਹਨਾਂ ਨੇ ਕਹਿਣਾ ਮੈਡਮ ਤੁਸੀਂ ਸਾਨੂੰ ਤੁਸੀਂ ਕਹਿ ਕੇ ਬੁਲਾਉਂਦੇ ਆ, ਹੈਂ, ਅਸੀਂ ਤੁਹਾਡੇ ਕੋਲ ਪੜ੍ਹ ਕੇ ਗਏ ਆ। ਮੈਂ ਕਿਹਾ ਉਦੋਂ ਤੁਸੀਂ ਸਾਡੇ ਵਿਦਿਆਰਥੀ ਸੀਗੇ, ਸਾਡੇ ਕੋਲ ਪੜ੍ਹਦੇ ਸੀ, ਅਸੀਂ ਚਲੋ ਤੁਹਾਨੂੰ ਕੁੱਟਿਆ ਵੀ, ਤੁਹਾਨੂੰ ਪਿਆਰ ਵੀ ਕੀਤਾ, ਪਰ ਹੁਣ ਤੁਸੀਂ ਸਾਡੇ ਮਹਿਮਾਨ ਆ, ਹੁਣ ਸਾਡੇ ਇੱਕ ਮਹਿਮਾਨ ਬਣ ਕੇ ਆਏ ਆ, ਇਸ ਕਰਕੇ ਮਹਿਮਾਨ ਜਿਹੜਾ ਉਹ ਰੱਬ ਦਾ ਰੂਪ ਹੁੰਦਾ, ਤੁਸੀਂ ਮਤਲਬ ਕਿ ਸਾਡੇ ਲਈ ਬਹੁਤ ਇੱਜ਼ਤਦਾਰ ਆ। ਤੇ ਬਹੁਤ ਪਿਆਰ ਮਤਲਬ ਕਿ ਬੱਚਿਆਂ ਨੂੰ ਕਰੀਦਾ ਸੀ, ਬਹੁਤ ਵਧੀਆ ਦਿਨ ਬੀਤੇ।
ਕੁਰਸੀਆਂ ਤੇ ਬੈਠੇ ਬੈਠੇ ਸੋ ਵੀ ਜਾਂਦੇ ਹੁੰਦੇ ਸੀ ਪ੍ਰਾਇਮਰੀ ਸਕੂਲ ਚ ਖਾਸ ਕਰਕੇ ਹੁੰਦਾ ਸੀਗਾ ਜਦੋਂ ਜਿਹੜੀ ਜਦੋਂ ਕਲਾਸ ਬਾਹਰ ਲਾ ਲੈਂਦੇ ਹੁੰਦੇ ਸੀ ਪਿੱਪਲ ਦੇ ਥੱਲੇ ਜਾਂ ਕਿਸੇ ਦਰਖਤ ਦੇ ਥੱਲੇ ਤੇ ਨਿਆਣਿਆਂ ਨੂੰ ਕਹਿਣਾ ਵੀ ਚਲੋ ਪੜੋ ਮਹਾਰਨੀ ਜਾਂ ਪੜੋ ਪਹਾੜੇ ਤੇ ਮਾਸਟਰ ਸਾਹਿਬ ਨੇ ਆਪ ਅਸੀਂ ਸੁੱਤੇ ਹੋਣਾ
ਸੋ ਜਾਣਾ ਏਦਾਂ ਵੀ ਸੀਗੇ ਠੀਕ ਹੈ
ਨਿਆਣਿਆਂ ਨੇ ਖਚਰਿਆ ਜਿਹਾ ਨੇ ਦੇਖਣਾ ਤੇ ਸ਼ਰਾਰਤਾਂ ਕਰਨ ਲੱਗ ਜਾਣੀਆਂ ਵੀ ਚੱਲ ਮਾਸਟਰ ਤਾਂ ਸੁੱਤੇ ਪਏ ਆ ਹੁਣ ਕਰੋ ਸ਼ਰਾਰਤਾਂ
ਬਿਲਕੁਲ ਬਿਲਕੁਲ
ਸਹੀ ਗੱਲ ਆ ਓਦਾਂ ਯਾਦ ਦਿਸਦਾ ਵੀ ਉਹ ਕੁਰਸੀ ਮੇਜ ਤੇ ਨਾਲ ਇੱਕ ਸਿਟੀ ਜਿਹੀ ਰੱਖੀ ਹੁੰਦੀ ਸੀ ਮਾਸਟਰ ਨੇ ਫੇਰ ਤੇ ਇਹ ਨੀ ਹੈਗਾ ਕਿ ਯਾਦ ਸਿਰਫ ਮੇਰੀ ਆ ਇਹ ਇੱਕ ਕਾਮਨ ਜਿਹੀਆਂ ਯਾਦਾਂ ਸਾਡੀਆਂ ਸਾਰਿਆਂ ਦੀਆਂ ਜੋ ਅਸੀਂ ਸਾਰੇ ਦੇਖ ਸਕਦੇ ਹਾਂ ਆਪਣੇ ਬਚਪਨ ਦੇ ਵਿੱਚ ਬਿਲਕੁਲ ਧਨੀ ਵੀ ਕਹਿ ਰਿਹਾ ਕਹਿੰਦੇ ਪਿਓ ਕਹਿੰਦਾ ਹੋਣਾ ਪਹਿਲਾਂ ਮੈਂ ਕੁੱਟ ਧਨੀ ਕਹਿ ਰਿਹਾ ਕਹਿੰਦਾ ਕਿ ਪਿਓ ਕਹਿੰਦਾ ਹੋਣਾ ਪਹਿਲਾਂ ਮੈਂ ਕੁੱਟ ਖਾਂਦਾ ਰਿਹਾ ਤੇ ਹੁਣ ਮੇਰਾ ਮੁੰਡਾ ਕੁੱਟ ਖਾਂਦਾ ਮੈਂ ਕਿਹੜਾ ਮੂੰਹ ਲੈ ਕੇ ਮੈਡਮ ਦੇ ਸਾਹਮਣੇ ਜਾਵਾਂ ਆਹੋ ਸਹੀ ਗੱਲ ਆ ਧਨੀ ਸਹੀ ਗੱਲ ਆ ਅੱਛਾ ਮੁੰਡੇ ਜਿਆਦਾ ਢੀਠ ਹੁੰਦੇ ਸੀ 80% ਮੁੰਡੇ ਜਿਹੜੇ ਹੁੰਦੇ ਸੀ ਫੇਰ ਕਹਿ ਲੋ ਵੀ ਢੀਠ ਹੀ ਹੁੰਦੇ ਸੀ ਉਹਨਾਂ ਨੂੰ ਕੋਈ ਫਰਕ ਨੀ ਪੈਂਦਾ ਹੁੰਦਾ ਸੀ ਪੈ ਜਾਣ ਨਾ ਪੈ ਜਾਣ ਕੋਈ ਜਿੰਨਾ ਮਰਜ਼ੀ ਖਪੇ ਉਹਨਾਂ ਨੂੰ ਆਪਣੀ ਓਨੀ ਫਰਕ ਪੈਂਦਾ ਸੀਗਾ ਕੁਛ ਵੀ ਤੇ
ਕੁੜੀਆਂ
ਵਿਚਾਰੀਆਂ ਸਿਰ ਸੁੱਟ ਕੇ ਲੱਗੀਆਂ ਰਹਿੰਦੀਆਂ ਸੀ
ਕੁੜੀਆਂ ਬੜੇ ਬੜੇ ਮਤਲਬ ਵਧੀਆ ਤਰੀਕੇ ਨਾਲ ਸਾਰਾ ਕੰਮ ਘਰ ਦਾ ਕਰਕੇ ਲਿਆਉਂਦੀਆਂ ਸੀ ਘਰੋਂ ਜਿਹੜੇ ਮੁੰਡੇ ਸੀ ਨਾ ਉਹ ਵਾਕਈ ਮੁੰਡੇ ਢੀਠ ਹੁੰਦੇ ਸੀ ਉਹਨਾਂ ਨੇ ਕੰਮ ਕਰਕੇ ਨੀ ਲਿਆਉਣਾ ਬਹੁਤਿਆਂ ਨੇ ਬਹੁਤ ਠੀਕ ਵੀ ਸੀਗੇ ਵਿੱਚ ਤੇ ਕਈ ਜਿਹੜੇ ਢੀਠ ਉਹਨਾਂ ਨੇ ਕੰਮ ਕਰਕੇ ਨੀ ਲਿਆਉਣਾ
ਆ ਜਿਹੜੇ ਧਨੀ ਵਰਗੇ ਹੁੰਦੇ ਸੀਗੇ
ਬਿਲਕੁਲ ਧਨੀ ਤਾਂ ਧਨੀ ਤਾਂ ਬਹੁਤ ਵਧੀਆ
ਜਿਹੜੀਆਂ ਮੈਂ ਤੁਹਾਡੀਆਂ ਗੱਲਾਂ ਦੇ ਵਿੱਚੋਂ ਮੈਨੂੰ ਜਿਹੜੀ ਇੱਕ ਜਿਹੜੀ ਧਨੀ ਦੀਆਂ ਗੱਲਾਂ ਰੌਣਕੀ ਪੂਰਾ ਸਹੀ ਗੱਲ ਆ ਅੱਛਾ ਤੁਹਾਡੀਆਂ ਇੱਕ ਜਿਹੜੀਆਂ ਗੱਲਾਂ ਮੈਂ ਸਾਰੀਆਂ ਸੁਣੀਆਂ ਕਰਤੀਆਂ ਸੀ ਸਾਰਿਆਂ ਨੇ
ਇੱਕ ਉਹਦਾ ਨਾ ਇੱਕ ਧਨੀ ਦਾ ਨਾ ਗੱਲਾਂ ਦੇ ਨਾਲ ਹਾਸਾ ਜਿਹੜਾ ਨਾ ਉਹ ਬਹੁਤ ਵਧੀਆ ਲੱਗਦਾ ਹੁੰਦਾ ਗੱਲ ਜਿਹੜਾ ਜਿਸਲੇ ਕਰਦਾ ਨਾ ਗੱਲ ਮਤਲਬ ਕਿ ਥੋੜੀ ਕਰਕੇ ਉਹਨਾਂ ਹੱਸਦਾ ਜਿਆਦਾ ਆ ਉਹ ਬਹੁਤ ਕਈ ਵਾਰ ਤੇ ਗੱਲ ਦਾ ਵਿੱਚ ਸਮਝ ਨੀ ਆਉਂਦੀ ਵੀ ਗੱਲ ਕੀ ਕੀਤੀ ਆ ਤੇ ਪਰ ਉਹ ਹਾਸਾ ਜਿਹੜਾ ਨਾ ਬਹੁਤ ਵਧੀਆ ਲੱਗਦਾ ਹੁੰਦਾ ਜਦੋਂ ਰਿਸ਼ਤੇ ਦਾ ਹੱਸਦੇ
ਹੱਸਦੇ ਨਾਲ ਹੀ ਹੱਸਣ ਲੱਗ
ਜਾਂਦਾ ਖੁਸ਼ੀ ਰਹਿਣ ਬਹੁਤ ਵਧੀਆ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਜੇ ਸਦਾ ਏਦਾਂ ਚੱਲਦੇ ਰਹੇ
ਚਲੋ ਅੱਛਾ ਮੰਮੀ ਹੁਣ ਇੱਕ ਜਿਹੜੀ ਇੱਕ ਚੀਜ਼ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਜਿਹੜੀ ਹਮੇਸ਼ਾ ਮੇਰੇ ਦਿਲ ਚ ਵੀ ਚੱਲਦੀ ਰਹਿੰਦੀ ਔਰ ਮੈਂ ਰੇਡੀਓ ਤੇ ਵੀ ਅਕਸਰ ਇਹ ਗੱਲ ਕਰਦੀ ਰਹਿੰਦੀ ਹਾਂ ਕਿਹੜੀ ਕੰਟੈਂਟਮੈਂਟ ਇੱਕ ਆਪਣੇ ਖੁਸ਼ ਰਹਿਣਾ ਆਪਣੀ ਜ਼ਿੰਦਗੀ ਦੇ ਵਿੱਚ ਇਹ ਕੰਪਲੇਂਟਸ ਨਾ ਕਰਨੀਆਂ ਹਨਾ ਜੋ ਵੀ ਹੈਗਾ ਉਹਨੂੰ ਐਕਸੈਪਟ ਕਰ ਲੈਣਾ ਹੁਕਮ ਚ ਰਹਿਣਾ ਕਾਇੰਡ ਆਫ ਇਹ ਵਾਲੀ ਜਿਹੜੀ ਚੀਜ਼ ਸੀਗੀ ਉਹ ਤੁਹਾਡੀ ਜਨਰੇਸ਼ਨ ਚ ਸਾਡੇ ਨਾਲੋਂ ਕਿਤੇ ਜ਼ਿਆਦਾ ਸੀ ਉਹ ਸਬਰ ਸੰਤੋਖ ਕੇ ਜਿੰਨੀ ਤਨਖਾਹ ਹੁੰਦੀ ਆ ਓਨੇ ਵਿੱਚ ਵੀ ਸਾਰੇ ਗੁਜ਼ਾਰੇ ਕਰ ਲੈਣੇ ਸਾਰੀਆਂ ਰਿਸ਼ਤੇਦਾਰੀਆਂ ਵੀ ਨਿਭਾਉਣੀਆਂ ਕਹਿ ਲੋ ਕੇ ਬੱਚੇ ਵੀ ਸੁੱਖ ਨਾਲ ਇੱਕ ਦੋ ਨਹੀਂ ਹੁੰਦੇ ਸੀਗੇ ਚਾਰ ਚਾਰ ਪੰਜ ਪੰਜ ਬੱਚੇ ਵੀ ਆ ਤੇ ਉਹਨਾਂ ਨੂੰ ਵੀ ਪੜਾਉਣਾ ਲਿਖਾਉਣਾ ਔਰ ਇੱਕ ਚੜ੍ਹਦੀ ਕਲਾ ਚ ਰਹਿਣਾ ਇੱਕ ਹੱਸਦੇ ਰਹਿਣਾ ਤੁਹਾਡੀਆਂ ਹੁਣ ਤੱਕ ਵੀ ਜਿੰਨੀਆਂ ਗੱਲਾਂ ਤੁਸੀਂ ਕੀਤੀਆਂ ਮੈਂ ਇੱਕ ਚੀਜ਼ ਇਹ ਨੋਟ ਕੀਤੀ ਵੀ ਹਰ ਗੱਲ ਤੇ ਵੀ ਉਹ ਵੀ ਚੰਗਾ ਸੀ ਉਹ ਵੀ ਚੰਗਾ ਸੀ ਪ੍ਰਿੰਸੀਪਲ ਵੀ ਚੰਗਾ ਸੀ ਮਾਸਟਰ ਵੀ ਚੰਗਾ ਸੀ ਨਿਆਣੇ ਵੀ ਚੰਗੇ ਸੀ ਇਹ ਹਰ ਇੱਕ ਚੀਜ਼ ਚ ਚੰਗਿਆਈ ਦੇਖਣੀ ਕਰਨੀ ਹਨਾ ਉਹ ਚੀਜ਼ ਕਿਤੇ ਨਾ ਕਿਤੇ ਸਾਡੀ ਜਿਹੜੀ ਜਨਰੇਸ਼ਨ ਆ ਉਹਦੇ ਚ ਘਟਦੀ ਜਾ ਰਹੀ ਆ ਔਰ ਜਿੰਨੇ ਤੁਸੀਂ ਸਬਰ ਦੇ ਨਾਲ ਜ਼ਿੰਦਗੀ ਜੀ ਹੋਈ ਆ ਸਹਿਜ ਵਿੱਚ ਜੀ ਹੋਈ ਆ ਅਸੀਂ ਖੱਪਣ ਲੱਗ ਗਏ ਆ
ਸਾਰਿਆਂ ਨੂੰ ਦੇਖਦੇ ਆਂ ਜਿਸ ਨਜ਼ਰ ਦੇ ਨਾਲ ਤੁਸੀਂ ਸਾਰਿਆਂ ਨੂੰ ਦੇਖਦੇ ਆਂ ਜੋ ਤੁਹਾਡੇ ਮਨ ਵਿਚ ਹੁੰਦਾ ਤੁਸੀਂ ਉਸ ਨਜ਼ਰ ਦੇ ਨਾਲ ਸਾਰਿਆਂ ਨੂੰ ਦੇਖਦੇ ਆ ਉਹ ਪਿਆਰ ਜਿਹੜਾ ਮੈਂ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਪਿਆਰ ਜਿਹੜਾ ਨਾ ਉਹ ਸਭ ਤੋਂ ਵੱਡੀ ਦੌਲਤ ਆ ਤੇ ਪਿਆਰ ਹੀ ਜਿਹੜਾ ਵੰਡਣਾ ਚਾਹੀਦਾ ਆ ਤੇ ਪਿਆਰ ਹੀ ਜਿਹੜਾ ਸਭ ਤੋਂ ਵਧੀਆ ਚੀਜ਼ ਆ ਤੇ ਮਤਲਬ ਠੀਕ ਆ ਤੇ ਕੀ ਤੁਸੀਂ ਪੁੱਛਿਆ ਸੀ ਮੈਨੂੰ
ਹੈ
ਕੀ ਪੁੱਛਿਆ ਸੀ ਹੁਣ
ਮੈਂ ਦੱਸਦੀ ਆ ਧਨੀ ਕਹਿ ਰਿਹਾ ਕਹਿੰਦੇ ਉਹ ਸਾਰੇ
ਹਾਂ ਆ ਗਿਆ ਚਲੋ ਦੇਖੋ ਆਪਣੇ ਨਾ ਜੋ ਪਰਮਾਤਮਾ ਨੇ ਦਿੱਤਾ ਆ ਨਾ ਉਹਦੇ ਵਿੱਚ ਸਾਨੂੰ ਆਪਣਾ ਨਾ ਤਸੱਲੀ ਰੱਖਣੀ ਚਾਹੀਦੀ ਪਰਮਾਤਮਾ ਸਭ ਕੁਛ ਦਿੰਦਾ ਆ ਉਹ ਜੋ ਦਿੱਤਾ ਉਹਨੇ ਨਾ ਉਹਦੇ ਚ ਸਾਡੀ ਤਨਖਾਹ ਹੁੰਦੀ ਸੀ ਸਾਨੂੰ ਤੈਨੂੰ ਪਤਾ ਵੀ ਅਸੀਂ ਆਪਣੀਆਂ ਰਿਸ਼ਤੇਦਾਰੀਆਂ ਕਿੰਨੀ ਦੂਰ ਤੱਕ ਨਿਭਾਈਆਂ ਇਹਨਾਂ ਦੀ ਦਾਦੀ ਦੇ ਰਿਸ਼ਤੇਦਾਰ ਮਾਤਾ ਦੇ ਸਾਡੇ ਇਧਰੋਂ
ਸਾਰੇ ਰਿਸ਼ਤੇਦਾਰਾਂ ਦੇ ਅਸੀਂ ਜਾਂਦੇ ਰਹੇ, ਭਾਵੇਂ ਅਸੀਂ ਨੌਕਰੀ ਵੀ ਕਰਦੇ ਸੀ, ਫਿਰ ਵੀ ਅਸੀਂ ਮਿਲਦੇ ਵਰਤਦੇ ਰਹੇ ਹਾਂ। ਫਿਰ ਅਸੀਂ ਇੱਕ ਮੇਰੇ ਪਰਮਾਤਮਾ
ਉਹੀ ਕਹਿ ਰਹੀ ਹਾਂ, ਨਹੀਂ ਨਹੀਂ ਮੇਰੀ ਗੱਲ ਸੁਣੋ, ਮੈਂ ਉਹੀ ਕਹਿ ਰਹੀ ਹਾਂ ਕਿ ਉਹ ਚੀਜ਼ਾਂ ਤੁਸੀਂ ਨਿਭਾਈਆਂ, ਪਰ ਉਹ ਅੱਜ ਦੀ ਜਿਹੜੀ ਪੀੜੀ ਹੈ ਤੁਹਾਨੂੰ ਕੀ ਲੱਗਦਾ ਜਿਹੜੀ ਅੱਜ ਦੀ ਜਨਰੇਸ਼ਨ ਆ ਉਹ ਕਿੱਥੇ ਇਹਨਾਂ ਗੱਲਾਂ ਤੋਂ ਚੁੱਕਦੀ ਪਈ ਆ ਕਿ ਉਹਨਾਂ ਦੇ ਵਿੱਚ ਉਹ ਸਬਰ ਸੰਤੋਖ ਦੀ ਜਿਹੜੀ ਕਮੀ ਹੁੰਦੀ ਜਾ ਰਹੀ ਆ, ਉਹਨਾਂ ਨੂੰ ਜਿੰਨੀ ਮਰਜ਼ੀ ਕਮਾਈ ਕਰ ਲੋ ਕਿ ਉਹ ਥੋੜੀ ਲੱਗਦੀ ਆ, ਨਹੀਂ ਇਸ ਤੋਂ ਜ਼ਿਆਦਾ ਹੋਣੀ ਚਾਹੀਦੀ ਆ।
ਮੈਂ ਹੁਣ ਉਹੀ ਤੈਨੂੰ ਕਹਿੰਦੀ ਵੀ ਹੁਣ ਪੈਸੇ ਦੀ ਦੌੜ ਲੱਗ ਗਈ ਆ, ਹੁਣ ਰਿਸ਼ਤੇ ਵੀ ਜਿਹੜੇ ਆ ਉਹ ਖਤਮ ਹੋਈ ਜਾਂਦੇ ਆ, ਹੁਣ ਤਾਂ ਦੂਰ ਦੀਆਂ ਰਿਸ਼ਤੇਦਾਰੀਆਂ ਕੀ, ਹੁਣ ਤਾਂ ਲਾਗੇ ਲਾਗੇ ਦੀਆਂ ਰਿਸ਼ਤੇਦਾਰੀਆਂ ਜਿਹੜੀਆਂ ਉਹ ਵੀ ਖਤਮ ਹੋਈ ਜਾਂਦੀਆਂ ਆ, ਭੈਣਾਂ ਭਰਾਵਾਂ ਦੇ, ਭਰਾਵਾਂ ਭਰਾਵਾਂ ਦੇ, ਚਾਚੇ ਤਾਇਆਂ ਦੇ, ਕੋਈ ਚਾਚੇ ਤਾਇਆਂ ਦੇ ਤਾਂ ਹੁਣ ਰਹਿ ਹੀ ਨੀ ਗਏ ਰਿਸ਼ਤੇ, ਕੋਈ ਮਤਲਬ ਬਹੁਤ ਦੂਰ ਦੇ ਬਣ ਗਏ। ਤੇ ਹੁਣ ਜਿਹੜੇ ਨੇ ਪੈਸੇ ਦੀ ਦੌੜ ਲੱਗ ਗਈ, ਇਹ ਸਿਰਫ ਜਿਹੜਾ ਪੈਸਾ ਹੈ ਨਾ, ਪੈਸੇ ਨੇ ਸਾਰਾ ਇਹ ਕੰਮ ਖਰਾਬ ਕੀਤਾ ਹੈ। ਉਹ ਪਿਆਰ ਦੇ ਨਾਲ ਉਹ ਪੈਸਾ ਜਿਹੜਾ ਅੱਗੇ ਆ ਗਿਆ ਆ, ਹਰ ਕੋਈ ਕਹਿੰਦਾ ਕਿ ਮੈਂ ਪੈਸਾ ਕਮਾ ਲਵਾਂ, ਹਾਲਾਂਕਿ ਪਤਾ ਵੀ ਆ ਇਹ ਪੈਸਾ ਸਾਡੇ ਨਾਲ ਨੀ ਜਾਣਾ, ਇਹ ਇੱਥੇ ਹੀ ਰਹਿ ਜਾਣਾ ਹੈ। ਤੇ ਇਹਦੇ ਮਤਲਬ ਕਿ ਇੰਨੀ ਹੈ ਨੀ,
ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਜਿੱਦਾਂ ਪ੍ਰੋਗਰਾਮ ਦੇ ਪ੍ਰੋਗਰਾਮ ਦੀ ਸ਼ੁਰੂਆਤ ਚ ਜਿੱਦਾਂ ਮੈਂ ਗੱਲ ਕੀਤੀ ਸੀ ਧਿਆਨ ਦੀ, ਕਿ ਸਾਡੀ ਅਵੇਅਰਨੈਸ, ਜਿੱਥੇ ਸਾਡਾ ਧਿਆਨ ਜਾਂਦਾ ਉਹੀ ਚੀਜ਼ ਜਿਹੜੀ ਆ ਉਹਤੇ ਐਨਰਜੀ ਲੱਗਣ ਲੱਗ ਜਾਂਦੀ ਆ ਤੇ ਉਹੀ ਚੀਜ਼ ਹੋਣ ਲੱਗ ਜਾਂਦੀ ਆ। ਸੋ ਅੱਜ ਕੱਲ ਸਾਡਾ ਜਿਹੜਾ ਆਮ ਕਾਮਨ ਜੇ ਮੈਂ ਗੱਲ ਕਰਾਂ ਤੇ ਧਿਆਨ ਜ਼ਿਆਦਾ ਪੈਸੇ ਤੇ ਲੱਗਾ ਹੋਇਆ, ਭਈ ਕਿੰਨੇ ਪੈਸੇ, ਕਿੰਨੀਆਂ ਚੀਜ਼ਾਂ, ਕਿੰਨੇ ਡਾਲਰ,
ਔਰ
ਉਹ ਧਿਆਨ ਫਿਰ ਜਦੋਂ ਤੁਹਾਡਾ ਉੱਥੇ ਜਾਂਦਾ ਤੇ ਬਾਕੀ ਚੀਜ਼ਾਂ ਤੋਂ ਧਿਆਨ ਫਿਰ ਤੁਹਾਡਾ ਆਪਣੇ ਆਪ ਉਖੜ ਜਾਂਦਾ। ਸਹੀ ਗੱਲ ਆ,
ਬਿਲਕੁਲ।
ਤੇ
ਇਹ ਤਾਂ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ, ਜੋ ਸਾਨੂੰ ਦਿੱਤਾ ਨਾ ਉਹਨੇ ਪਰਮਾਤਮਾ ਨੇ, ਉਹ ਬਹੁਤ ਆ। ਮੈਂ ਸੋਚ ਜਦੋਂ ਪਹਿਲੀ ਵਾਰ ਤੁਹਾਨੂੰ ਪਤਾ ਦੰਦ ਕਢਵਾਏ ਨਾ, ਮੈਂ ਉਹਨੂੰ ਡਾਕਟਰ ਨੂੰ ਪੁੱਛਿਆ, ਮੈਂ ਕਿਹਾ ਵੀ ਕਿੰਨੇ ਪੈਸੇ ਦੇ ਫਿਕਸ ਲਵਾਉਣਾ, ਕਹਿੰਦਾ 1,00,000 ਰੁਪਈਆ। ਮੈਂ ਉਸ ਵੇਲੇ ਪਰਮਾਤਮਾ ਦਾ ਇੰਨਾ ਸ਼ੁਕਰ ਕੀਤਾ, ਇੰਨਾ ਸ਼ੁਕਰ, ਮੈਂ ਕਿਹਾ ਸੱਚੇ ਪਾਤਸ਼ਾਹ ਤੁਸੀਂ ਸਾਨੂੰ 1,00,000 ਦੇ ਦੰਦ ਹੀ ਦਿੱਤੇ, ਤੁਸੀਂ ਸਾਨੂੰ ਅੱਖਾਂ ਕਿੰਨੀਆਂ ਦੇ ਦਿੱਤੀਆਂ, ਕੰਨ ਕਿੰਨੀਆਂ ਦੇ ਦਿੱਤੇ, ਸਾਨੂੰ ਦਿਮਾਗ ਕਿੰਨੇ ਦਿੱਤਾ, ਸਾਡਾ ਤਾਂ ਅਰਬਾਂ ਖਰਬਾਂ ਦਾ ਸਰੀਰ ਤੁਸੀਂ ਸਾਨੂੰ ਦਿੱਤਾ ਆ, ਜੇ ਅਸੀਂ ਸਮਝੀਏ ਤਾਂ ਅਸੀਂ ਇਹਦਾ ਦੇਣ ਕਦੋਂ ਦੇ ਸਕਦੇ ਹਾਂ। ਉਹ ਅਰਬਾਂ ਖਰਬਾਂ ਜਿਹੜਾ ਸਾਨੂੰ ਭੁੱਲ ਜਾਂਦਾ ਤੇ ਅਸੀਂ ਦਾਤੇ ਨੂੰ ਕਹਿਣ ਲੈ ਇਹਨੇ ਸਾਨੂੰ ਕੀ ਦਿੱਤਾ, ਸਾਡੇ ਕੋਲ ਕਿਹੜਾ ਇੰਨੀ ਹੈਗਾ, ਸਾਡੇ ਕੋਲ ਕਿਹੜਾ ਕਾਰ ਹੈ, ਸਾਡੇ ਕੋਲ ਕਿਹੜਾ ਇੱਦਾਂ। ਪਰ ਜੋ ਉਹ ਜਿਹੜੀ ਜੇ ਸਾਨੂੰ ਜੋ ਸਾਨੂੰ ਪਰਮਾਤਮਾ ਨੇ ਦਿੱਤਾ ਹੈ ਨਾ, ਉਹਦੇ ਵਿੱਚ ਸਾਨੂੰ ਤਸੱਲੀ ਹੋਣੀ ਚਾਹੀਦੀ, ਪਰਮਾਤਮਾ ਨੇ ਸਾਨੂੰ ਬਹੁਤ ਕੁਛ ਦਿੱਤਾ, ਅਸੀਂ ਕਰਦੇ ਰਹੇ, ਸਾਡੇ ਤੋਂ ਦੋਨਾਂ ਦੀ ਤਨਖਾਹ ਹੁੰਦੀ ਸੀ, ਬੱਚੇ ਵੀ ਪਾਲੇ, ਪਰ ਅਸੀਂ ਏਦਾਂ ਕਹੀਏ ਜਿਹੜੇ ਪੈਸੇ, ਇੱਕ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਤੇਰੇ ਡੈਡੀ ਦੇ ਵਿੱਚ ਕੋਈ ਨਾ ਐਬ ਨਹੀਂ ਸੀ, ਕੋਈ ਸ਼ਰਾਬ ਸ਼ਰੂਬ ਪੀਣ ਦਾ ਮਤ ਏਦਾਂ ਦਾ ਹੈ ਨਹੀਂ ਸੀ, ਤੇ ਅਸੀਂ ਜਿਹੜੇ ਪੈਸੇ ਹੁੰਦੇ ਸੀ ਜਿਹੜੇ ਖਰਚ ਕੇ ਬਾਕੀ ਜੋ ਜਮਾਂ ਕਰਕੇ, ਉਹ ਜਦੋਂ ਪੈਸੇ ਜਮਾਂ ਹੋ ਜਾਣੇ ਉਹਨੇ ਕਟੋਰੀ ਸਿਖਾਣਾ, ਹੁਣ ਆਹ ਚੀਜ਼ ਲੈ ਲਓ, ਬੜੇ ਤਸੱਲੀ ਹੁੰਦੀ ਸੀ, ਮਨ ਨੂੰ ਖੁਸ਼ੀ ਵੀ ਬਹੁਤ ਹੁੰਦੀ ਸੀ ਉਹ ਚੀਜ਼ ਲੈਣ ਦੀ, ਤਾਂ ਬਹੁਤ ਖੁਸ਼ੀ ਹੁੰਦੀ ਅਸੀਂ ਵੀ ਆਹ ਚੀਜ਼ ਬਣਾ ਲਈ ਆ, ਉਹਨੂੰ ਫਿਰ ਵਰਤ ਕੇ ਵੀ ਬੜੀ ਖੁਸ਼ੀ ਹੁੰਦੀ ਸੀਗੀ। ਤੇ ਇਹ ਤਾਂ ਨਾ ਸਿਰਫ ਹੁਣ ਪੈਸੇ ਦੀ ਦੌੜ ਹੀ ਆ, ਜਿਹੜੀ ਪੈਸੇ ਦੌੜ ਨੇ ਸਾਰਾ ਕੁਛ ਖਰਾਬ ਕਰ ਦਿੱਤਾ, ਸਹੀ ਪਰਮਾਤਮਾ
ਸਾਰਾ ਕੁਛ ਖਰਾਬ ਕਰ ਦਿੱਤਾ। ਔਰ ਇੱਕ ਜਨਰਲ ਜੋ ਮੈਂ ਆਪਣੇ ਆਲੇ ਦੁਆਲੇ ਦੇਖਦੀ ਆ, ਖਾਸ ਕਰਕੇ ਸੀ ਪਤਾ ਨੀ ਹੁਣ ਪੰਜਾਬ ਦਾ ਤਾਂ ਪਤਾ ਨੀ, ਪਰ ਇੱਥੇ ਮੈਂ ਜਿੰਨਾ ਵੀ ਦੇਖਦੀ ਆ ਨਾ, ਇੱਕ ਕੜਵਾਹਟ ਜਿਹੀ ਰਿਸ਼ਤਿਆਂ ਦੇ ਵਿੱਚ ਆ ਗਈ ਆ। ਉਹ ਚਲੋ ਬਾਕੀ ਰਿਸ਼ਤੇ ਜਿਹੜੇ ਤਾਂ ਉਹ ਹੈਗੇ ਹੀ ਹੈਗੇ ਆ, ਇੱਕ ਹਸਬੈਂਡ ਵਾਈਫ ਦਾ ਜਿਹੜਾ ਰਿਸ਼ਤਾ ਨਾ, ਉਹਦੇ ਚ ਵੀ ਬੜੀ ਇੱਕ ਤਲਖੀ ਜਿਹੀ, ਇੱਕ ਸ਼ਿਕਾਇਤਾਂ ਹੋ ਗਈਆਂ ਜਾਂ ਇੱਕ ਰੁੱਖਾਪਣ ਆ ਗਿਆ ਹੋਇਆ ਆ। ਹੁਣ ਜਿੱਦਾਂ ਮੈਂ ਤੁਹਾਨੂੰ ਤੇ ਡੈਡੀ ਨੂੰ ਦੇਖਾਂ, ਜਾਂ ਮੈਂ ਈਵਨ ਆਪਣੇ ਨਾਨੀ ਨਾਨਾ ਜੀ ਨੂੰ ਦੇਖਾਂ, ਜਾਂ ਹੋਰ ਰਿਸ਼ਤੇ ਜਿਹੜੇ ਮੈਂ ਆਪਣੀ ਜ਼ਿੰਦਗੀ ਚ ਦੇਖੇ ਆ, ਉਹ ਬੜੇ ਤਸੱਲੀ ਵਾਲੇ ਔਰ ਬੜੇ ਪਿਆਰ ਵਾਲੇ ਸੀ, ਬੜੇ ਕੰਟੈਂਟਮੈਂਟ ਵਾਲੇ ਸੀ। ਜ਼ਿੰਦਗੀ ਚ ਦੋ ਜਣਿਆਂ ਨੇ ਆਪਣਾ ਸਾਥ ਨਿਭਾਇਆ, ਔਰ ਮੈਨੂੰ ਲੱਗਦਾ ਸੀ ਮਰਨ ਵੇਲੇ ਵੀ ਇਹ ਹੁੰਦਾ ਹੋਣਾ ਵੀ ਵਾਹ ਸਵਾਦ ਆ ਗਿਆ ਜ਼ਿੰਦਗੀ ਜੀਣ ਦਾ ਤੇਰੇ ਨਾਲ, ਜੋ ਮੈਨੂੰ ਲੱਗਦਾ ਆ। ਔਰ ਜਿੱਦਾਂ ਮੈਂ ਤੁਹਾਨੂੰ ਤੇ ਡੈਡੀ ਨੂੰ ਵੀ ਜ਼ਿੰਦਗੀ ਜੀਂਦਿਆਂ ਨੂੰ ਦੇਖਿਆ ਹੋਇਆ, ਭਈ ਚਲੋ ਜਦੋਂ ਇੱਕ ਬੰਦੇ ਨੇ ਜਾਣਾ ਵੀ ਤੇ ਦੂਸਰਾ ਇਹ ਕਹੂਗਾ ਭਈ ਮਜ਼ਾ ਆ ਗਿਆ ਤੇਰੇ ਨਾਲ ਜ਼ਿੰਦਗੀ ਜੀਣ ਦਾ। ਪਰ ਅੱਜ ਕੱਲ ਜੋ ਹਾਲਾਤ ਬਣੇ ਹੋਏ ਆ, ਇਹਨਾਂ ਤੇ ਮੈਨੂੰ ਲੱਗਦਾ ਮੈਂ ਆਉਣ ਵਾਲੇ ਕਿਸੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਗੱਲਬਾਤ ਕਰੂੰਗੀ ਵੀ ਇਹ ਤਲਖੀ ਜਿਹੜੀ, ਖਾਸ ਕਰਕੇ ਕਿਉਂਕਿ ਇੱਥੇ ਹੋਰ ਰਿਸ਼ਤੇ ਤਾਂ ਹੈ ਨਹੀਂ, ਹਸਬੈਂਡ ਵਾਈਫ ਦਾ ਹੀ ਰਿਸ਼ਤਾ ਆ, ਪਰ ਉਹਨਾਂ ਦੇ ਵਿੱਚ ਵੀ ਇੱਕ ਦੂਜੇ ਤੋਂ ਐਕਸਪੈਕਟੇਸ਼ਨਸ ਜ਼ਿਆਦਾ ਹੋ ਗਈਆਂ ਆ, ਪਰ ਕਿਤੇ ਨਾ ਕੁਛ ਕੜਵਾਹਟ ਜਿਹੀ ਆਈ ਜਾਂਦੀ ਪਈ ਆ, ਜੇ ਮੈਂ ਆਲਾ ਦੁਆਲਾ ਦੇਖਾਂ ਤਾਂ
ਕੜਵਾਹਟ। ਸਾਨੂੰ ਪੈਸੇ ਨਾਲ ਪਿਆਰ ਹੋ ਗਿਆ, ਅਸੀਂ ਪੈਸਾ ਜ਼ਿਆਦਾ ਕਮਾਉਣਾ ਚਾਹੁੰਦੇ ਹਾਂ, ਉਹਦੇ ਲਈ ਅਸੀਂ ਕੰਮ ਜ਼ਿਆਦਾ ਕਰਦੇ ਹਾਂ, ਸਰੀਰ ਨੂੰ ਤੋੜਦੇ ਹਾਂ ਕਰਦੇ ਹਾਂ, ਫਿਰ ਜਦੋਂ ਸਾਡਾ ਸਰੀਰ ਥੱਕ ਜਾਂਦਾ ਟੁੱਟ ਜਾਂਦਾ ਨਾ, ਫਿਰ ਸਾਡੇ ਚੋਂ ਪਰਵਾਹਟ ਆ ਜਾਂਦੀ ਸੀ, ਕਿਸੇ ਨਾਲ ਪਿਆਰ ਨਾਲ ਬੋਲ ਕੇ ਵੀ ਖੁਸ਼ ਨਹੀਂ, ਕਹਿੰਦੇ ਹੁਣ ਨਹੀਂ ਬੋਲਣਾ ਹੀ, ਬਸ ਉਹ ਜਿਹੜਾ ਨਾ ਉਹ ਜਿਹੜੀ ਥਕਾਵਟ ਆ ਜਿਹੜੀ ਉਹ ਸਾਰੀ ਉਹ ਪਰਵਾਹਟ ਵਿੱਚ ਬਦਲ ਜਾਂਦੀ।
ਪਰ ਮੈਂ ਇੱਕ ਗੱਲ ਇੱਥੇ ਇਹ ਕਰੂੰਗੀ ਕਿ ਜੇ ਮੈਂ ਮੰਨਦੀ ਆ, ਪਰ ਜੇ ਮੈਂ ਤੁਹਾਡੀ ਜ਼ਿੰਦਗੀ ਦੇਖਾਂ ਕਿ ਤੁਸੀਂ ਆਪਣੀ ਜ਼ਿੰਦਗੀ ਕਿੰਨੀ ਮਿਹਨਤ ਕੀਤੀ ਹੋਈ ਆ, ਸਵੇਰੇ ਤੁਸੀਂ ਉਹੀ 3:30-4 ਵਜੇ ਤੋਂ ਉੱਠ ਕੇ, ਮੱਝ ਵੀ ਹੁੰਦੀ ਸੀ ਉਹਦਾ ਵੀ ਤੁਸੀਂ ਉਹ ਵੀ ਦੇਖਣਾ, ਧਾਰਾਂ ਵੀ ਕੱਢਣੀਆਂ, ਪੱਠੇ ਵੀ ਪਾਉਣੇ, ਫਿਰ ਤੁਸੀਂ ਗੁਰਦੁਆਰੇ ਵੀ ਜਾਣਾ, ਨਿਤਨੇਮ ਵੀ ਕਰਨਾ, ਔਰ ਫਿਰ ਸਕੂਲ ਵੀ ਜਾਣਾ, ਔਰ ਉਸ ਤੋਂ ਬਾਅਦ ਆ ਕੇ ਵੀ ਕੰਮ ਕਾਰ ਕਰਨੇ, ਤੁਸੀਂ ਕਿੱਦਾਂ ਨਹੀਂ ਥੱਕਦੇ ਹੁੰਦੇ ਸੀਗੇ? ਤੁਸੀਂ ਫਿਰ ਵੀ ਆਰਾਮ ਨਾਲ ਜੇ ਕੰਮ ਕਾਰ ਕਰਦੇ ਹੁੰਦੇ ਸੀ, ਕਦੀ ਮੈਂ ਦੌੜਦੇ ਨੀ ਦੇਖਿਆ ਤੁਹਾਨੂੰ, ਜਾਂ ਗੁੱਸੇ ਚ ਨੀ ਦੇਖਿਆ?
ਮਨ ਦੀ ਖੁਸ਼ੀ ਹੁੰਦੀ ਸੀਗੀ, 3:30 ਵਜੇ ਉੱਠ ਕੇ, 3:30 ਵਜੇ ਉੱਠ ਕੇ ਲੱਸੀ ਪਾਉਣੀ, ਪਹਿਲਾਂ ਲੱਸੀ ਪਾ ਦੇਣੀ, ਲੱਸੀ ਪਾ ਕੇ ਫਿਰ ਉੱਤੇ ਗੋਹਾ ਵੀ ਆਪ ਚੁੱਕਦੇ ਹੁੰਦੇ ਸੀ, ਗੋਹਾ ਹਟਾਉਣਾ, ਗੋਹਾ ਚੁੱਕ ਕੇ ਟੋਕਰੇ ਚ ਪਾਉਣਾ, ਫਿਰ ਮੱਝ ਦੀ ਧਾਰ ਕੱਢਣੀ, ਮੱਝ ਧਾਰ ਕੱਢ ਕੇ ਫਿਰ ਉਹਨੂੰ ਪੱਠੇ ਪਾਉਣੇ, ਮੱਝ ਨੂੰ ਪੱਠੇ ਪਾ ਕੇ ਇਹ ਸਾਰਾ ਕਰਕੇ ਤਾਂ ਫਿਰ ਮਤਲਬ ਕਿ ਆਪਣਾ ਇਸ਼ਨਾਨ ਕਰਨਾ, ਫਿਰ ਮੱਖਣ ਵੈਗਣਾ ਮਾਤਾ ਜੀ ਨੂੰ ਕੱਢ ਲੈਣ ਦੇ ਉੱਠ ਕੇ, ਤੇ ਇਸ਼ਨਾਨ ਕਰਕੇ ਫਿਰ ਅਸੀਂ ਪਾਠ ਕਰਨਾ, ਪਾਠ ਕਰਕੇ ਫਿਰ ਇੱਧਰ ਆਪਣੇ ਰਸੋਈ ਦੇ ਵਿੱਚ ਆਪਣੇ ਕੰਮਾਂ ਨੂੰ ਲੱਗਣਾ, ਤੇ ਸਭ ਬੜੀ ਤਸੱਲੀ ਦੇ ਨਾਲ ਖੁਸ਼ੀ ਦੇ ਨਾਲ ਕਰੀਦਾ ਸੀ ਵੀ ਹਾਂ ਆਟਾ ਕਰ ਲਓ, ਜਾਂ ਫਿਰ ਦੁਪਹਿਰ ਉਹ ਰੋਟੀਆਂ ਤੁਹਾਨੂੰ ਪਤਾ ਹੀ 9 ਜੀ ਹੁੰਦੇ ਸੀਗੇ, ਸਾਰਿਆਂ ਦੇ ਰੋਟੀਆਂ ਬਣਾਉਣੀਆਂ, ਬੱਚਿਆਂ ਲਈ ਭਾਂਡੇ ਲਈ ਦੁਪਹਿਰ ਲਈ ਵੀ ਬਣਾ ਕੇ ਰੱਖ ਕੇ ਜਾਣੀਆਂ, ਵੀ ਇਹਨਾਂ ਨੇ ਪਹਿਲਾਂ ਆ ਜਾਣਾ, ਆ ਕੇ ਭੁੱਖ ਲੱਗੀ ਹੋਊਗੀ ਜਾ ਕੇ ਖਾ ਲੈਣਗੇ, ਤੇ ਮਤਲਬ ਇੰਨਾ ਨੀ ਸੀ ਹੁੰਦਾ ਵੀ ਨਹੀਂ ਡਿਆ ਨੀ ਕਰਨਾ ਏਦਾਂ ਫਟਾਫਟ ਚਲੋ, ਏਦਾਂ ਨੀ ਸੀ, ਬੜੀ ਤਸੱਲੀ ਦੇ ਨਾਲ ਮਨ ਵਿਚ ਨਾ ਮਤਲਬ ਕਿ ਥਕਾ ਸੀਗਾ ਤੇ ਪਿਆਰ ਸੀ ਸਾਰਿਆਂ ਦੇ ਨਾਲ, ਤੇ
ਬਿਲਕੁਲ
ਪੜਦਾਦੀ
ਜਾਣਾ,
ਤੂੰ ਬਹੁਤ ਮੇਰਾ ਤੇਰੇ ਤੇ ਤੇਰਾ ਨਾ ਬਹੁਤ ਤੂੰ ਕਰਦੀ ਆ ਤੇ ਬਹੁਤ ਬੋਝ ਆ, ਮੈਂ ਕਿਹਾ ਕਿਉਂ ਮਤੀ ਮਾਂ ਜੀ ਬੋਝ ਖਾਦਾ, ਤੁਸੀਂ ਸਾਰੇ ਤੇ ਸਾਡੇ ਸਿਰ ਤੇ ਤੁਹਾਡੇ ਨਾਲ ਅਸੀਂ ਬੈਠੇ ਆ, ਤੇ ਬਹੁਤ ਹੁੰਦਾ ਸੀਗਾ, ਬਸ ਉਹ ਪਿਆਰ ਹੀ ਸੀਗਾ, ਸੁਖਰੀ
ਬਿਲਕੁਲ, ਬਜ਼ੁਰਗਾਂ ਲਈ ਵੀ ਇੱਜ਼ਤ ਹੁੰਦੀ ਸੀ ਬਿਲਕੁਲ, ਔਰ ਬੱਚਿਆਂ ਲਈ ਵੀ ਸਮਾਂ ਹੁੰਦਾ ਸੀਗਾ ਕਿ ਤੁਸੀਂ ਬੱਚਿਆਂ ਨਾਲ ਵੀ ਸਮਾਂ ਕਰਨਾ, ਮੁੜ ਕੇ ਖੇਤਾਂ ਦੇ ਵਿੱਚ ਜਾਣਾ, ਉੱਥੇ ਵੀ ਹੱਥੀ ਕੰਮ ਕਰ ਲੈਣੇ, ਔਰ ਇਸ ਤੋਂ ਇਲਾਵਾ ਇਹ ਹੁੰਦਾ ਸੀ ਵੀ ਚਲੋ ਕਿਤੇ ਯਾਤਰਾ ਤੇ ਵੀ ਚਲੇ ਗਏ, ਕਦੀ ਗੁਰਦੁਆਰੇ ਕਿਤੇ ਦੇਖਣ ਚਲੇ ਗਏ, ਕਦੀ ਮਨੀਕਰਨ
ਸਾਹਿਬ,
ਜ਼ਿੰਦਗੀ ਚ ਮੈਨੂੰ ਲੱਗਦਾ ਉਦੋਂ ਜਿੰਨਾ ਕੰਮ ਤੁਸੀਂ ਕਰਦੇ ਸੀ ਉਹਦੇ ਮੁਕਾਬਲੇ ਚ ਅਸੀਂ ਕੁਛ ਵੀ ਕੰਮ ਨੀ ਕਰਦੇ, ਪਰ ਫੇਰ ਵੀ ਅਸੀਂ ਖਪਦੇ ਜ਼ਿਆਦਾ ਆ, ਆਊਟਪੁੱਟ ਜਿੰਨਾ ਕੰਟੈਂਟਮੈਂਟ ਨਾਲ ਜ਼ਿੰਦਗੀ ਤੁਸੀਂ ਜੀ ਆਪਣੀ ਬਤੀਤ ਕੀਤੀ ਆ, ਇੱਕ ਸਹਿਜ ਦੇ ਵਿੱਚ ਰਹਿ ਕੇ ਕੀਤੀ ਆ, ਉਹ ਮੈਨੂੰ ਅੱਜ ਕੱਲ ਕਿਤੇ ਨਹੀਂ ਦਿਸਦੀ ਆਪਣੇ ਆਲੇ
ਦੁਆਲੇ, ਜਿਹੜੀ ਛੁੱਟੀਆਂ ਦੇ ਉਹਨਾਂ ਚ ਕੋਟੀਆਂ ਸਵੈਟਰ ਘਰ ਬੁਣ ਬੁਣ ਕੇ, ਉਹ ਤੁਹਾਨੂੰ ਸਾਰਿਆਂ ਨੂੰ ਕੋਟੀਆਂ ਸਵੈਟਰ, ਤੁਹਾਡੇ ਕੱਪੜੇ ਆਪਣੇ ਦੇ ਕੱਪੜੇ ਆਪ ਮੈਂ ਸੀਂਦੀ ਸੀ, ਆਪਣੇ ਦਾਜ ਦੇ ਵਰੀ ਦੇ ਵੀ ਆਪ ਹੀ ਸੀਤੇ ਸੀ ਕੱਪੜੇ, ਆਪ ਸੀਂਦੀ ਜਿਹੜੇ ਤੁਹਾਡੇ ਕੱਪੜੇ ਉਹ ਵੀ ਮੈਂ ਆਪ ਸੀਂਦੀ ਹੁੰਦੀ ਸੀਗੀ, ਕੋਟੀਆਂ ਸਵੈਟਰ ਵੀ ਤੁਹਾਨੂੰ ਸਾਰਿਆਂ ਨੂੰ ਬੁਣ ਬੁਣ ਕੇ ਮੈਂ ਕਰਾਫਟਾਂ ਬੁਣ ਬੁਣ ਉਹ ਤੁਹਾਨੂੰ ਬਿਲਡਿੰਗ ਦੇ ਵੀ, ਕਦੇ ਕਦੇ ਵੀ ਥਕਾਵਟ ਨਹੀਂ ਸੀ ਮਹਿਸੂਸ ਕੀਤੀ ਜਾਂ ਕਾਹਲ ਨਹੀਂ ਸੀ ਕੀਤੀ ਕਿ ਹਾਏ ਮੈਂ ਨੀ ਆ ਕਰਨਾ, ਬਸ ਬਹੁਤ ਵਧੀਆ ਸੀ ਆਪਣੇ ਮਨ ਨੂੰ ਤਸੱਲੀ ਨਾਲ ਲਾ ਰੱਖੀ ਦੱਸਿਆ ਕਿ ਛੁੱਟੀ ਦੇ ਵਿੱਚ ਆਹ ਕੰਮ ਕਰ ਲਓ, ਤੇ ਬਹੁਤ ਵਧੀਆ ਹੁੰਦਾ ਸੀ, ਬਹੁਤ ਵਧੀਆ ਦਿਨ ਬੀਤੇ,
ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਅਸੀਂ ਪਿੱਛੇ ਹੁੰਦੇ ਜਾ ਰਹੇ ਹਾਂ, ਇਹੀ ਕਦਰਾਂ ਕੀਮਤਾਂ ਦੀ ਗੱਲ ਮੈਂ ਹਮੇਸ਼ਾ ਕਰਦੀ ਹੁੰਦੀ ਆ, ਇਹੀ ਕਦਰਾਂ ਕੀਮਤਾਂ ਦੀ ਜ਼ਰੂਰਤ ਇਸੇ ਕਰਕੇ ਹੁੰਦੀ ਆ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਸਕੀਏ, ਖਪੀਏ ਨਾ, ਖੁਸ਼ੀ ਦੇ ਨਾਲ ਜ਼ਿੰਦਗੀ ਬਤੀਤ ਕਰੀਏ, ਕਿਉਂਕਿ ਇੱਕ ਖੁਸ਼ੀ ਆ ਜਿਹਦੇ ਪਿੱਛੇ ਅਸੀਂ ਭੱਜੇ ਫਿਰਦੇ ਆ ਸਾਰੀ ਉਮਰ, ਹਰ ਕੰਮ ਅਸੀਂ ਖੁਸ਼ ਹੋਣ ਲਈ, ਪੀਸ ਦੇ ਲਈ, ਸ਼ਾਂਤੀ ਦੇ ਲਈ ਕਰਦੇ ਆ, ਸੋ ਆਪਣੇ ਆਪ ਨੂੰ ਹਮੇਸ਼ਾ ਰਿਮਾਇੰਡ ਕਰਾਉਂਦੇ ਰਹਿਣਾ ਚਾਹੀਦਾ ਕਿ ਜੇ ਮੈਂ ਇਹ ਕਰ ਰਿਹਾ ਜਾਂ ਕਰ ਰਹੀ ਹਾਂ ਤੇ ਕਿਉਂ ਕਰ ਰਹੀ ਹਾਂ, ਕੀ ਮੈਂ ਇਹ ਕਰਦਾ ਹੋਇਆ ਖੁਸ਼ ਆ ਕਿ ਨਹੀਂ ਖੁਸ਼, ਜਾਂ ਆਪਣੀਆਂ ਆਪਣੀਆਂ ਖੁਸ਼ੀਆਂ ਦੇ ਅੱਗੇ ਸਾਨੂੰ ਆਪ ਹੀ ਕੌਮੇ ਤੇ ਡੰਡੀਆਂ ਲਾਉਣੇ ਪੈਣੇ ਆ, ਤੇ ਨਹੀਂ ਤਾਂ ਫਿਰ ਇੱਕ ਦੌੜੀ ਚਲੀਏ, ਸੋ ਚਲੋ ਮੈਂ ਮੈਸੇਜਸ ਆਏ ਹੋਏ ਆ ਮੰਮੀ ਉਹ ਵੀ ਲੈ ਲਵਾਂ ਕੁਛ,
ਤੇ
ਕਹਿੰਦੇ
ਰਾਜੀ ਖੁਸ਼ੀ ਰਹੋ ਸਾਰੇ, ਏਦਾਂ ਹੀ ਲੈ
ਮੈਸੇਜ ਸੁਣਦੇ ਜਾਓ,
ਅੱਛਾ ਅੱਛਾ ਮੈਸੇਜ ਮੈਂ ਉਹ ਸੁਣਦੀ ਆ, ਮੈਂ ਸਾਰਾ ਪੂਰਾ ਪ੍ਰੋਗਰਾਮ ਤੁਹਾਡਾ ਜਦੋਂ ਖਤਮ ਹੁੰਦਾ ਨਾ ਉਦੋਂ ਤੱਕ ਮੈਂ ਸੁਣਦੀ ਰਹਿੰਦੀ ਹੁੰਦੀ ਚੁੱਪ ਕਰਕੇ
ਜੀ। ਅੱਛਾ ਅਰਸ਼ ਨੇ ਮੈਸੇਜ ਕੀਤਾ, ਕਹਿੰਦੇ ਦੀਦੀ ਆਂਟੀ ਜੀ ਨੂੰ ਪੁੱਛਿਓ ਕਿ ਉਹ ਮਾਸਟਰ ਵੀ ਹੁੰਦੇ ਨੇ ਜਿਹੜੇ ਕਹਿੰਦੇ ਹੁੰਦੇ ਸੀ ਕਿ ਸਾਡੇ ਕੋਲ ਘਰ ਟਿਊਸ਼ਨ ਪੜ੍ਹਨ ਭੇਜਿਓ ਮੁੰਡੇ ਨੂੰ, ਆਹੋ ਏਦਾਂ ਦੇ ਵੀ ਹੋਣ ਲੱਗ ਗਏ ਸੀਗੇ ਬਾਅਦ ਵਿੱਚ,
ਬਹੁਤ ਰਿਵਾਜ ਚੱਲ ਪਿਆ ਹੁਣ ਤਾਂ, ਹੁਣ ਤਾਂ ਸਕੂਲਾਂ ਦਾ ਟਿਊਸ਼ਨਾਂ ਦਾ ਜ਼ਿਆਦਾ ਕੰਮ ਆ, ਜ਼ਿਆਦਾ ਟਿਊਸ਼ਨ ਦਾ ਕੰਮ ਹੋ ਗਿਆ,
ਹੋ ਗਿਆ ਸੀ ਜਦੋਂ ਤੱਕ ਅਸੀਂ ਹਾਈ ਸਕੂਲ ਚ ਗਏ ਸੀ ਉਦੋਂ ਤੱਕ ਵੀ ਟਿਊਸ਼ਨਾਂ ਦਾ ਕੰਮ ਹੋ ਗਿਆ ਸੀ, ਬਿਲਕੁਲ ਅਰਸ਼ ਸਹੀ ਗੱਲ ਆ, ਉਹੀ ਮਾਸਟਰ ਜਿਨ੍ਹਾਂ ਦੇ ਕੋਲ ਟਿਊਸ਼ਨਾਂ ਦੇ ਕੋਲ ਜਾ ਕੇ ਟਿਊਸ਼ਨ ਪੜ੍ਹਦੇ ਹੁੰਦੇ ਸੀ, ਸਹੀ ਗੱਲ ਆ, ਤੇ ਰਮਨਦੀਪ ਅਟਵਾਲ ਹੋਣਾ ਦਾ ਮੈਸੇਜ ਆਯਾ ਕਹਿੰਦੇ ਹਾਂ ਕਹਿੰਦੇ ਸਤਿ ਸ਼੍ਰੀ ਅਕਾਲ ਆਂਟੀ ਜੀ ਵਿਚ ਸਕੂਲ ਆਰ ਯੂ ਟੀਚਿੰਗ ਟਾਂਡਾ ਤੇ ਦਸੂਆ ਕਹਿੰਦੇ ਤੁਸੀਂ ਟਾਂਡੇ ਦਸੂਏ ਦੇ ਕਿਹੜੇ ਸਕੂਲਾਂ ਚ ਪੜਾਇਆ ਹੋਇਆ?
ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਦੇਖੋ ਜੀ ਪਹਿਲਾਂ ਤਾਂ ਮੈਂ ਇਧਰ ਨਵਾਂ ਸ਼ਹਿਰ ਦੇ ਕੋਲ ਸੀ, ਸਿੰਗਲੀ ਉੱਥੇ ਸੀ, ਫਿਰ ਮੈਂ ਦੇਵੀਦਾਸ ਗਈ, ਉਸ ਤੋਂ ਬਾਅਦ ਮੈਂ ਹਰ ਸੈਕੰਡਰੀ ਸਕੂਲ ਜਹੂਰਾ ਸੀ ਉੱਥੇ ਗਈ, ਉਸ ਤੋਂ ਬਾਅਦ ਫਿਰ ਮੈਂ ਇੱਥੇ ਖੋਣ ਕਲਾਂ ਸਕੂਲ ਆ ਉੱਥੇ, ਫਿਰ ਮੈਂ ਬਾਕੀ ਸਾਰਾ ਟਾਈਮ ਜਿਹੜਾ 21-22 ਸਾਲ ਜਿਹੜੇ ਨਾ ਉੱਥੇ ਹੀ ਖੋਣ ਕਲਾਂ ਵਿਚ ਹੀ ਲਾਏ, ਤਾਂ ਉੱਥੇ ਬਹੁਤ ਵਧੀਆ ਬੱਚਿਆਂ ਨੂੰ ਤੁਹਾਨੂੰ ਦੱਸਿਆ ਵੀ ਪੜਾਇਆ ਵੀ, ਤੇ ਮੈਂ ਤਾਂ ਹੁਣ ਵੀ ਆਪਣੇ ਬੱਚੇ ਜਿਹੜੇ ਆ ਨਾ ਉਹਨਾਂ ਨੂੰ ਇੱਥੇ ਬਾਹਰ ਵੀ ਆਉਂਦੀ ਹੁੰਦੀ ਹਾਂ ਨਾ, ਤੇ ਆਪਣੇ ਬੱਚਿਆਂ ਨੂੰ ਲੱਭਦੀ ਰਹਿੰਦੀ ਆ ਤੇ ਕੋਈ ਮੈਨੂੰ ਕੱਚ ਦੇ ਵਿਚ ਆਪਣਾ ਬੱਚਾ ਮਿਲ ਜਾਏ ਤੇ ਮੈਂ ਇਹਨੂੰ ਕੁੱਟ ਕੇ ਗਲਵੱਕੜੀ ਪਾ ਕੇ ਉਹਨੂੰ ਮਿਲ ਲਵਾਂ, ਤਾਂ ਮੈਨੂੰ ਬਹੁਤ ਰਹਿੰਦੀ ਤਾਂਘ ਬੱਚਿਆਂ ਦੀ, ਤੇ ਬੱਚੇ ਜਿਹੜੇ ਆ ਬਹੁਤ ਪਿਆਰੇ ਆ ਤੇ ਮੈਂ ਉੱਥੇ
ਸਹੀ ਤੇ ਧਨੀ ਕਹਿ ਰਿਹਾ ਆ ਵੀ ਜਿਹੜੇ ਧਨੀ ਕਹਿ ਰਿਹਾ ਉਹ ਸਾਰੇ ਜਿਹੜੇ ਢੀਠ ਬੱਚੇ ਹੁੰਦੇ ਸੀ ਨਾ ਹੁਣ ਟਰੱਕ ਚਲਾਉਂਦੇ ਆ। ਆਹੋ ਗੱਲ ਸਹੀ ਆ ਬਿਲਕੁਲ, ਤੇ ਅਸੀਂ ਵੀ ਚੰਗਿਆ ਜਦੋਂ ਚਲੋ ਅਸੀਂ ਭੈਣਾਂ ਜਿਹੜੀਆਂ ਜਿਆਦਾ ਪੜ੍ਹਦੇ ਹੁੰਦੇ ਸੀ, ਜਿਹੜਾ ਮੇਰਾ ਭਰਾ ਸੀ ਜਾਂ ਮੇਰੇ ਕਜ਼ਨ ਸੀਗੇ ਨਾ,
ਰੋਜ਼ੀ ਦਾ ਕੀਤਾ ਹੋਇਆ, ਰੋਜ਼ੀ ਦੇਣ ਵਾਲਾ ਪਰਮਾਤਮਾ ਆ ਸਾਰਿਆਂ ਨੂੰ, ਉਹ ਰੋਜ਼ੀ ਦਿੰਦਾ ਆ ਚਾਹੇ ਕੋਈ ਪੜ੍ਹਿਆ ਚਾਹੇ ਕੋਈ ਨਹੀਂ ਪੜ੍ਹਿਆ, ਹਰ ਇੱਕ ਨੂੰ ਉਹ ਰੋਟੀ ਦਿੰਦਾ ਹੈ, ਉਹਦੀ ਰੋਜ਼ੀ ਦਾ ਉਹਨੇ ਪ੍ਰਬੰਧ ਕੀਤਾ ਹੁੰਦਾ ਪਹਿਲਾਂ ਹੀ। ਤੁਹਾਨੂੰ ਟਰੱਕਾਂ ਤੇ ਲਾ, ਤੂੰ ਟਰੱਕ ਵਾਲੇ ਸਗੋਂ ਬਾਕੀਆਂ ਨਾਲੋਂ ਵੀ ਵਧੀਆ ਆ।
ਸਹੀ ਗੱਲ ਆ, ਤੇ ਨਾਲ ਹੀ ਇਹ ਪੁੱਛ ਰਿਹਾ ਵੀ ਆਂਟੀ ਤੁਹਾਡੀ ਪਹਿਲੀ ਤਨਖਾਹ ਕਿੰਨੀ ਸੀਗੀ ਜਿਹੜੀ ਤੁਹਾਨੂੰ ਪਹਿਲੀ ਤਨਖਾਹ ਮਿਲੀ ਸੀ?
ਮੇਰੀ ਪਹਿਲੀ ਤਨਖਾਹ 125 ਰੁਪਏ ਮਿਲੀ ਸੀ ਮੈਨੂੰ।
ਵਾਓ, ਅੱਛਾ,
ਉਹਦੇ ਨਾਲ ਹੀ
125 ਰੁਪਏ ਜਦੋਂ ਕੀ ਕੀ ਆ ਜਾਂਦਾ ਸੀ?
ਮੈਂ ਕਿਹਾ 125 ਰੁਪਏ ਜਿਹੜੇ ਨੂੰ ਮੈਂ ਘਰ ਜਾ ਕੇ ਦੇ ਦੇਣੇ ਜਮਾ ਹੋ ਜਾਣੇ, ਉਦੋਂ ਨਾ ਕਿੰਨਾ ਕੁ ਬਣਿਆ ਹੋਊਗਾ 1000 ਰੁਪਏ, ਉਹਦੇ ਵਿਚ ਤੁਸੀਂ ਦੇਖ ਲੋ ਕਿ ਗਹਿਣੇ ਬਣ ਗਏ ਸੀਗੇ, 237 ਰੁਪਏ ਦਾ ਤੋਲਾ ਸੋਨਾ ਹੋਗਾ।
ਕਿੰਨੇ ਰੁਪਏ ਦਾ?
237 ਰੁਪਏ ਦਾ।
ਕਿੰਨੇ ਰੁਪਏ ਦਾ ਸੀ?
237
ਰੁਪਏ ਦਾ ਤੋਲਾ। ਵਾਓ,
ਹਾਂ, ਜਿਹੜਾ ਵਿਆਹ ਹੋਇਆ ਸਾਡਾ 237 ਰੁਪਏ ਤੋਲਾ ਸੀ, ਤੇ ਉਹ ਫਿਰ ਉਹਦੀ ਬੜੀ ਬਰਕਤ, 125 ਦੀ ਬਰਕਤ ਹੁਣ ਦੇ ਜਿਹੜਾ 32,000-33,000 ਪੈਨਸ਼ਨ ਮਿਲਦੀ ਉਹਦੇ ਨਾਲ ਉਹ ਜਿਆਦਾ ਸੀ, 125 ਰੁਪਏ ਵਧੀਆ ਸੀ।
ਸਹੀ ਗੱਲ ਆ। ਵਾਹ, ਤੇ ਨਰਿੰਦਰ ਅਠੌਰ ਹੁਣੀ ਕਹਿ ਰਹੇ ਆ ਕਹਿੰਦੇ ਸਤਿ ਸ਼੍ਰੀ ਅਕਾਲ ਆਂਟੀ ਜੀ, ਮਾਫ਼ ਕਰਨਾ ਬਿਜ਼ੀ ਸੀ, ਨਹੀਂ ਤੇ ਅੱਜ ਦੀਦੀ ਦੀਆਂ ਸ਼ਿਕਾਇਤਾਂ ਲਾਉਣੀਆਂ ਸੀਗੀਆਂ। ਠੀਕ ਹੈ ਠੀਕ ਹੈ, ਕੋਈ ਗੱਲ ਨਹੀਂ, ਕੰਮ ਕਰੋ ਤੁਸੀਂ ਨਾਲ ਨਾਲ, ਸੁਣੀ ਹੋ ਜਾ ਰਹੇ, ਸੁਣੀ ਰਹੇ ਹੋ, ਇੰਨਾ ਹੀ ਬਹੁਤ ਹੈ। ਤੇ ਰਮਨਦੀਪ ਅਟਵਾਲ ਕਹਿ ਰਹੇ ਨੇ ਕਿ ਖੁਣ ਖੁਣ ਕਲਾਂ ਨੀਅਰ ਗਰਨਾ ਸਾਹਿਬ। ਹਾਂਜੀ ਬਿਲਕੁਲ, ਗਰਨਾ ਸਾਹਿਬ ਦੇ ਕੋਲ ਹੀ ਖੁਣ ਖੁਣ ਕਲਾਂ ਹੁੰਦਾ ਸੀਗਾ, ਪਿੰਡ ਸਾਡਾ ਹੁੰਦਾ ਸੀ ਖੁੱਡਾ, ਖੁੱਡੇ ਦੇ ਨਾਲ ਹੀ
ਦਰਮਿਆਨ ਖੁੱਡਾ ਤੇ ਖੁੱਡੇ ਦੇ ਨਾਲ, ਹਾਂਜੀ ਹਾਂਜੀ, ਉੱਥੇ ਗਰਨਾ ਸਾਹਿਬ ਦੇ ਨਾਲ ਲੱਗ ਗਈ।
ਹਾਂਜੀ, ਗਰਨਾ ਸਾਹਿਬ ਨੇ ਚਾਹੀਦਾ ਹੁੰਦਾ ਸੀਗਾ ਅਸੀਂ ਹਰ ਵਿਸਾਖੀ ਤੇ ਮਾਘੀ ਤੇ।
ਇਹਨਾਂ ਦਾ ਕਿਹੜਾ ਪਿੰਡ ਆ?
ਮੈਨੂੰ ਦੱਸਿਆ ਨੀ ਰਮਨਦੀਪ, ਤੁਸੀਂ ਵੀ ਦੱਸਿਆ ਤੂੰ ਤੁਹਾਡਾ ਕਿਹੜਾ ਪਿੰਡ ਆ, ਮੰਮੀ ਪੁੱਛ ਰਿਹਾ ਕਿ ਤੁਹਾਡਾ ਕਿਹੜਾ ਪਿੰਡ ਆ। ਤੇ ਚਲੋ ਅੱਜ ਦੇ ਪ੍ਰੋਗਰਾਮ ਦੇ ਵਿਚ ਬਹੁਤ ਵਧੀਆ ਲੱਗਾ ਮੰਮੀ ਗੱਲਾਂ ਕਰਕੇ, ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਗੱਲਾਂ, ਜਦੋਂ ਥੋੜੀਆਂ ਜਿਹੀਆਂ ਗੱਲਾਂ ਕਰੋ ਤੇ ਉਹਨਾਂ ਵਿਚੋਂ ਹੋਰ ਕਈ ਗੱਲਾਂ ਉੱਠ ਜਾਂਦੀਆਂ ਜਿਨ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਆ ਦਿਲ ਕਰਦਾ ਕਿ ਆਪਣੇ ਬਜ਼ੁਰਗਾਂ ਨੂੰ ਪੁੱਛੀਏ, ਉਹਨਾਂ ਤੋਂ ਪੁੱਛੀਏ, ਉਹਨਾਂ ਤੋਂ ਜ਼ਿੰਦਗੀ ਦੀ ਕੋਈ ਸੇਧ ਲਈਏ ਤਾਂ ਕਿ ਜ਼ਿੰਦਗੀ ਨੂੰ ਹੋਰ ਸੋਹਣਾ ਬਣਾ ਸਕੀਏ। ਸੋ ਸਾਰਿਆਂ ਨੂੰ ਇਹੀ ਕਹੂੰਗੀ ਕਿ ਆਪਣੇ ਮਾਂ ਪਿਓ ਦੇ ਨਾਲ ਗੱਲਾਂ ਬਾਤਾਂ ਕਰਦੇ ਰਿਹਾ ਕਰੋ, ਉਹਨਾਂ ਤੋਂ ਜ਼ਿੰਦਗੀ ਦੇ ਤਜਰਬੇ ਜ਼ਰੂਰ ਸਿੱਖਦੇ ਰਿਹਾ ਕਰੋ। ਸੋ ਬਹੁਤ ਬਹੁਤ ਸ਼ੁਕਰੀਆ ਮੰਮੀ ਤੁਹਾਡਾ ਸਾਡੇ ਨਾਲ ਅੱਜ ਸਾਂਝ ਬਣਾਉਣ ਦੇ ਲਈ।
ਬਹੁਤ ਵਧੀਆ ਜੀ, ਸਾਰੇ ਸਦਾ ਸੁਖੀ ਰਹੋ, ਖੁਸ਼ ਰਹੋ, ਤੁਹਾਡੀਆਂ ਲਹਿਰਾਂ ਲੱਗੀਆਂ ਰਹਿਣ, ਚੱਲਦੀਆਂ ਰਹਿਣ, ਸਦੇ ਆਪਣੇ ਪ੍ਰੇਮ ਪਿਆਰ ਦੇਣਾ, ਪਿਆਰ ਤੁਹਾਡਾ ਬਣਿਆ ਰਹੇ ਸਾਰਿਆਂ ਦਾ, ਤੇ ਬਹੁਤ ਵਧੀਆ ਲੱਗਾ ਕਰਕੇ, ਬੜੀ ਦੇਰ ਬਾਅਦ ਇਸ ਮੌਕਾ ਮਿਲਿਆ, ਬਹੁਤ ਵਧੀਆ। ਸਰਬਜੀਤ ਹੋਣਾ ਦਾ ਵੀ ਬਹੁਤ ਬਹੁਤ ਧੰਨਵਾਦ ਜੀ,
ਬਹੁਤ ਬਹੁਤ ਸ਼ੁਕਰੀਆ ਮੰਮੀ। ਠੀਕ ਹੈ, ਫੇਰ ਮਿਲਾਂਗੇ ਪ੍ਰੋਗਰਾਮ ਚ ਕਦੀ ਕਿਤੇ, ਬਹੁਤ ਬਹੁਤ ਸ਼ੁਕਰੀਆ।
ਅੱਛਾ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ,
ਸਤਿ ਸ੍ਰੀ ਅਕਾਲ। ਸੋ ਬਿਲਕੁਲ ਜਿਦਾਂ ਮੈਂ ਪ੍ਰੋਗਰਾਮ ਦੇ ਜਦੋਂ ਮੰਮੀ ਆਏ ਸੀ ਤੇ ਮੈਂ ਕਿਹਾ ਸੀ ਜਦੋਂ ਸਤਿ ਸ਼੍ਰੀ ਅਕਾਲ ਬੁਲਾਈਏ ਆਉਣ ਦੇ ਲਈ ਹਨਾ ਤੇ ਤਾਂ ਵੀ ਥੋੜਾ ਵੇਟ ਕਰਨਾ ਪੈਂਦਾ ਤੇ ਜਦੋਂ ਜਾਣ ਦੇ ਲਈ ਵੀ ਸਤਿ ਸ਼੍ਰੀ ਅਕਾਲ ਬੁਲਾਉਣੀ ਹੁੰਦੀ ਹੈ ਪਰ ਚਲੋ ਅੱਛਾ ਹੁਣ ਫੋਨ ਰੱਖਦੇ ਆ ਜਾਂ ਚਲੋ ਅੱਛਾ ਬਾਏ ਹੁਣ ਤੇ ਫੇਰ ਵੀ ਤੁਹਾਨੂੰ ਥੋੜੀ ਦੇਰ ਰੁਕਣਾ ਪੈਂਦਾ ਕਿਉਂਕਿ ਉਹ ਜਿਹੜੀ ਦੁਆਵਾਂ ਦੀ ਝੜੀ ਲਾਉਣੀ ਹੁੰਦੀ ਹੈ ਔਰ ਸਹੀ ਗੱਲ ਆ ਮਾਂ ਪਿਓ ਨੂੰ ਹਮੇਸ਼ਾ ਫੋਨ ਕਰਦੇ ਰਿਹਾ ਕਰੋ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਿਹਾ ਕਰੋ ਕਿਉਂਕਿ ਉਹ ਦੂਰ ਬੈਠੇ ਆ ਉਹਨਾਂ ਦੇ ਕੋਲ ਸਾਡੀਆਂ ਯਾਦਾਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਉੱਥੇ ਹੈ ਨਾ ਔਰ ਅਜੇ ਤੱਕ ਸਾਨੂੰ ਦੁਆਵਾਂ ਦੇਣ ਵਾਲੇ ਸਾਡੇ ਸਿਰ ਤੇ ਬੈਠੇ ਇਸ ਤੋਂ ਜ਼ਿਆਦਾ ਖੁਸ਼ੀ ਵੀ ਕੁਛ ਨਹੀਂ ਹੁੰਦੀ ਸੋ ਚਲੋ ਇਮੋਸ਼ਨਲ ਨਹੀਂ ਹੋਣਾ ਜੀ ਮੈਂ ਹੁਣ ਕਿਉਂਕਿ ਸਮਾਂ ਹੋ ਗਿਆ ਪੂਰਾ ਹੁਣ ਸਾਨੂੰ ਜਾਣ ਦਿਓ ਸਾਡਾ ਟਾਈਮ ਹੋ ਗਿਆ ਪੂਰਾ ਤਨੀ ਨੇ ਕਿਹਾ ਜੋਕ ਭੇਜਿਆ ਇੱਕ ਕਹਿੰਦਾ ਦਰਜੀ ਵੀਰਾਂ ਨੂੰ ਸਲਾਹ ਆ ਕਿ ਆਟਾ ਚੱਕੀ ਵਾਲਿਆਂ ਵਾਂਗੂ ਕੱਪੜੇ ਵਿੱਚੋਂ ਹੀ ਕਾਟ ਕੱਟ ਲਿਆ ਕਰੋ ਪੈਸਿਆਂ ਦਾ ਮਗਰੋਂ ਕਲੇਸ਼ ਨਹੀਂ ਪੈਂਦਾ ਅੱਛਾ ਠੀਕ ਆ ਸਮਝਣ ਵਾਲੇ ਕਹਿੰਦਾ ਸਮਝ ਜਾਣਗੇ ਠੀਕ ਆ ਸਮਝ ਗਈ ਤੇ ਅਰਸ਼ ਮੱਲੀ ਕਹਿ ਰਹੇ ਜੀ ਇਹ ਮਾਸਟਰਾਂ ਵਾਲਾ ਇੱਕ ਐਪੀਸੋਡ ਹੋਰ ਕਰੋ ਅੱਛਾ ਠੀਕ ਹੈ ਅਰਸ਼ ਸੀਰੀਅਸਲੀ ਮਾਸਟਰਾਂ ਦੀਆਂ ਗੱਲਾਂ ਮੈਨੂੰ ਲੱਗਦੀਆਂ ਸਾਡੀਆਂ ਰਹਿ ਗਈਆਂ ਜ਼ਿਆਦਾ ਕੋਈ ਗੱਲ ਨਹੀਂ ਸਾਡਾ ਤਾਂ ਸਾਂਝਾ ਜਿਹਾ ਪ੍ਰੋਗਰਾਮ ਹੁੰਦਾ ਜਦੋਂ ਵੀ ਕੋਈ ਗੱਲ ਆਈ ਜਿੱਥੇ ਆਈ ਉੱਥੇ ਹੀ ਅਸੀਂ ਚੱਕ ਲਈਦੀ ਆ ਕੋਈ ਸਪੈਸ਼ਲ ਤਾਂ ਹੁੰਦਾ ਨਹੀਂ ਤੇ ਤਨੀ ਕਹਿ ਰਿਹਾ ਕੱਪੜੇ ਪਾਉਣੇ ਪਠਾਣੀ ਤੇ ਦਰਜੀਆਂ ਤੋਂ ਕਰਾਉਣੀ ਕੁੱਤੇ ਖਾਣੀ ਬੁੱਝੋ ਕੌਣ ਦੀਦੀ ਇਹ ਨੀ ਮੈਨੂੰ ਪਤਾ ਹੁਣ ਦੱਸ ਤਾਂ ਕੱਪੜੇ ਪਾਉਣੇ ਪਠਾਣੀ ਤੇ ਦਰਜੀਆਂ ਤੋਂ ਕਰਾਉਣੀ ਕੁੱਤੇ ਖਾਣੀ ਵਾਹ ਜੀ ਵਾਹ ਦੱਸੋ ਬਈ ਕਿਨੂੰ ਪਤਾ ਹੈ ਜੇ ਪਤਾ ਤਾਂ ਮੈਨੂੰ ਜਲਦੀ ਜਲਦੀ ਦੱਸ ਦੋ ਨਹੀਂ ਤਾਂ ਧਨੀ ਹੁਣ ਫਿਰ ਜਵਾਬ ਦਿੰਦਾ ਜਾਵੀ ਤੂੰ ਸਾਨੂੰ ਠੀਕ ਆ ਤੇ ਰਮਨਦੀਪ ਹੁਣਾਂ ਨੇ ਮੈਸੇਜ ਕੀਤਾ ਆਂਟੀ ਜੀ ਯੂ ਨਾਓ ਸੈਲਵੀਨਰ ਮੈਡਮ ਹਰਜੀਤ ਮੈਡਮ ਹਰਜੀਤ ਤੇ ਹਰਜੀਤ ਮਾਸਟਰ ਪਤਾ ਨੀ ਮੈਡਮ ਦਾ ਨਾਮ ਇਥੋਂ ਪੜ੍ਹ ਨੀ ਹੋ ਰਿਹਾ ਸੈਲਵੀਨਰ ਲਿਖਿਆ ਤੁਸੀਂ ਤੇ ਹਰਜੀਤ ਮਾਸਟਰ ਤੁਸੀਂ ਮਾੜਾ ਜਿਹਾ ਮੈਨੂੰ ਏਰੀਆ ਦੱਸ ਦੋ ਕਿਹੜੇ ਏਰੀਏ ਦੇ ਵਿੱਚ ਹੁੰਦੇ ਸੀ ਉਹ ਕਿੱਥੇ ਪੜ੍ਹਾਉਂਦੇ ਹੁੰਦੇ ਸੀ ਕਿਉਂਕਿ ਏਰੀਆ ਦੇ ਵਿੱਚ ਸਾਰੇ ਮਾਸਟਰ ਭੈਣ ਜੀਆਂ ਜਾਣਦੇ ਹੁੰਦੇ ਸੀ ਮੈਨੂੰ ਇੰਨਾ ਪਤਾ ਹੁੰਦਾ ਸੀ ਸਾਰੇ ਮਾਸਟਰ ਭੈਣ ਜੀ ਸਾਰੇ ਮਾਸਟਰ ਭੈਣ ਜੀਆਂ ਨੂੰ ਜਾਣਦੇ ਹੁੰਦੇ ਸੀਗੇ ਤੇ ਨਰਿੰਦਰ ਠੌਰ ਹੁਣੀ ਕਹਿ ਰਹੇ ਆ ਕਿ ਕਹਿੰਦੇ ਕਿ ਮੇਰੇ ਪ੍ਰਾਇਮਰੀ ਟੀਚਰ ਹੈਂਡੀਕੈਪ ਸੀ ਤੇ ਉਹਨਾਂ ਦਾ ਸਿਰ ਮੈਂ ਹੀ ਕਰਦਾ ਸੀ ਹਾਂ ਕਿੰਨਾ ਵਧੀਆ ਲੱਗਦਾ ਹੁਣ ਨਾਲ ਤੁਹਾਨੂੰ ਅਜੇ ਵੀ ਯਾਦ ਹੋਣਾ ਸਹੀ ਗੱਲ ਆ ਤੇ ਕਹਿੰਦੇ ਮੇਰੇ ਲਈ ਦੁਬਾਰਾ ਕਰਿਓ ਪ੍ਰੋਗਰਾਮ ਠੀਕ ਆ ਲਓ ਜੀ ਹੁਣ ਮੈਨੂੰ ਰਠੌਰ ਹੁਣਾਂ ਨੇ ਵੀ ਫਰਮਾਇਸ਼ ਕਰ ਦਿੱਤੀ ਭੀ ਦੁਬਾਰਾ ਕਰਿਓ ਪ੍ਰੋਗਰਾਮ ਕੋਈ ਗੱਲ ਨੀ ਕਰ ਲਾਂਗੇ ਦੁਬਾਰਾ ਵੀ ਕਰ ਲਵਾਂਗੇ ਇਹਦੇ ਵਿੱਚ ਕਿਹੜੀ ਗੱਲ ਆ ਤੇ ਅਰਸ਼ ਕਹਿ ਰਿਹਾ ਕਿ ਧਨੀ ਸਾਹਿਬ ਰਾਜਾ ਵੜਿੰਗ ਦੀ ਗੱਲ ਕਰਦਾ ਅੱਛਾ ਠੀਕ ਆ ਠੀਕ ਆ ਲੈ ਬਈ ਅਰਸ਼ ਨੇ ਬੁੱਝ ਲਿਆ MLA ਗਿੱਦੜਵਾਹਾ ਠੀਕ ਆ ਹਾਂ ਮੈਂ ਸਮਝ ਗਈ ਹਾਂ ਕੱਪੜੇ ਪੌੜੇ ਬਿਠਾਣੀ ਤੇ ਦਰਜੀਆਂ ਤੋਂ ਕਰਾਉਣੀ ਕੁੱਤੇ ਗਾਣੀ ਅੱਛਾ ਠੀਕ ਆ ਤੇ ਗੈਰੀ ਕਹਿ ਰਿਹਾ ਤੁਸੀਂ ਵੀਡੀਓ ਨੀ ਦੇਖੀ ਰਾਜਾ ਵੜਿੰਗ ਦੀ ਲਓ ਜੀ ਗੈਰੀ ਵੀ ਸਮਝ ਗਏ ਨੇ ਮੈਂ ਨੀ ਦੇਖੀ ਵੀਡੀਓ ਮੈਂ ਅੱਜ ਕੱਲ ਥੋੜਾ ਸੰਨਿਆਸ ਲਿਆ ਹੋਇਆ ਸੋਸ਼ਲ ਮੀਡੀਆ ਤੋਂ ਮੈਂ ਬਿਲਕੁਲ ਵੀ ਫੇਸਬੁੱਕ ਤੇ ਨੀ ਹੈਗੀ ਤੇ ਇਸ ਕਰਕੇ ਮੈਨੂੰ ਕੁਛ ਖਾਸ ਖਬਰ ਨਹੀਂ ਰਹਿੰਦੀ ਹੈਗੀ ਤੇ ਬਟ ਆਈ ਐਮ ਇੰਜੋਇੰਗ ਦੈਟ ਮੋਮੈਂਟਸ ਮੈਨੂੰ ਕਦੀ ਕਦੀ ਲੱਗਦਾ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਸਾਰਾ ਕੁਛ ਕੱਟ ਆਫ ਕਰਕੇ ਮੈਂ ਆਪਣਾ ਸੋਲੀਟਿਊਡ ਵੀ ਇੰਜੋਏ ਕਰਦੀ ਹੁੰਦੀ ਆ ਔਰ ਬਾਕੀ ਬੁੱਧਵਾਰ ਨੂੰ ਤੁਹਾਨੂੰ ਸਾਰਿਆਂ ਨੂੰ ਤਾਂ ਮਿਲ ਹੀ ਲੈਣਾ ਹੁੰਦਾ ਮੈਂ ਬਹੁਤ ਆ ਹੋਈ ਤੇ ਚਲੋ ਜੀ ਹੋ ਗਿਆ ਟਾਈਮ ਮੇਰਾ ਪੂਰਾ ਤੇ ਪਰ ਗੱਲਾਂ ਮੇਰੀਆਂ ਕਦੀ ਨੀ ਮੁੱਕਣੀਆਂ ਮੇਰੀਆਂ ਯਾਦਾਂ ਕਦੀ ਨੀ ਮੁੱਕਣੀਆਂ ਔਰ ਪਰਮਾਤਮਾ ਕਰੇ ਸਾਡਾ ਇਹ ਪਿਆਰ ਵੀ ਕਦੀ ਖਤਮ ਨਾ ਹੋਵੇ ਜਿੱਦਾਂ ਮੰਮੀ ਦੁਆ ਦੇ ਕੇ ਗਏ ਆ ਸਾਨੂੰ ਸੋ ਸਾਡੀਆਂ ਯਾਦਾਂ ਇਸੇ ਤਰ੍ਹਾਂ ਚੱਲਦੀਆਂ ਰਹਿਣ ਇਹ ਪ੍ਰੋਗਰਾਮ ਇਹ ਹਰਮਨ ਰੇਡੀਓ ਇਸੇ ਤਰ੍ਹਾਂ ਚੱਲਦਾ ਰਹੇ ਤੰਦਰੁਸਤ ਰਹੋ ਤੁਸੀਂ ਸਾਰੇ ਤੇ ਸਾਡੇ ਵੱਲੋਂ ਸਹੀ ਗੱਲ ਆ ਸਪੈਸ਼ਲ ਵਾਲਾ ਥੈਂਕਸ ਸਰਬਜੀਤ ਭਾਜੀ ਦਾ ਤੇ ਚੜ੍ਹਦੀਆਂ ਕਲਾ ਦੇ ਵਿੱਚ ਰਹਿਣ ਉਹ ਤੇ ਪ੍ਰੋਗਰਾਮ ਇਹ ਰੌਣਕਾਂ ਏਦਾਂ ਹੀ ਲੱਗੀਆਂ ਰਹਿਣ ਸੋ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ ਤੁਹਾਨੂੰ ਕੁਝ ਹੋਰ ਯਾਦਾਂ ਦੇ ਨਾਲ ਔਰ ਜ਼ਰੂਰ ਅਧਿਆਪਕਾਂ ਦੀ ਵੀ ਗੱਲ ਕਰਾਂਗੇ ਜੇ ਨਹੀਂ ਵੀ ਗੱਲ ਹੋਈ ਤਾਂ ਤੁਸੀਂ ਮੈਨੂੰ ਜਿੱਧਰ ਨੂੰ ਮੈਸੇਜ ਕਰ ਦਿਓ ਮੈਂ ਪ੍ਰੋਗਰਾਮ ਉਧਰ ਨੂੰ ਲੈ ਜਾਣਾ ਹੁੰਦਾ ਕੋਈ ਖਾਸ ਗੱਲ ਨਹੀਂ ਹੈਗੀ ਤੇ ਚਲੋ ਜੀ ਫੇਰ ਤੁਹਾਡਾ ਸਾਰਿਆਂ ਦਾ ਥੈਂਕਸ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਤੇ ਜਿਨ੍ਹਾਂ ਨੇ ਮੈਸੇਜਸ ਕੀਤੀ ਔਰ ਜਿਹੜੇ ਚੁੱਪ ਚਾਪ ਸੁਣਦੇ ਰਹੇ ਬਹੁਤ ਬਹੁਤ ਸ਼ੁਕਰੀਆ ਔਰ ਚਲੋ ਜੀ ਧਿਆਨ ਰੱਖੋ ਆਪਣਾ ਤੇ ਮੈਂ ਤੁਹਾਨੂੰ ਦੱਸੂਗੀ ਫਿਰ ਮੈਂ ਅਗਲੇ ਹਫਤੇ ਵੀ ਮੈਂ ਸ਼ਨੀਵਾਰ ਦਾ ਅੰਤ ਕਿੱਦਾਂ ਮਨਾਇਆ ਬੱਚਿਆਂ ਦੇ ਨਾਲ ਠੀਕ ਹੈ ਜੀ ਤੇ ਚਲੋ ਫਿਰ ਰੱਖੋ ਧਿਆਨ ਆਪਣਾ ਚੜ੍ਹਦੀ ਕਲਾ ਤੇ ਰੱਬ ਰਾਖਾ।